ਮਹਾਨਿਕ ਕਰੀ ਕਿਰਪਾ ਕਿਰਪਾਲੇ ਸ਼ਬਦ ਰੂਪ ਹੋ ਕਰਕੇ ਮੇਰਾ ਸੰਗੀ ਮਿੱਤਰ ਦੋਸਤ ਹੈ ਵਾਹਿਗੁਰੂ
ਸ਼ਾਂਤ ਸੁਣ ਯਾਰ ਮਾਰੇ ਸੱਜਣ
ਖਾਲਸਾ ਜੀ ਇੱਥੇ ਬਹੁਤ ਪਿਆਰ ਤੇ ਲਾਡ ਦੇ ਨਾਲ ਜਗਿਆਸੂ ਸਭਨਾ ਪਾਸ ਬੇਨਤੀ ਕਰਦਾ ਸੋ ਸ਼ੰਤ ਜਸ ਰੂਪ ਸ਼ੰਤ ਸ਼ੰਦੋ ਚਾਰ ਦਿਨ ਸੁਣ ਧਿਆਨ ਦੇ ਕੇ ਸੁਣੋ ਜੀ ਮੇਰੇ ਯਾਰੋ ਮੇਰੇ ਸੱਜਣੋ ਮੇਰੇ ਦੋਸਤੋ ਧਿਆਨ ਦੇ ਕੇ ਖਿਆਲ ਦੇ ਕੇ ਸੁਣੋ ਜੀ ਸੋ ਸੁਣ ਯਾਰ ਹਮਾਰੇ ਸੱਜਣ
ਇੱਕ ਕਰਾਂ ਬੇਨੰਤੀਆ
ਵਾਹਿਗੁਰੂ ਤੇਰੇ ਚਰਨਾਂ ਵਿਚ ਇੱਕ ਸਰਨੂ ਜੀ ਤੇਰੇ ਚਰਨਾਂ ਵਿਚ ਇੱਕ ਬੇਨਤੀ ਹੈ ਇੱਕ ਬੇਨਤੀ ਮੇਰੀ ਇਹ ਸੁਣਨਾ ਕਰੋ ਇੱਥੇ ਇੱਕ ਯਾਰ ਕਿਹਾ ਇੱਕ ਸੱਜਣ ਕਿਹਾ ਇੱਕ ਮਿੱਤਰ ਯਾਰ ਉਹ ਸੱਜਣ ਉਹ ਹੁੰਦਾ ਜਿਸ ਦੇ ਨਾਲ ਪਿਆਰ ਕਰੀਏ ਤੇ ਕਰੇ ਤੇ ਸੱਜਣ ਤੇ ਯਾਰ ਉਹ ਹੁੰਦਾ ਨਾਲ ਜਿਸ ਦੇ ਨਾਲ ਪ੍ਰੇਮ ਨਾ ਵੀ ਕਰੀਏ ਤੇ ਕਰੇ ਸੱਜਣ ਮਿੱਤਰ ਦੋਸਤ ਉਹ ਹੁੰਦਾ ਹੈ ਸੋ ਜਿਸ ਤੇ ਨਾਲ ਭਾਵੇਂ ਤੇ ਉਲਟ ਵੀ ਚੱਲੀਏ ਤੇ ਉਹ ਫਿਰ ਵੀ ਕਿਰਪਾ ਹੀ ਕਿਰਪਾ ਕਰੇ ਸੋ ਖਾਲਸਾ ਜੀ ਸਤਿਗੁਰੂ ਸਾਡੇ ਸੱਜਣ ਮਿੱਤਰ ਦੋਸਤ ਹਨ ਸੋ ਬੁਰੇ ਨਾਲ ਇਹ ਕਹਾਵਤ ਹੈ ਸਿਆਣਿਆਂ ਦੀ ਬੁਰੇ ਨਾਲ ਬੁਰਿਆਈ ਕਰਨੀ ਮਾਫ ਕਰਨ ਕਈ ਸਿਆਣੇ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਲਾਜਵਰਦ ਵਰਗੇ ਸਤਿਗੁਰੂ ਜੀ ਨੂੰ ਅੱਗ ਵਿਚ ਸਾੜਨਾ ਚਾਹੁੰਦੇ ਨੇ ਪਾਣੀ ਚ ਡੋਬਣਾ ਚਾਹੁੰਦੇ ਨੇ ਉਹਦਾ ਵੀ ਭਲਾ ਸੱਜਣ ਠੱਗ ਦਾ ਵੀ ਭਲਾ ਉਹਦੇ ਰਾਖਸ ਦਾ ਵੀ ਭਲਾ ਕਾਰੂ ਦਾ ਵੀ ਭਲਾ ਜੋ ਵੀ ਕੋਈ ਮੱਥੇ ਲੱਗ ਗਿਆ ਪਸ਼ੂ ਪਾਰ ਤੇ ਪ੍ਰੇਤ ਪਾਰ ਤੇ ਪੱਥਰ ਪਾਰ ਤੇ ਬਿਰਸ਼ ਪਾਰ ਤੇ ਮਨੁੱਖ ਪਾਰ ਤੇ ਦੈਵ ਪਾਰ ਤੇ ਚੋਰ ਯਾਰ ਠੱਗ ਪਾਰ ਤੇ ਕਿਹੜਾ ਜਿਹੜਾ ਨਹੀਂ ਪਾਰਿਆ ਇਹ ਕਹਿਣਾ ਬਣੇਗਾ ਤਾਰੇ ਗਿਣੇ ਜਾਤ ਤੇਰੇ ਤਾਰੇ ਨਾਲ ਗਿਣਾਤ ਹੈ ਆਕਾਸ਼ ਤੇ ਤਾਰੇ ਬੇਅੰਤ ਨੇ ਨਹੀਂ ਕੋਈ ਗਿਣ ਸਕਦਾ ਪਰ ਸ਼ਾਇਦ ਕੋਈ ਗਿਣ ਲਵੇ ਤਾਂ ਗਿਣ ਹੀ ਲਵੇ ਮੰਗਲ ਤੱਕ ਲੋਕੀ ਕਹਿੰਦੇ ਪਹੁੰਚ ਗਿਆ ਸੀ ਸ਼ਾਇਦ ਸਾਰੇ ਤਾਰੇ ਤਾਂ ਕਦੇ ਕੋਈ ਅੱਜ ਤੋਂ ਕਰੋੜਾਂ ਵਰਿਆਂ ਪਹੁੰਚ ਜਾਵੇ ਜੇ ਕੋਈ ਆਕਾਸ਼ ਤੇ ਤਾਰੇ ਗਿਣ ਲਵੇ ਤਾਂ ਗਿਣ ਲਵੇ ਪਰ ਜਿੰਨੇ ਗੁਰੂ ਨਾਨਕ ਸਾਹਿਬ ਨੇ ਦਸਾਂ ਪਾਤਸ਼ਾਹੀਆਂ ਦੇ ਤਾਰੇ ਨੇ ਤੇ ਜਿੰਨੇ ਗੁਰੂ ਗ੍ਰੰਥ ਸਾਹਿਬ ਜੀ ਤਾਰ ਰਹੇ ਨੇ ਇਹਨਾਂ ਤਾਰਿਆਂ ਨੂੰ ਕੋਈ ਨਹੀਂ ਗਿਣ ਸਕਦਾ ਐਸੇ ਮੇਰੇ ਸੱਜਣ ਦੋਸਤ ਮਿੱਤਰ ਹਨ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਮਾਤਾ ਦੇ ਗਰਭ ਵਿਚ ਸਾਰੀ ਸਹਾਇਤਾ ਕੀਤੀ ਪ੍ਰਤਾਨ ਮਾਤਾ ਉਦਰ ਰਾਖਾ ਲਗਨ ਦੇ ਇਤਨਾ ਸੇਕ ਸੋਈ ਸਵਾਮੀ ਇਹਾ ਰਾਖਾ ਬੂਝ ਬੁੱਧ ਵਿਵੇਕ ਪਰ ਮਨਾ ਮੇਰੇ ਮਨ ਨਾਮ ਕੀ ਕਰ ਟੇਕ ਨਾਮ ਦੀ ਓਟ ਲੈਣਾ ਕਰ ਹੋਰ ਕੋਈ ਝੂਠੀ ਓਟ ਨਾ ਲੈ ਲਵੀ ਤਾਂ ਇੱਥੇ ਵੀ ਪਾਲਣਾ ਜਿਸ ਨੇ ਕਰਨੀ ਹੈ ਪ੍ਰਲੋਕ ਵਿਚ ਜਮਦੂਤਾਂ ਤੋਂ ਬਚਾਉਣ ਵਾਲਿਓ ਮੇਰੇ ਸੱਜਣੋ ਮੇਰੇ ਯਾਰੋ ਮੇਰੇ ਦੋਸਤੋ ਸਤਿਗੁਰੂ ਜੀ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿਚ ਇੱਕ ਸੁਣਨਾ ਕਰੋ ਧਿਆਨ ਦੇ ਕੇ ਪੂਜਾ ਅਰਧ ਗੁਪਤਮ ਪੇਸ ਤੋਂ ਦਰਗੋਸ ਕੁਨ ਕਰਤਾਰ ਅੱਕਾ ਕਬੀਰ ਕਰੇਮ ਤੁਮ ਬੇਅਬ ਪਰਵਤਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰਮੇ ਅਜਰਾਈਲ ਦਰਖ ਪਹਿਦਰ ਹੇਚ ਨਾ ਦਾਨੀ ਜਲ ਪਸਰ ਪਿਦਰ ਬੇਰਾਦਰਾ ਕਸਨੇਸ ਬਸਤੰਗੀਰ ਆਖਿਰ ਬੇਅਸਤਮ ਕਸ ਨਾ ਬਾਰ ਵਿਚੂ ਸਵਦ ਤਕਬੀਰ ਸਭ ਰੋਜ ਦਸਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹਿਨ ਨੇਕੀ ਕਾਰ ਕਰਨ ਮਮ ਇੰਚਨੀ ਅਹਵਾਲ ਬਦ ਬਖਤ ਹਮ ਚੋ ਬਖੀਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਇਰ ਜਨ ਪੁਰਾ ਤੇਰੇ ਚਾਕਰਾਂ ਪਾਖਾਤ ਸੋ ਇੱਕ ਬੇਨਤੀ ਸੁਣੋ ਸੱਚੇ ਪਾਤਸ਼ਾਹ ਜੀ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀ ਉਹਦੇ ਕੰਨ ਸੁਣੋ ਅਰਦਾਸ ਜੀ ਧਿਆਨ ਦੇ ਕੇ ਕੰਨ ਦੇ ਕੇ ਸੱਚੇ ਪਾਤਸ਼ਾਹ ਅਰਦਾਸ ਸੁਣੋ ਇੱਕ ਬੇਨਤੀ ਹੈ
ਇਸ ਮੋਹਨ ਲਾਲ ਪਿਆਰੇ
ਇਸ ਸੱਸੇ ਨੂੰ ਔਂਕੜ ਲਾ ਦਿੱਤਾ ਇੱਕੋ ਇੱਕ ਦਾ ਵਾਚਕ ਹੈ ਇੱਕੋ ਹੀ ਮੋਹਨ ਜਿਹੜਾ ਸਾਰਿਆਂ ਭਗਤਾਂ ਦੇ ਮਨ ਨੂੰ ਆਪਣੇ ਚ ਮੋਹਿਤ ਕਰਨ ਵਾਲਾ ਭਗਤਾਂ ਦੇ ਮਨਾਂ ਚ ਮੋਹ ਨੂੰ ਹਰ ਨਾਸ਼ ਕਰਨ ਵਾਲਾ ਜਿਹੜਾ ਵਾਹਿਗੁਰੂ ਪਿਆਰਾ ਹੈ ਸਾਰਿਆਂ ਦਾ ਉਹ ਲਾਲ ਤੇ ਪਿਆਰਾ ਤੇ ਮੋਹਨ ਇਹਦੇ ਅੱਖਰ ਉਸੇ ਵਾਸਤੇ ਇਕੱਠੇ ਵਰਤੇ ਹਨ ਉਹ ਪਰਮੇਸ਼ਰ ਪਿਆਰਿਆਂ ਦਾ ਪਿਆਰਾ ਸਾਰਿਆਂ ਦੇ ਭਗਤਾਂ ਦੇ ਮਨ ਦੇ ਵਿਚ ਮੋਹ ਨੂੰ ਹਰ ਨਾਸ਼ ਕਰਨ ਵਾਲਾ ਮਨ ਬਾਰੇ ਸਰੀਰ ਤਿੰਨਾਂ ਲੋਕਾਂ ਦਾ ਪਿੱਛੇ ਵੀ ਮੋਹਨ ਹੁਣ ਵੀ ਲਾਲ ਤੇ ਅੱਗੇ ਨੂੰ ਵੀ ਜਿਹੜਾ ਪਿਆਰਾ ਹੋਵੇਗਾ ਵਾਹਿਗੁਰੂ ਮੈਂ ਖੋਜਦੀ ਫਿਰਦੀ ਹਾਂ ਮੈਂ ਭਾਲਦੀ ਫਿਰਦੀ ਹਾਂ
ਇਸ ਦਸ ਪਿਆਰੇ ਸਿਰ ਧੜੀ ਉਤਾਰੇ
ਉਸ ਪਿਆਰੇ ਦੀ ਅਕਾਲ ਪੁਰਖ ਦੀ ਦਸ ਭਾਓ ਸਤਿਗੁਰੂ ਜੀ ਜਗਿਆਸੂ ਕੀ ਦੇਵੇਗਾ ਹਜ਼ੂਰ ਸੱਚੇ ਪਾਤਸ਼ਾਹ ਸਿਰ ਧਰੀ ਉਤਾਰੇ ਸਿਰ ਉਤਾਰ ਕੇ ਤੁਹਾਡੇ ਚਰਨਾਂ ਚ ਧਰ ਦੇਵਾਂ ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸੱਚ ਹੈ ਭਾਵ ਹੈ ਆਪਣੇ ਸੀਸ ਗੁਰੂ ਕੇ ਚਰਨਾਂ ਚ ਭੇਟਾ ਕਰ ਦੇਵਾਂ ਜੇ ਸਤਿਗੁਰੂ ਜੀ ਨੂੰ ਭਾ ਜਾਵੇ ਜਿਵੇਂ ਪੰਜਾਂ ਪਿਆਰਿਆਂ ਨੇ ਆਪਣੇ ਸਿਰ ਵੱਢ ਕੇ ਹਾਜ਼ਰ ਕੀਤੇ ਸੀ ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਜਿਹੜਾ ਸਿਰ ਹੈ ਹੰਕਾਰ ਇਹਨੂੰ ਭਗਤੀ ਰੂਪੀ ਤਲਵਾਰ ਨਾਲ ਵੱਢ ਕੇ ਤੁਹਾਡੇ ਚਰਨਾਂ ਵਿਚ ਹਾਜ਼ਰ ਕਰ ਦੇਵਾਂ ਸੀਸ ਵਧੇ ਕਰ ਬੈਸਣ ਦੀਜਾ ਬਿਨ ਸਿਰ ਸੇਵ ਕਰੀਜਾ ਬਿਨਾਂ ਸਿਰ ਤੋਂ ਹੋ ਕੇ ਬਾਬਾ ਦੀਪ ਸਿੰਘ ਤਰ੍ਹਾਂ ਸੇਵਾ ਕਰੀਏ ਹੰਕਾਰ ਰੂਪੀ ਸਿਰ ਤੋਂ ਬਿਨਾਂ ਹੋ ਕੇ ਨਿਮਰਤਾ ਸਹਿਤ ਸੱਚੇ ਪਾਤਸ਼ਾਹ ਸੇਵਾ ਕਰੀਏ ਉਸ ਵਾਹਿਗੁਰੂ ਦੀ ਦੱਸ ਪਾ ਦਿਓ
ਇੱਕ ਭੋਰੀ ਦਰਸ਼ਨ ਦੀਜਾ
ਇੱਕ ਭੋਰਾ ਮਾਤਰੀ ਦਰਸ਼ਨ ਦੇ ਦਿਓ ਜੇ ਬਹੁਤਾ ਸਮਾਂ ਨਹੀਂ ਤਾਂ ਇੱਕ ਭੋਰਾ ਸਮਾਂ ਤਾਂ ਦਰਸ਼ਨ ਦੇ ਦਿਓ ਤੂੰ ਚਾਹੋ ਸੱਜਣ ਮੈਂ ਲਿਆ ਦੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਪਰ ਪਸੀ ਦੀ ਦਾਰ ਨੀਹ ਮਹਿੰਜਾ ਪਉ ਨਾਲ ਬਿਆਲੇ ਕੁੜਾ ਵੇ ਦੇਖ ਕੱਪੜ ਭੋਗ ਡਰਾਵਣ ਜਿਚਿਰ ਪਿਰੀ ਨਾ ਦੇਖ ਹੇ ਸੱਚੇ ਪਾਤਸ਼ਾਹ ਖਿਆਲ ਕਰ ਧਿਆਨ ਦੇ ਵਾਹਿਗੁਰੂ ਸਾਡੇ ਵੱਲ ਵੀ ਤੱਕ ਸਾਡੀ ਹਾਲਤ ਦੇਖ ਕਿਹੋ ਜਿਹੀ ਹੈ ਸੋ ਚਿੰਤ ਫਰੀਦਾ ਚਿੰਤ ਘਟੋਲਾ ਵਾਨ ਦੁੱਖ ਮੇਰਾ ਵਿਸ਼ਾਮ ਲੇਖ ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ ਜਿਹੜੀ ਚਿੰਤਾ ਤੇਰੀ ਨਾਮ ਪ੍ਰਾਪਤੀ ਹੋਣ ਕਰਕੇ ਮੰਜਾ ਚਾਰ ਪਾਈ ਪੜੂੰਗਾ ਬਣ ਰਿਹਾ ਚਿੰਤ ਖਟੋਲਾ ਵਾਨ ਦੁੱਖ ਵਿਛੋੜੇ ਦਾ ਦੁੱਖ ਹੀ ਵਾਨ ਬਣ ਰਿਹਾ ਜਿਹੜਾ ਤੇਰਾ ਵਿਰਹ ਪ੍ਰੇਮ ਹੈ ਇਹ ਉੱਪਰ ਲੇਖ ਲਿਆ ਹੋਇਆ ਇਹੀ ਸਾਡੀ ਤਲਾਈ ਹੈ ਇਹ ਜਿਹਾ ਸਾਡਾ ਜੀਵਨ ਸੱਚੇ ਪਾਤਸ਼ਾਹ ਕਿਤੇ ਸਾਡੇ ਵੱਲ ਵੀ ਤੱਕ ਬਹੁਤੇ ਪ੍ਰੇਮ ਚਲੀਨ ਹੋ ਕੇ ਦਸਮ ਪਾਤਸ਼ਾਹ ਅਕਾਲ ਪੁਰਖ ਸੱਜੇ ਨੂੰ ਕਹਿ ਰਹੇ ਨੇ ਸੋ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਟੁਕੜਾ ਟੁਕੜਾ ਹੋ ਕੇ ਕੁਰਬਾਨ ਹੋਏ ਨੇ ਰੂਹਾਂ ਸਤਖੰਡ ਨੂੰ ਫਤਿਹ ਗਜਾ ਕੇ ਚਲੀਆਂ ਨੇ ਮਾਛੂਵਾੜੇ ਦੇ ਜੰਗਲ ਵਿਚ ਲੇਟੇ ਹੋਏ ਮੇਰੇ ਚੋਜੀ ਪ੍ਰੀਤਮ ਮਾਛੂਵਾੜੇ ਦੇ ਜੰਗਲਾਂ ਚ ਜਾ ਰਹੇ ਨੇ ਸਾਹਿਬਜ਼ਾਦੇ ਨੇ ਗਜਾਈ ਫਤਿਹ ਸਤਿਗੁਰੂ ਪਿਤਾ ਜੀ ਸਤਖੰਡ ਨੂੰ ਚੱਲੇ ਆ ਤਾਂ ਹਜ਼ੂਰ ਫਰਮਾਉਂਦੇ ਨੇ ਖਿਆਲ ਪਾਤ ਸਾਹਿਬ ਦੱਸੂ ਮਿੱਤਰ ਪਿਆਰੇ ਨੂੰ ਆਲ ਮੁਰੀਦਾਂ ਦਾ ਕਹਿਣਾ ਉਹ ਦਿਨ ਰੋਗ ਰਜਾਈਆਂ ਦਾ ਉਹ ਦਿਨ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੇ ਦਾ ਸਾਨੂੰ ਸੱਥਰ ਚੰਗਾ ਪੱਚ ਖੇੜਿਆਂ ਦਾ ਰਹਿਣਾ ਸੋ ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੋ ਇੱਕ ਭੋਰੀ ਦਰਸ਼ਨ ਦੀਜਾ ਇੱਕ ਭੋਰਾ ਮਾਤਰੀ ਦਰਸ਼ਨ ਦੇ ਰਹੇ ਹੋ ਸੱਚੇ ਪਾਤਸ਼ਾਹ ਭੋਰੀ ਨਾਮ ਹੁੰਦਾ ਜਦੋਂ ਪੌਂ ਫਟਾਲਾ ਹੋਵੇ ਨਾ ਹਨੇਰਾ ਦੂਰ ਹੋ ਕੇ ਜਦੋਂ ਚਾਨਣ ਹੋ ਜਾਵੇ ਉਹਨੂੰ ਭੋਰੀ ਕਹੀਦਾ ਭੋਰ ਇਹ ਭੋਰ ਹੈ ਪ੍ਰਕਾਸ਼ ਰੂਪ ਵਾਹਿਗੁਰੂ ਇੱਕ ਵਾਰੀ ਦਰਸ਼ਨ ਦੇ ਦਿਓ ਸਾਡੇ ਹਿਰਦੇ ਵਿੱਚ ਜਿਹੜਾ ਅਗਿਆਨ ਦਾ ਹਨੇਰਾ ਇਹ ਦੂਰ ਹੋ ਜਾਵੇ ਭੋਰੀ ਨਾਮ ਭੋਲੀ ਜੀ ਬਿਰਤੀ ਹੈ ਸਾਡੀ ਸੁਧੀ ਜੀ ਹੈ ਅਸੀਂ ਦੁਨਿਆਵੀ ਚਾਤਰਤਾ ਨਹੀਂ ਜਾਣਦੇ ਕੋਈ ਬੁੱਧੀ ਤੇ ਸਿਆਣ ਪਰੇ ਸਾਡੇ ਪਾਸ ਕੋਈ ਸ਼ਾਸਤਰ ਗਿਆਨ ਨਹੀਂ ਜਾਣਦੇ ਕੋਈ ਹੋਰ ਸੱਚੇ ਪਾਤਸ਼ਾਹ ਅਸੀਂ ਵਿਖਿਆਨ ਨਹੀਂ ਜਾਣਦੇ ਇੱਕ ਭੋਲੇ ਜੇ ਆ ਸਿੱਧੇ ਜੇ ਆ ਤੇਰੇ ਸੱਚੇ ਪਾਤਸ਼ਾਹ ਕਿਰਪਾ ਕਰੋ ਹਜ਼ੂਰ ਦੇ ਬਚਨਾਂ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰੱਬ ਰਾਇਆ ਨਿਸ਼ਕਤ ਤੇ ਸੁਧਾ ਸੁਭਾਅ ਜਿੰਨਾ ਕੁ ਹੋਵੇਗਾ ਉਨੇ ਪਰਮੇਸ਼ਰ ਦੇ ਨੇੜੇ ਕੋਈ ਹੋਵੇਗਾ ਜਿੰਨਾ ਚਤੁਰ ਚੁਸਤ ਸਿਆਣਾ ਬਹੁਤਾ ਜਿਹਾ ਹੋਵੇਗਾ ਨਾ ਬਹੁਤੀ ਬੁੱਧੀ ਦੀ ਸਿਆਣਪ ਘੋਲਦਾ ਹੋਵੇਗਾ ਉਨਾ ਉਹ ਰੱਬ ਤੋਂ ਦੂਰ ਹੋਵੇਗਾ ਉਹ ਕਪਟੀ ਤੇ ਸ਼ਰੀਆ ਤੇ ਧੋਖੇਬਾਜ ਹੋਵੇਗਾ ਸੋ ਸੂਦੇ ਜੇ ਸੁਭਾਅ ਵਾਲੇ ਨੂੰ ਪਰਮੇਸ਼ਰ ਬੜੀ ਛੇਤੀ ਪ੍ਰਾਪਤ ਹੁੰਦਾ ਹੈ ਕਿਉਂਕਿ ਉਸ ਦੇ ਮਨ ਦੇ ਵਿੱਚ ਵੈਰ ਭਾਵ ਨਹੀਂ ਈਰਖਾ ਨਹੀਂ ਰਾਗ ਦੁਆਖ ਨਹੀਂ ਸੋ ਉਹ ਪਰਾਹ ਚੜਾ ਨਹੀਂ ਮਨ ਬੜਾ ਉਸ ਦਾ ਪ੍ਰੇਮੀ ਤੇ ਸਨਿਗਤ ਤੇ ਆਪਣਾ ਨਿਰਮਲ ਤੇ ਉੱਜਲ ਹੁੰਦਾ ਹੈ ਇਸ ਵਾਸਤੇ ਸੱਚੇ ਪਾਤਸ਼ਾਹ ਸਾਡੀ ਬਿਰਤੀ ਸੁਧੀ ਜੀ ਹੈ ਕਿਰਪਾ ਕਰਕੇ ਦਰਸ਼ਨ ਦੇ ਰਹੇ ਹੋ ਆਪ ਮੇਰ ਕਰੋ ਕੋਈ ਜਨ ਹਰਸੋਂ ਦੇ ਬਾਜੂ ਚਰਨ ਗਹੋ ਬਟੋ ਸੁਭ ਰਸਨਾ ਦੀਜਾ ਪ੍ਰਾਣ ਅਕੋਰ ਆਪਣੇ ਪ੍ਰਾਣਾਂ ਦੀ ਅਕੋਰ ਨਾਮ ਭੇਟਾ ਦਾ ਹੁੰਦਾ ਅਸੀਂ ਆਪਣੇ ਪ੍ਰਾਣ ਹੀ ਭੇਟਾ ਚਾੜ ਦੇਵਾਂਗੇ ਸੋ ਸੱਚੇ ਪਾਤਸ਼ਾਹ ਘੋੜਾ ਮਾਤਰ ਦਰਸ਼ਨ ਦੇ ਰਹੇ
ਨੈਣ ਹਮਾਰੇ ਪਿਆਰੰਗ ਰੰਗਾਰੇ
ਨੈਣ ਹਮਾਰੇ ਸੱਚੇ ਪਾਤਸ਼ਾਹ ਜਿਹੜੇ ਸਾਡੇ ਨੇਤਰ ਹਨ ਵਾਹਿਗੁਰੂ ਇਹ ਪਿਆਰਿਆ ਤੇਰੇ ਪ੍ਰੇਮ ਰੰਗ ਦੇ ਵਿੱਚ ਇਹ ਰੰਗੇ ਹੋਏ ਹਨ ਸੱਚੇ ਪਾਤਸ਼ਾਹ ਕਮਣ ਬਣੀ ਨੀ ਤੇਰੀ ਲਾਲੀ ਕਮਣ ਰੰਗ ਤੂੰ ਭਾਈ ਗੁਲਾਲੀ ਸੱਚੇ ਪਾਤਸ਼ਾਹ ਤੇਰੇ ਪ੍ਰੇਮ ਰੰਗ ਦੇ ਵਿੱਚ ਇਹ ਮਨ ਜਿਹੜੇ ਹਨ ਇਹ ਨੇਤਰ ਲਾਲ ਹੋਏ ਹੋਏ ਹਨ ਨਿਰਖ ਨੈਣ ਰਹੇ ਰਤਵਾਈ ਤੇਰੇ ਦਰਸ਼ਨ ਕਰਦੇ ਕਰਦਿਆਂ ਨੇਤਰਾਂ ਦੇ ਵਿੱਚ ਭਗਤੀ ਦੀ ਲਾਲੀ ਆ ਗਈ ਹੈ ਭਗਤੀ ਦੀ ਲਾਲੀ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਦੋਦੋ ਲੋਚਨ ਪੇਖਾ ਹਉ ਹਰ ਬਿਨ ਔਰ ਨਾ ਦੇਖਾਂ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ ਹਮਰਾ ਧਰਮ ਗਾ ਪਉ ਭਾਗਾ ਜਬ ਰਾਮ ਨਾਮ ਚਿੱਤ ਲਾਗਾ ਸਾਡੇ ਜਿਹੜੇ ਪ੍ਰਤੱਖ ਨੇਤਰ ਨੇ ਇਹ ਪਿਆਰੇ ਤੇਰੇ ਪ੍ਰੇਮ ਰੰਗ ਵਿੱਚ ਰੱਖੇ ਹੋਏ ਹਨ ਹੇ ਸੱਚੇ ਪਾਤਸ਼ਾਹ ਹਰ ਮੌਕੇ ਤੇ ਉਡੀਕ ਰਹੇ ਹਨ ਸੋ ਇਸੇ ਤਰ੍ਹਾਂ ਜਿਹੜੇ ਮਨਬੁੱਧ ਰੂਪੀ ਨੇਤਰਾਂ ਚ ਵਿਚਾਰ ਦੀ ਨਿਗਾਹ ਤੁਸੀਂ ਕਿਰਪਾ ਕਰਕੇ ਬਖਸ਼ੀ ਹੈ ਪਰਮ ਦੇ ਫੋਲੇ ਦੂਰ ਕੀਤੇ ਨੇ ਪ੍ਰੇਮ ਰੰਗ ਵਿਚ ਰੱਤੇ ਹੋਏ ਹਨ ਨਰਾਜ ਤੇ ਵਿਵੇਕ ਰੂਪੀ ਨੇਤਰ ਅਪਰੋਖ ਤੇ ਅਪਰੋਖ ਗਿਆਨ ਰੂਪੀ ਜਿਹੜੇ ਨੇਤਰ ਹਨ ਪ੍ਰੇਮ ਪਰਮੇਸ਼ਰ ਦੇ ਪ੍ਰੇਮ ਰੰਗ ਵਿਚ ਰੱਤੇ ਹੋਏ ਹਨ
ਇੱਕ ਤਿਲ ਭੀ ਨਾ ਤੀਰੀਜਾ
ਸੱਚੇ ਪਾਤਸ਼ਾਹ ਤਾਂ ਇੱਕ ਤਿਲ ਮਾਤਰ ਵੀ ਧੀਰਜ ਨਹੀਂ ਆਉਂਦੀ ਚੈਨ ਨਹੀਂ ਆਉਂਦੀ ਫਿਰ ਮਿਲਦੇ ਨਹੀਂ ਸੰਤੋਖਾ ਪੇਖ ਦਰਸ਼ਨ ਨਾਨਕ ਜੀ ਜਾਏ ਵਾਹਿਗੁਰੂ ਇਹ ਅਵਸਥਾ ਹੋ ਚੁੱਕੀ ਹੈ ਚਾਰ ਪਹਿਲ ਚੌਂ ਜੁਗਾ ਸਮਾਨੇ ਭਾਈ ਪਰ ਅੰਤ ਨਾ ਜਾਣੇ। ਚਾਰ ਚਾਰ ਪੈਰ ਰਾਤ ਦੇ, ਚਾਰ ਚਾਰ ਵਾਹਿਗੁਰੂ ਚਾਰ ਪੈਰ ਦਿੰਦੇ, ਕਿਉਂ ਯੁੱਗਾਂ ਦੇ ਬਰਾਬਰ ਨੇ। ਜਦੋਂ ਰਾਤ ਪੈ ਜਾਂਦੀ ਹੈ ਤਾਂ ਅੰਤ ਨਹੀਂ ਆਉਂਦਾ। ਸਾਹਮਣੇ ਸਰਸ ਮਨਾ ਧਨਵਰ ਸਾਹਿਬ ਤੇ ਆਏ, ਨਾ ਮਨ ਤਨ ਸੋ ਭਾਵੈ ਤੇਰ ਪਰਦੇਸ ਸਿਧਾਏ। ਤੇਰ ਘਰ ਨਹੀਂ ਆਵਾ ਮਰ ਗਿਆ ਹਾਵਾ, ਹਾਵਾ ਹਉ ਕੇ ਲੈਣ ਦਾ ਨਾਮ ਹੁੰਦਾ। ਤੇਰ ਘਰ ਨਹੀਂ ਆਵਾ ਮਰ ਗਿਆ ਹਾਵਾ, ਦਾਮਨ ਚਮਕ ਡਰਾਏ। ਸੇਜ ਇਕੇਲੀ ਖਰੀ ਦੁਹੇਲੀ, ਨਾ ਮਰਨ ਪਾਇਆ ਦੁੱਖ ਮਾਰੇ। ਹਰ ਦਿਨ ਨੀਂਦ ਭੁੱਖ ਤੋਂ ਕੈਸੀ, ਪਾਪੜ ਤਰਨਾ ਸੁਖਾ ਵਹੇ। ਨੀਂਦ ਕਿੱਥੇ ਭੁੱਖ ਕਿੱਥੇ, ਸਰੀਰ ਦੇ ਕੱਪੜੇ ਵੀ ਚੰਗੇ ਨਹੀਂ ਲੱਗਦੇ ਹਨ। ਸਹੇ ਸੱਚੇ ਪਾਤਸ਼ਾਹ ਕਿਰਪਾ ਕਰੋ, ਸੱਚੇ ਪਾਤਸ਼ਾਹ ਨੇਤਰਾਂ ਵਿਚ ਧੀਰਜ ਨਹੀਂ ਆਉਂਦੀ ਹੈ, ਹਰ ਮੌਕੇ ਤੇ ਤੱਕ ਰਹਿਣ। ਚਾਓ ਚਾਈਲੇ ਪ੍ਰਾਣ, ਚਾਹ ਹੈ ਤੇਰੇ ਮਨ ਦਾ ਮਿਲਣ ਦਾ ਪ੍ਰਵੇਸ਼ਰ। ਹੁਣ ਤਾਂ ਪ੍ਰਾਣ ਵੀ ਕਾਹਲੇ ਪੈ ਚੁੱਕੇ ਆ, ਕਿਤੇ ਨਿਕਲ ਹੀ ਨਾ ਜਾਂਦੇ ਹੋਣ। ਕਿਰਪਾ ਕਰੋ, ਆਓ ਤਰਸਦਿਆਂ ਨੂੰ ਦਿਓ ਦਰਸ਼ਨ, ਮੇਰ ਕਰੋ ਗਰੀਬ ਨਿਵਾਜ ਸੱਚੇ ਪਾਤਸ਼ਾਹ। ਸੋ ਪਰਮੇ ਕਿਸੇ ਆਪਣੇ ਪਿਆਰੇ ਨੂੰ ਤੱਕਣਾ ਹੋਵੇ ਖਾਲਸਾ ਜੀ, ਤਾਂ ਤਿੰਨ ਚਾਰ ਤਰੀਕੇ ਹਨ ਉਸ ਦੀ ਉਡੀਕ ਦੇ ਤੇ ਉਸ ਨੂੰ ਭਾਲਣ ਦੇ ਤੇ ਮਿਲਣ ਦੇ। ਸੋ ਇੱਕ ਤਾਂ ਇਹ ਹੁੰਦਾ ਉਸ ਨੂੰ ਉਡੀਕਣਾ, ਉਡੀਕ ਦੇ ਵਿਚ ਹਰ ਮੌਕੇ ਤੇ ਦ੍ਰਿੜ ਰਹਿਣਾ। ਸੋ ਇੱਕ ਹੁੰਦਾ ਮੰਦਰ ਤੇ ਚੜ ਕੇ ਰਾਹ ਤੱਕਣਾ ਆਪਣੇ ਪਿਆਰੇ ਦਾ। ਸੋ ਇੱਕ ਇਹ ਵੀ ਤਰੀਕਾ, ਇੱਕ ਹੋਰ ਪੁਰਾਤਨ ਤਰੀਕਾ ਸੀ ਬਹੁਤ ਲਾਲ ਤੇ ਪਿਆਰ ਵਾਲਾ, ਜੇ ਕਿਤੇ ਕਾਂ ਬਨੇਰੇ ਤੇ ਆ ਬੈਠੇ ਨਾ ਕਾਂ ਉਡਾਉਣਾ। ਸੋ ਕਹਾਵਤ ਸੀ, ਉੱਡ ਉੱਡ ਕਾਵਾਂ ਤੈਨੂੰ ਚੂਰੀ ਪਾਵਾਂ, ਮੇਰਾ ਪਿਆਰਾ ਮੈਨੂੰ ਦਰਸ਼ਨ ਦੇਵੇ। ਸੋ ਇੱਕ ਇਹ ਤਰੀਕਾ, ਇੱਕ ਹੋਰ ਤਰੀਕਾ ਔਸੀਆਂ ਪਾਉਣੀਆਂ। ਔਸੀਆਂ ਦਾ ਤਰੀਕਾ ਹੁੰਦਾ ਲਕੀਰਾਂ ਖਿੱਚੀ ਜਾਣੀਆਂ ਅਣਗਿਣਤ, ਤੇ ਫਿਰ ਜਦੋਂ ਜੀ ਕਰੇ ਹਟ ਜਾਣਾ ਤੇ ਫਿਰ ਉਹਨਾਂ ਨੂੰ ਜੋਟਾ ਜੋਟਾ ਜੋੜੀ ਜਾਣਾ। ਜੇ ਤਾਂ ਅਖੀਰਲੀ ਜਿਹੜੀ ਲਕੀਰ ਹੈ ਉਹ ਇਕੱਲੀ ਰਹਿ ਜਾਵੇ ਤਾਂ ਇਹ ਪ੍ਰਤੀਤ ਹੁੰਦਾ ਕਿ ਨਹੀਂ ਦਰਸ਼ਨ ਹੋਣਗੇ, ਇਕੱਲੇ ਰਹਿ ਜਾਵਾਂਗੇ। ਤੇ ਜੇ ਮਗਰਲਾ ਵੀ ਜੋਤਾ ਬਣ ਜਾਵੇ ਤਾਂ ਪ੍ਰਤੀਤ ਹੁੰਦਾ ਕਿ ਮਿਲਾਪ ਹੋਵੇਗਾ। ਇਹ ਚਾਰ ਕੁ ਤਰੀਕੇ ਆਮ, ਇੱਕ ਚਿੱਠੀ ਵੀ ਭੇਜੀ ਦੀ ਹੈ, ਚਿੱਠੀ ਵੀ ਪਿਆਰੇ ਦੇ ਮਿਲਣ ਵਾਸਤੇ। ਸੋ ਪ੍ਰੇਮ ਪੱਤਰਿਕਾ ਭੇਜੀ ਦੀ ਹੈ, ਇਹ ਸੁਨੇਹਾ ਨਹੀਂ ਦੇਈਦਾ, ਸੁਨੇਹਾ ਕਿਸੇ ਦੇ ਹੱਥ ਭੇਜੀਦਾ, ਚਿੱਠੀ ਲਿਖ ਕੇ ਭੇਜੀ ਦੀ ਹੈ। ਇਹ ਚਾਰ ਪੰਜ ਤਰੀਕੇ ਹਨ ਕਿ ਜਗਿਆਸੂ ਸਾਰੇ ਤਰੀਕੇ ਵਰਤ ਰਿਹਾ, ਗੁਰੂ ਕੀ ਬਾਣੀ ਚ ਸਾਰੇ ਤਰੀਕੇ ਵਰਤਣ ਬਾਰੇ ਬੇਨਤੀ ਕੀਤੀ ਹੈ। ਹੇ ਸੱਚੇ ਪਾਤਸ਼ਾਹ ਜੀ, ਆਏ ਨਾ ਸੱਚਾ ਕੋਲ ਕਰ ਪਿਆਰੇ, ਭੇਜ ਨਾ ਸੱਚਾ ਕੋਲ ਆਓ ਸੁਭਾਗੀ ਨੀਂਦਰੀਏ, ਮਤ ਸਹਦੇ ਖਾ ਸੋਏ। ਵਾਹਿਗੁਰੂ ਸੁਨੇਹਾ ਕਿਸ ਦੇ ਹੱਥ ਭੇਜਾਂ, ਕੋਈ ਨੀ ਇੰਦਰੀਆ ਤੇਰੇ ਤੱਕ ਪਹੁੰਚ ਸਕਦਾ, ਨਾ ਕੰਨ ਤੇਰੇ ਤੱਕ ਪਹੁੰਚੇ, ਨਾ ਅੱਖਾਂ ਪਹੁੰਚੇ, ਨਾ ਜ਼ਬਾਨ ਪਹੁੰਚੇ, ਨਾ ਹੱਥ ਪੈਰ ਪਹੁੰਚੇ, ਨੇ ਨਹੀਂ ਭੇਜੇ ਜਾ ਸਕਦੇ। ਸੋ ਸੱਚੇ ਪਾਤਸ਼ਾਹ ਤੇਰੀ ਪ੍ਰਾਪਤੀ ਵਾਸਤੇ ਮੰਦਰ ਚੜ੍ਹ ਕੇ ਪੰਥ ਨਿਹਾਰੋ, ਨੈਣ ਨੀਰ ਭਰ ਆਇਓ। ਮੰਦਰ ਤੇ ਚੜ੍ਹ ਕੇ ਸੱਚੇ ਪਾਤਸ਼ਾਹ ਤੇਰਾ ਰਾਹ ਤੱਕਦੇ ਆ। ਮੰਦਰ ਕਿਹੜਾ ਹੈ? ਵੈਰਾਗ ਰੂਪੀ ਮੰਦਰ ਤੇ ਚੜ੍ਹ ਕੇ ਦੁਨਿਆਵੀ ਪਦਾਰਥ ਵੱਲੋਂ ਵੈਰਾਗ ਮਰਮ ਪੈਦਾ ਹੋ ਗਿਆ। ਮੰਦਰ ਤੇ ਚੜ੍ਹ ਕੇ, ਵੈਰਾਗ ਰੂਪੀ ਮੰਦਰ ਤੇ ਚੜ੍ਹ ਕੇ ਤੇਰਾ ਭਗਤੀ ਸਾਹਿਬ ਗਿਆਨ ਦਾ ਰਸਤਾ ਵਾਹਿਗੁਰੂ ਤੱਕਦੇ ਹਾਂ, ਕਿਰਪਾ ਕਰਕੇ ਦਰਸ਼ਨ ਦੇ। ਉਡੀਨੀ 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 ਤਬ ਹਰਿਆਵਾਰੀ, ਸਰਮ ਸੁਹਾਗਣ ਚਰਨ ਸੀਸ ਧਰ, ਲਾਲਨ ਮੋਹਿ ਮਿਲਾਵੋ ਤਬ ਹਰਿਆਵਾਰੀ। ਉਡੀਨੀ ਨਾਮ ਉਡੀਕ ਰਹੀ ਹੈ ਸਾਡੀ ਬਿਰਤੀ। ਸੋ ਉਡੀਨੀ ਉਡੀਨੀ ਉਦਾਸ ਹੋ ਰਹੀ ਹੈ, ਉਡੀਨੀ ਦੁਖੀ ਹੋ ਰਹੀ ਹੈ, ਨਾ ਮਿਲਣ ਕਰਕੇ। ਤ੍ਰੀ ਸਖੀਓ ਕਰੋ, ਸਾਡੇ ਘਰ ਹਿਰਦੇ ਵਿਚ ਪਤੀ ਪਰਮੇਸ਼ਰ ਆ ਕੇ ਸਾਖਿਆਤ ਹੋਵੇਗਾ। ਸੋ ਵੈਰਾਗ ਰੂਪੀ ਮੰਦਰ ਤੇ ਚੜ੍ਹ ਕੇ ਰਾਹ ਤੱਕ ਰਹੇ ਹਾਂ। ਤੀਸਰਾ ਤਰੀਕਾ ਹੈ, ਸੋ ਖਾਲਸਾ ਜੀ, ਇਸੇ ਤਰ੍ਹਾਂ ਪਾਉਂ ਉਡਾਉਣ ਦਾ। ਸਾਡਾ ਸਰੀਰ ਇੱਕ ਮੰਦਰ ਹੈ, ਘਰ ਹੈ, ਇਸ ਦਾ ਹਿਰਦਾ ਇੱਕ ਬਨੇਰਾ ਹੈ। ਇਸ ਹਿਰਦੇ ਰੂਪੀ ਬਨੇਰੇ ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਾਂ ਬੈਠੇ ਨੇ। ਕਾਂ ਬੋਲਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਸੋ ਇਹਨਾਂ ਨੂੰ ਕਾਟ ਉਡਾਵਤ ਪੁਜਾ ਤੇਰਾਨੀ, ਪਰ ਕਬੀਰ ਜੀ ਨੇ ਵੈਰਾਗ ਦੀ ਅਵਸਥਾ ਫਰਮਾਈ ਹੈ। ਕਾਗ ਉਡਾਵਤ ਪੁਜਾ ਤੇਰਾਨੀ, ਕਹੋ ਕਬੀਰ ਇਹ ਕਥਾ ਸਿਰਾਨੀ। ਕਾਂ ਉਡਾਉਂਦਿਆਂ ਹੁਣ ਤਾਂ ਬਾਂਹ ਨੂੰ ਦੁਖਣ ਲੱਗ ਪਈ ਹੈ ਸੱਚੇ ਪਾਤਸ਼ਾਹ, ਹੁਣ ਪਰ ਉਹ ਕਥਾ ਗੁਜ਼ਰ ਗਈ ਕਿ ਕਾਂ ਉੱਡ ਗਏ ਨੇ, ਪਿਆਰੇ ਦੇ ਦਰਸ਼ਨ ਹੋ ਗਏ ਨੇ। ਉਹ ਜਿਹੜੀ ਵਿਛੋੜੇ ਵਾਲੀ ਕਥਾ ਸੀ ਉਹ ਹੁਣ ਗੁਜ਼ਰ ਗਈ ਹੈ, ਹੁਣ ਮਿਲਾਪ ਹੋ ਗਿਆ। ਇਸੇ ਤਰ੍ਹਾਂ ਬਿਰਤੀ ਰੂਪੀ ਬਾਂਹ ਨੂੰ ਸੰਸਾਰ ਤੋਂ ਉੱਚੀ ਜਿਹੜੀ ਕੀਤਾ ਬ੍ਰਹਮਾਕਾਰ ਬਣਾਇਆ, ਇਹ ਬਿਰਤੀ ਰੂਪੀ ਬਾਂਹ ਉਤਾਂਹ ਕਰਕੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਕਾਮਾਂ ਨੂੰ ਹਿਰਦੇ ਰੂਪੀ ਬਨੇਰੇ ਤੋਂ ਉਡਾ ਰਹੇ ਹਾਂ। ਉੱਡ ਜਾਓ ਕਾਂ ਵਿਕਾਰੋ, ਸਾਡਾ ਪਤੀ ਪਰਮੇਸ਼ਰ ਸਾਡੇ ਹਿਰਦੇ ਚ ਸਾਖਿਆਤ ਹੋਵੇ। ਇਸੇ ਤਰ੍ਹਾਂ ਔਸੀਆਂ ਪਾਉਂਦੇ ਹਾਂ, ਔਸੀਆਂ ਕਿਹੜੀਆਂ ਹਨ? ਜੇ ਤਾਂ ਸ਼ਬਦ ਦੇ ਵਿਚ ਸੁਰਤ ਜੁੜ ਗਈ, ਮਿਲਾਪ ਹੋ ਗਿਆ, ਫਿਰ ਤਾਂ ਵਾਹਿਗੁਰੂ ਪਵੇਗਾ ਮਿਲ, ਤੇ ਜੇ ਸ਼ਬਦ ਵਿਚ ਸੁਰਤ ਨਾ ਜੁੜੇ ਤਾਂ ਫਿਰ ਸਾਚੀ ਲਿਵੈ ਤੇਰੇ ਦੇਹ ਮਹਿਮਾਨੀ, ਦੇਹ ਮਹਿਮਾਨੀ ਲਿਵੈ ਬਾਜੋਂ ਕਿਆ ਕਰੇ ਬੇਚਾਰੀਆ, ਤਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਣਵਾਰੀਆ, ਇਸ ਨੂੰ ਹੋਰ ਥਾਂ ਨਾਹੀ ਸ਼ਬਦ ਲਾਜ ਸਵਾਰੀਆ, ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਬੇਚਾਰੀਆ। ਤੇ ਜੇ ਸ਼ਬਦ ਵਿਚ ਸੁਰਤ ਜੁੜ ਗਈ ਤਾਂ ਫਿਰ ਸ਼ਬਦ ਗੁਰੂ ਸੁਰਤ ਤੋਂ ਚੇਲਾ ਬਣ ਤੋ ਫਿਰ ਵਾਹਿਗੁਰੂ ਦਾ ਮਿਲਾਪ ਹੋ ਜਾਵੇਗਾ। ਸੋ ਇਹ ਚਾਰ ਤਰੀਕੇ ਹਨ ਪੰਜਵਾਂ ਚਿੱਠੀ ਲਿਖ ਕੇ ਭੇਜਣ ਦਾ। ਸੋ ਉਹ ਹੈ, ਸੋ ਸੱਚੇ ਪਾਤਸ਼ਾਹ ਜੀ ਦੇ ਪਾਸ ਇਹ ਪ੍ਰੇਮ ਦੀ ਪੱਤਰਿਕਾ ਲਿਖ ਕੇ ਭੇਜਣੀ ਹੈ। ਸੋ ਉਹ ਆਪਣੇ ਹਿਰਦੇ ਨੂੰ ਕਾਗਜ਼ ਬਣਾ ਕੇ ਪ੍ਰੀਤ ਰੂਪੀ ਕਲਮ ਲੈ ਕੇ, ਭਾਵਨਾ ਦੀ ਸਿਆਹੀ ਸ਼ਰਧਾ ਦੀ ਸਿਆਹੀ ਲੈ ਕੇ ਤੇ ਪ੍ਰੇਮ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪ੍ਰੇਮ ਪੱਤਰਿਕਾ ਲਿਖਣੀ ਹੈ। ਹਿਰਦੇ ਦੇ ਵਿੱਚੋਂ ਆਪੇ ਪਰਮੇਸ਼ਰ ਆ ਕੇ ਸਾਖਿਆਤ ਹੋਵੇਗਾ। ਤੇ ਸੁਨੇਹਾ ਦੇਈ ਦਾ ਜਦੋਂ ਕੋਈ ਪ੍ਰਦੇਸ਼ ਕਿਆ ਹੋਵੇ, ਪਤੀ ਤਾਂ ਸੁਨੇਹੇ ਦਿੰਦੀ ਹੈ, ਪਤੀ ਵਰਤਾ ਧਰਮ ਚ ਕਾਇਮ ਰਹਿਣ ਵਾਲੀ ਇਸਤਰੀ, ਇਧਰ ਸੁਨੇਹੇ ਦਿੱਤੇ ਜਾਂਦੇ ਹਨ। ਸਾਜਨ ਦੇਸ ਵਿਦੇਸ਼ੀਆਂ ਨੇ ਸਾਨੇਹੜ ਦਿੰਦੀ, ਸਾਰ ਸੰਭਾਲੇ ਤਿਲ ਸੱਜਣਾ ਮੁੰਦ ਨੈਣ ਭਰਿੰਦੀ। ਹੇ ਸੱਜਣ ਵਾਹਿਗੁਰੂ ਤੂੰ ਪ੍ਰਦੇਸ਼ ਕਿਹੜਾ ਗਿਆ ਜਿਹੜਾ ਅਸਾਖਿਆਤ ਹੋ ਰਿਹਾ ਹੈ ਤਾਂ ਹਿਰਦੇ ਵਿੱਚ ਹੀ, ਤੂੰ ਹਿਰਦਾ ਗੁਪਤ ਵਸੇ ਦਿਨ ਰਾਤੀ, ਹਿਰਦੇ ਵਿੱਚ ਹੈ ਪਰਦੇ ਅਭਿਆਸ ਦਾ ਪਰਦਾ ਬੜਾ ਭਾਰੀ, ਪ੍ਰਦੇਸ਼ ਕਿਹਾ ਹੋਇਆ ਤੇ ਪਰਮੇਸ਼ਰ ਦੇ ਪਿਆਰੇ ਦੇ ਹੱਥ ਤਿੰਨ ਇਹ ਸੁਨੇਹਾ ਇੱਕ ਭੇਜਦੇ ਹਾਂ। ਸਾਜਣ ਦੇਸ਼ ਵਿਦੇਸ਼ੀ ਅੜੇ ਸਾਨੇਹੜੇ ਦਿੰਦੀ, ਸਾਰ ਸੰਭਾਲੇ ਤਿਲ ਸੱਜਣਾ ਮੁੰਦ ਨੈਣ ਭਰਿੰਦੀ। ਅਗਿਆਤ ਜੋਗਨ ਹਾਂ, ਸ਼ੌਕ ਹੈ ਪਿਆਰ ਹੈ ਤੇਰੇ ਨਾਲ ਮਿਲਣ ਦਾ, ਪਰ ਪ੍ਰੇਮ ਨਿਭਾਉਣ ਦਾ ਪਤਾ ਨਹੀਂ। ਸੋ ਮੁੰਦ ਨੈਣ ਪ੍ਰਤੱਖ ਨੇਤਰ ਭਰ ਭਰ ਕੇ ਵਾਹਿਗੁਰੂ ਤੈਨੂੰ ਚੇਤੇ ਕਰ ਰਹੇ ਹਾਂ। ਹਾਲਤ ਹੈ ਮੋਹਨ ਨੀਂਦ ਨਾ ਆਵਾ ਹਵਾ, ਮੋਹਨ ਹੁਣ ਤਾਂ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ, ਸਮਾਧੀ ਰੂਪੀ ਨੀਂਦ ਨਹੀਂ ਆਉਂਦੀ, ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ, ਹੌਕੇ ਆਉਂਦੇ ਹਨ। ਕਿਰਪਾ ਕਰ ਮਿਲ ਆਹ ਸਰਦੋ ਰੰਗ ਸਰਦੋ ਨੈਣ ਪਰ, ਕੰਮ ਗੁਪਤ ਨੇ ਕੰਮ ਖੁਰਦ ਨੇ ਦਸਤ ਸਰ, ਬੇਕਰਾਰੀ ਇੰਤਜ਼ਾਰੀ ਨਵ ਨਿਸ਼ਾਨੀ ਐ ਪਿਸਰ। ਇਹ ਨੌ ਨਿਸ਼ਾਨੀਆਂ ਜਿਹੜੀਆਂ ਆਸ਼ਕਾਂ ਵਾਲੀਆਂ ਨੇ, ਮੋਤੇ ਵਿਰਾਜਮਾਨਾਂ ਵਾਲੀਆਂ ਨੇ, ਉਹ ਸੱਚੇ ਪਾਤਸ਼ਾਹ ਹੁਣ ਪ੍ਰਾਪਤ ਹਨ। ਕਿਰਪਾ ਕਰੋ ਸੱਚੇ ਪਾਤਸ਼ਾਹ ਹੁਣ ਤੇ ਇੱਕ ਤਿੰਨ ਮਾਤਰ ਦੀ ਧੀਰਜ ਨਹੀਂ ਆਉਂਦੀ, ਇਹ ਘੜੀ ਨਾ ਮਿਲਤੇ ਤਾਂ ਕਰ ਯੁਗ ਹੋਤਾ, ਹੁਣ ਕਰ ਮਿਲਿਆ ਪਿਆ ਤੁਰ ਭਗਵੰਤਾ, ਮੋਹ ਰੈਣ ਨਾ ਵਿਹਾਵੈ ਨੀਂਦ ਨਾ ਆਵੈ, ਬਿਰ ਦੇਖੇ ਉਹ ਦਰਬਾਰੇ ਜੀਓ, ਹਉ ਕੋਹਲੀ ਜੀਓ ਕੋਹਲ ਘੁਮਾਈ, ਔਰ ਦਰਸ਼ਨ ਸੰਤ ਪਿਆਰੇ ਜੀਓ, ਇਸ ਸੱਚੇ ਗੁਰਦਰਬਾਰੇ ਜੀਓ। ਸੋਏ ਸੱਚੇ ਪਾਤਸ਼ਾਹ ਇੱਕ ਤਿੰਨ ਮਾਤਰ ਵੀ ਧੀਰਜ ਨਹੀਂ ਆਉਂਦੀ ਦਰਸ਼ਨਾਂ ਤੋਂ ਬਿਨਾ, ਸਤਿਗੁਰੂ ਜੀ ਪੁੱਛਦੇ ਨੇ ਤੇਰਾ ਕਿੰਨਾ ਪਿਆਰ ਆ ਪਰਮੇਸ਼ਰ ਨਾਲ, ਸਤਿਗੁਰੂ ਜੀ ਅਕਾਲ ਪੁਰਖ ਦੇ ਨਾਲ ਮਨ ਕਿਉਂ ਲੀਨ ਹੋਇਆ ਹੈ? ਜਿਵੇਂ ਮੱਛੀ ਦੇ ਵਿੱਚ, ਮੱਛੀ ਜਲ ਦੇ ਵਿੱਚ ਲੀਨ ਰਹਿੰਦੀ ਹੈ, ਮੱਛੀ ਪਾਣੀ ਤੋਂ ਬਾਅਦ ਲਿਖ ਕੇ ਤਰਫ ਤਰਫ ਜਿਵੇਂ ਉਸਦਾ ਮਰਨਾ ਹੁੰਦਾ ਹੈ, ਇਸੇ ਤਰ੍ਹਾਂ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ, ਵਾਹਿਗੁਰੂ ਤੂੰ ਮੇਰਾ ਤਰੰਗ ਲਹਿਰਾਂ ਵਾਲਾ ਸਮੁੰਦਰ ਹੈ, ਦਰਿਆ ਹੈ, ਨਦੀਆਂ, ਤੂੰ ਮੈਂ ਤੇਰੇ ਵਿੱਚ ਰਹਿਣ ਵਾਲੀ ਇੱਕ ਮੱਛੀ ਦੀ ਨਿਆਈ ਹੈ। ਸੋ ਸੱਚੇ ਪਾਤਸ਼ਾਹ ਜੀ ਤੂੰ ਦਰਿਆਓ ਤਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਹਾ। ਸੱਚੇ ਪਾਤਸ਼ਾਹ ਜੀ ਗਰੀਬ ਨਵਾਜ, ਤੂੰ ਹਮ ਮੱਛਲੀ ਤੁਮ ਨੀਰ, ਤੁਝ ਬਿਨ ਕਿਉਂ ਸਰਾ। ਸੱਚੇ ਪਾਤਸ਼ਾਹ ਜੀ ਹਮ ਚਾਤ੍ਰਿਕ ਤੁਮ ਬੂੰਦ, ਤ੍ਰਿਪਤਾ ਮੁਖ ਪਰੈ। ਸੋ ਆਪ ਸ਼ਾਂਤੀ ਬੂੰਦ ਦੀ ਨਹੀਂ ਆਈ ਹੋ, ਤੁਹਾਡੇ ਦਰਸ਼ਨ ਮੇਰਾ ਮਨ ਦਬੀਹਾ ਹੈ, ਆਪ ਜਲਦੀ ਨਹੀਂ ਆਈ ਹੋ, ਤੁਹਾਡਾ ਨਾਮ ਜਲ ਰੂਪ ਹੈ, ਮੇਰਾ ਮਨ ਮੱਛ ਬਣਿਆ ਹੋਇਆ ਹੈ, ਪਰਮੇਸ਼ਰ ਦੇ ਨਾਲ ਮਨ ਮੱਛ ਦੀ ਨਿਆਈ ਲੀਨ ਹੋ ਰਿਹਾ ਹੈ।
ਚਾਤ੍ਰਿਕ ਜਿਵੇਂ
ਦਬੀਹਾ ਜਿਵੇਂ ਧਿਆਇਆ ਹੁੰਦਾ ਤੇ ਤਰਸਦਾ ਹੈ, ਨਬੀਹਾ ਭਾਵੇਂ ਜਿੰਨਾ ਮਰਜ਼ੀ ਪਾਣੀ ਮੀਂਹ ਦਾ ਪਵੇ, ਸੋ ਆਪਣਾ ਨਦੀਆਂ ਨਾਲਿਆਂ ਵਿਚ ਸਮੁੰਦਰਾਂ ਦਰਿਆਵਾਂ ਦੇ ਵਿਚ ਉਹ ਤਿਹਾਇਆ ਬੇਹੋਸ਼ ਹੋ ਕੇ ਪਾਣੀ ਡਿੱਗ ਪਵੇ, ਉਹ ਜਦੋਂ ਪਾਣੀ ਮੂੰਹ ਵਿਚ ਪਾਉਂਦਾ ਤਾਂ ਗਲਤ ਛੇਕ ਦਾ ਕਾਰਨ ਪਾਣੀ ਬਾਹਰ ਡੁੱਲ ਜਾਂਦਾ, ਕੇਵਲ ਨਛੱਤਰ ਦੀ ਵਰੀ ਹੋਈ ਸ਼ਾਂਤੀ ਬੂੰਦ ਜਿਹੜੀ ਹੈ ਉਹ ਉਹਦੇ ਮੁੱਖ ਵਿਚ ਪਵੇ ਤਾਂ ਉਹਦੀ ਤੇ ਮਿਟਦੀ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜਿੰਨੇ ਧਾਰਮਿਕ ਪੁਸਤਕ ਹਨ ਉਹ ਠੀਕ ਗਿਆਨ ਦੇ ਨਾਲ ਭਰੇ ਪਏ ਨੇ, ਪਰ ਜਦੋਂ ਤੱਕ ਤੁਸੀਂ ਆਪ ਬਦਲ ਰੂਪ ਹੋ ਕੇ ਆਪਣੀ ਨਾਮ ਰੂਪੀ ਸ਼ਾਂਤੀ ਬੂੰਦ ਤੁਸੀਂ ਨਹੀਂ ਨਾ ਬਖਸ਼ਦੇ, ਤਦੋਂ ਤੱਕ ਮੇਰੀ ਪਿਆਸ ਨਹੀਂ ਮਿਟਦੀ। ਸੱਚੇ ਪਾਤਸ਼ਾਹ ਬਬੀਹੇ ਦੀ ਨਿਆਈ ਮਨ ਤਿਹਾਇਆ, ਨਾਮ ਰੂਪੀ ਸ਼ਾਂਤੀ ਬੂੰਦ ਕਿਰਪਾ ਕਰਕੇ ਬਖਸ਼ੋ ਜੀ।
ਜਨ ਨਾਨਕ ਗੁਰ ਪੂਰਾ ਪਾਸ,
ਇਹ ਸੀ ਚਾ, ਇਹ ਸੀ ਖਿੱਚ ਤੇ ਵਿਛੋੜੇ ਦੀ ਗੱਲ। ਸੋ ਹੁਣ ਪਹਿਲੀ ਪੌੜੀ ਸਮਾਪਤ ਕਰਦੇ ਹੋਏ ਸਮਾਪਤੀ ਦੀ ਪੰਕਤੀ ਦੇ ਵਿਚ ਕਹਿੰਦੇ ਹਨ, ਜਨਾਂ ਨੇ ਪੂਰੇ ਸਤਿਗੁਰੂ ਨਾਨਕ ਸਾਹਿਬ ਨੂੰ ਜਦੋਂ ਪ੍ਰਾਪਤ ਕਰ ਲਿਆ ਉਹਨਾਂ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਜਦੋਂ ਹੋਈ
ਸਗਲੀ ਤਿਖਾ ਬੁਝਾਉਂਦੀ
ਆ, ਤਿਆ ਸਤਿਗੁਰੂ ਜੀ ਨੇ ਕਿਰਪਾ ਕਰਕੇ ਬੁਝਾ ਦਿੱਤੀਆਂ ਹਨ। ਆਪ ਹੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਸਰੂਪ ਹਨ, ਹੋਰ ਕਿਹੜੇ ਗੁਰੂ ਨੂੰ ਲੱਭਣਾ ਸੀ, ਹੋਰ ਉਹਨਾਂ ਤੋਂ ਵੱਡਾ ਪਰਮੇਸ਼ਰ ਕਿਹੜਾ ਹੈ, ਤੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕਿਹੜਾ ਗੁਰੂ ਲੱਭ ਲਵਾਂਗੇ ਤੇ ਕਿਹੜਾ ਰੱਬ ਲੱਭ ਲਵਾਂਗੇ। ਇਹਦੋ ਵੱਡਾ ਰੱਬ ਕੋਈ ਨਹੀਂ ਜੇ, ਇਹਦੋ ਵੱਡਾ ਅਕਾਲ ਪੁਰਖ ਤੇ ਵਾਹਿਗੁਰੂ ਕੋਈ ਨਹੀਂ। ਸੋ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵੱਡੇ ਅਕਾਲ ਪੁਰਖ ਤੇ ਵਾਹਿਗੁਰੂ ਹਨ, ਜਿਨ੍ਹਾਂ ਨੇ ਨਿਸ਼ਚਾ ਕਰ ਲਿਆ ਉਹਨਾਂ ਦਾ ਬੇੜਾ ਪਾਰ ਉਤਰ ਗਿਆ। ਲੋਕਾਂ ਨੇ ਅਜੇ ਕਹਾਵਤਾਂ ਬਣਾਈਆਂ ਨੇ ਕੋਲ ਮਨ ਘੱਟ ਗੱਲਾਂ, ਅਖੇ ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੋਂ ਪਾਏ, ਅਖੇ ਬਲਿਹਾਰੀ ਗੁਰੇ ਆਪਣੇ ਜਨ ਗੋਬਿੰਦ ਦੀਆ ਮਿਲਾ। ਵਿਚਾਰ ਕੇ ਵੇਖੀਏ, ਇਹ ਪਹਿਲਾਂ ਤਾਂ ਗੁਰੂ ਕੀ ਬਾਣੀ ਦੀ ਪੰਕਤੀ ਨਹੀਂ ਜੇ, ਇਹ ਭੁਲੇਖਾ ਪਾਉਣ ਵਾਸਤੇ ਕੋਲੋਂ ਘੜੀ ਹੈ, ਕੋਲੋਂ ਘੜੀ ਹੈ। ਸੋ ਇਹ ਗੁਰੂ ਕੀ ਪੰਕਤੀ ਨਹੀਂ, ਜਿਵੇਂ ਕੋਲੋਂ ਪੰਕਤੀ ਬਣਾ ਦੇ ਕਰੇ ਕਰਾਏ ਆਪੇ ਆਪ ਮਾਰ ਕੇ ਕਿਸ਼ਨਾ ਹੀ ਹਾਥ। ਆ ਪਿੱਛੇ ਹੁਸ਼ਿਆਰਪੁਰ ਸੀ, ਉੱਥੇ ਕਥਾ ਆਈ ਸੀ ਪੰਜਵੇਂ ਪਾਤਸ਼ਾਹ ਜੀ ਸਿੱਖਾਂ ਵੱਲੋਂ ਪ੍ਰਸ਼ਨ ਸੀ, ਮਹਾਰਾਜ ਇਹ ਪੰਕਤੀ ਕਿਵੇਂ ਕਰੇ ਕਰਾਏ ਆਪੇ ਆਪ ਮਾਨਸ ਦੇ ਕਿਸ਼ਨਾ ਹੀ ਆਸ। ਇਹ ਗੁਰੂ ਕੀ ਬਾਣੀ ਦੀ ਪੰਕਤੀ ਨਹੀਂ ਜੇ, ਕੋਲੋਂ ਘੜੀ ਹੋਈ ਹੈ, ਕੋਲੋਂ ਘੜੀ, ਗੁਰੂ ਕੀ ਬਾਣੀ ਦੀ ਪੰਕਤੀ ਨਹੀਂ। ਸੋ ਉਹ ਅੱਖ ਕਹਿੰਦੇ ਨੇ ਗੁਰੂ ਗੋਬਿੰਦ ਦੋਨੋਂ ਖੜੇ, ਇੱਕ ਪਾਸੇ ਗੁਰੂ ਖੜਾ ਤੇ ਇੱਕ ਗੋਬਿੰਦ ਪਰਮੇਸ਼ਰ ਕੋਲ ਖੜਾ। ਤੇ ਕਿਸਕੇ ਲਾਗੋਂ ਪਾਏ ਜਗਿਆਸੂਆਂ ਦਾ, ਮੈਂ ਕਿਹਦੇ ਪੈਰੀ ਲੱਗਾਂ, ਭਲਾ ਰੱਬ ਚੰਗਾ ਹੈ ਤੇ ਗੁਰੂ ਚੰਗਾ ਹੈ। ਸੋ ਫਿਰ ਅੱਖੇ ਉਹਦੇ ਮਨ ਨੇ ਇਹ ਅੰਦਰੋਂ ਆਵਾਜ਼ ਦਿੱਤੀ, ਬਲਿਹਾਰੀ ਗੁਰੇ ਆਪਣੇ, ਬਲਿਹਾਰ ਜਾਈਏ ਆਪਣੇ ਗੁਰੂ ਤੋਂ, ਜਦ ਗੋਬਿੰਦ ਜਾ ਮਿਲਾਏ, ਗੁਰੂ ਦੇ ਪੈਰੀ ਪੈ ਜਾਓ ਤੇ ਉਹ ਜਿਹੜਾ ਉਹਨਾਂ ਦਾ ਕਲਪਤ ਵਾਹਿਗੁਰੂ ਉਹ ਜਿੱਧਰ ਮਰਜ਼ੀ ਤੁਰਿਆ ਫਿਰੇ। ਲੋੜ ਅਖੇ ਉਹਦੀ ਸੀ ਤੇ ਜਦੋਂ ਆ ਕੇ ਮਿਲ ਪਿਆ ਨਾ, ਫਿਰ ਅਖੇ ਉਹਦੀ ਲੋੜ ਨਹੀਂ, ਹੁਣ ਅਖੇ ਗੁਰੂ ਦੇ ਪੈਰੀ ਪੈ ਜਾਓ। ਤੇ ਫਿਰ ਗੁਰੂ ਤਾਂ ਪਹਿਲਾਂ ਹੀ ਕੋਲ ਸੀ, ਜੇ ਗੁਰੂ ਦੇ ਪੈਰੀ ਪਈ ਜਾਣਾ ਸੀ ਤਾਂ ਫਿਰ ਉਹਦੀ ਕਲਪਨਾ ਹੀ ਨਾ ਕਰਦੇ। ਤੇ ਜੇ ਭਲਾ ਕਿਤੇ ਅਵਲ ਤਾਂ ਇੱਦਾਂ ਵਿਹਲਾ ਨਹੀਂ, ਜਿਸ ਬਾਰੇ ਨਿਸ਼ਚੈ ਨਹੀਂ ਕਿ ਜੇ ਮੈਂ ਜਗਿਆਸੂ ਨੂੰ ਮਿਲ ਪਿਆ ਤਾਂ ਉਹ ਮੇਰਾ ਆਦਰ ਭਾ ਕਰੇਗਾ। ਕਿਸੇ ਦੇ ਘਰ ਕੋਈ ਆਮ ਬੰਦਾ ਵੀ ਜਾਵੇ, ਦੁਸ਼ਮਣ ਵੀ ਜਾਵੇ, ਉਹ ਕਹਿੰਦੇ ਜੀਓ ਆਇਆਂ ਨੂੰ। ਭਲਾ ਦੋ ਮਿੱਤਰ ਦੋਸਤ ਆ ਜਾਣ, ਇੱਕ ਜਿਹੜਾ ਹੋਣ ਵਾਲਾ ਤੇ ਇੱਕ ਪੁਰਾਣਾ ਆ ਜਾਵੇ ਤੇ ਕੀ ਕਹਾਂਗੇ, ਜਿਹੜਾ ਹੋਣ ਵਾਲਾ ਤੈਨੂੰ ਤਾਂ ਸਤਿਕਾਰ ਦੇ ਆ ਤੇ ਜਿਹੜਾ ਪੁਰਾਣਾ ਮਿੱਤਰ ਸੀ ਨਾ, ਬਹੁਤਾ ਪੁਰਾਣਾ ਮਿੱਤਰ ਉਹਨੂੰ ਬੁਲਾਉਣਾ ਨਹੀਂ, ਇੱਕ ਜਿਹੜਾ ਨਵਾਂ ਨੇ ਇਹਦੇ ਅੱਗੇ ਪੈਰੀ ਪੈ ਜਾਏਗੇ। ਉਹ ਜਿਹੜਾ ਦੂਸਰਾ ਜਿਹਨੂੰ ਵੱਡਾ ਮਿੱਤਰ ਮੰਨਦੇ ਸੀ ਉਹਦੀ ਨਰਾਦਰੀ ਨਹੀਂ, ਤੇ ਫਿਰ ਉਹ ਰੱਬ ਇੰਨਾ ਹੀ ਵਿਹਲਾ ਜਿਹੜਾ ਆ ਕੇ ਉਹਦੇ ਕੋਲ ਵੀ ਖਲੋ ਜੂ, ਜਿਸ ਦੇ ਮਨ ਵਿੱਚ ਭਾਵਨਾ ਹੀ ਨਹੀਂ ਕਿ ਮੈਨੂੰ ਇਹਨੇ ਸਤਿਕਾਰ ਵੀ ਦੇਣਾ। ਭਲਾ ਜੇ ਕਿਤੇ ਕੋਲ ਆ ਹੀ ਖੜਾ ਤੇ ਫਿਰ ਅਖੇ ਗੁਰੂ ਦੇ ਤਾਂ ਪੈਰੀ ਪੈ ਜਾਓ ਤੇ ਉਹਨੂੰ ਅਖੇ ਛੱਡ ਦਿਓ। ਅੱਛਾ ਉਹ ਵਿਚੋਲਾ ਜੋ ਹੋਇਆ ਉਹ ਜਿਹੜਾ ਗੁਰੂ ਹੈ, ਖਰਸ ਹੈ ਜੀ, ਦ੍ਰਿਸ਼ਟਾਂਤ ਇਹ ਫੁਰਦਾ ਹੈ। ਇੱਕ ਬੀਬੀ ਹੈ, ਉਸ ਦੀ ਛਾਦੀ ਹੁੰਦੀ ਹੈ, ਉਹ ਜਿਹੜਾ ਵਿਚੋਲਾ ਹੈ ਉਸ ਰਾਹੀਂ ਉਹਨਾਂ ਦੇ ਕਥਨ ਅਨੁਸਾਰ ਪਤੀ ਦੀ ਪ੍ਰਾਪਤੀ ਹੋਈ ਹੈ। ਤੇ ਜੇ ਪਤੀ ਦੀ ਪ੍ਰਾਪਤੀ ਹੋ ਗਈ ਹੈ ਤਾਂ ਕਹਿੰਦੇ ਅਖੇ ਵਿਚੋਲੇ ਦੇ ਪੈਰੀ ਪੈ ਫਿਰੋ, ਤੇ ਜਿਹੜਾ ਪਤੀ ਹੈ ਜਿੱਧਰ ਮਰਜ਼ੀ ਤੁਰਿਆ ਫਿਰੇ। ਪਤੀ ਨਾਲ ਗੱਲਬਾਤ ਹੀ ਕੋਈ, ਉਹਦੀ ਸਿਆਣ ਗਿਆਨ ਹੀ ਨਹੀਂ, ਅਖੇ ਵਿਚੋਲੇ ਦੇ ਪੈਰੀ ਮੈਂ ਭੱਜ ਭੱਜ ਕੇ ਪੈਣਾ। ਕਿੱਡੀ ਹਾਸੋਹਣੀ ਨਹੀਂ ਗੱਲ ਹੈ। ਅਖੇ ਗੁਰੂ ਗੋਬਿੰਦ ਅਖੇ ਦੋਵੇਂ ਖੜੇ ਨੇ ਆ ਕੇ ਕੋਲ, ਅਖੇ ਵਿਹਲੇ ਜੇ ਹੋਏ ਤੇ ਕੋਲ ਇਕੱਠੇ ਦੋਵੇਂ ਆਉਣਗੇ। ਗੁਰੂ ਨੂੰ ਅਖੇ ਗੁਰੂ ਦੇ ਪੈਰੀ ਪੈ ਜਾਓ ਤੇ ਅਖੇ ਪਰਮੇਸ਼ਰ ਨੂੰ ਛੱਡ ਦਿਓਗੇ। ਇਹ ਮਨ ਘੱਟ ਗੱਲਾਂ ਨੇ ਗੁਰੂ ਕੇ ਪਿਆਰੇ ਹੋ। ਗੁਰੂ ਘਰ ਦੇ ਵਿੱਚ ਗੁਰੂ ਤੇ ਅਕਾਲ ਪੁਰਖ ਦੋ ਨਹੀਂ, ਔਰ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਸਾਹਿਬ ਜੀ ਦੋ ਨਹੀਂ, ਇੱਕੋ ਰੂਪ ਹਨ। ਸੋ ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਤੇ ਭਰਮ ਤੇ ਵਹਿਮ ਤੇ ਵਿਤਕਰੇ ਤੇ ਸੰਸੇ ਪੈਣ ਹੀ ਨਹੀਂ ਦਿੱਤੇ ਸਤਿਗੁਰਾਂ ਨੇ। ਪਹਿਲਾਂ ਤਾਂ ਜਗਿਆਸੂ ਦੇ ਮਨ ਵਿੱਚ ਵਹਿਮ ਪਾਉਣਾ, ਫਿਰ ਵਹਿਮ ਪਾ ਕੇ ਕਹਿਣਾ ਕਿ ਜਿਹੜਾ ਮਿਲਾਉਣ ਵਾਲਾ ਨੇ ਬਸ ਉਹੀ ਉਹ ਹੈ। ਭਾਵ ਇਸੇ ਦੇ ਪੈਰੀ ਪੈ ਜਾਓ, ਇਸੇ ਦੇ ਜਿਹਨੇ ਕੰਨ ਵਿੱਚ ਫੂਕ ਮਾਰੀ ਹੈ ਇਸੇ ਨੂੰ ਸਭ ਕੁਝ ਮੰਨੀ ਜਾਓ, ਤੇ ਜਿਹੜਾ ਮਿਲਿਆ ਆ ਕੇ ਉਹਦੀ ਪ੍ਰਵਾਹ ਹੀ ਨਾ ਕਰੋ, ਉਹਦੀ ਨਰਾਦਰੀ ਕਰੀ ਜਾਓ। ਸੋ ਕੇਵਲ ਆਪਣੇ ਪੈਰਾਂ ਦੀ ਪੂਜਾ ਕਰਾਉਣ ਖਾਤਰ ਕਿੰਨੀਆਂ ਮਨ ਘੱਟ ਗੱਲਾਂ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸੱਚ ਨਾ ਕੂੜ ਨਾ ਪਹੁੰਚੇ ਸੱਚ ਨੂੰ ਸੌ ਘਾਟ ਘੜੀਏ। ਉਹ ਸੌ ਘਾਟਾਂ ਘੜਦੇ ਨੇ ਝੂਠੀਆਂ ਸੱਚ ਬਣਾਉਣ ਨੂੰ, ਪਰ ਬਣਦੀ ਨਹੀਂ, ਸਿਆਣੇ ਉਹਨੂੰ ਢਾਹ ਦਿੰਦੇ ਹਨ ਇਸ ਵਾਸਤੇ। ਸੋ ਕਿਹੜਾ ਅਕਾਲ ਪੁਰਖ ਹੈ? ਪਰਮੇਸ਼ਰ ਆਪ ਉਹੀ ਗੁਰੂ ਨਾਨਕ ਸਾਹਿਬ ਰੂਪ ਹਨ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹੀ ਗੁਰੂ ਨਾਨਕ ਸਾਹਿਬ ਤੇ ਅਕਾਲ ਪੁਰਖ ਗੁਰਬਾਣੀ ਰੂਪ ਬਣ ਰਹੇ ਹਨ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਸਤਿਗੁਰੂ ਜੀ ਦੀ ਬਾਣੀ ਅਕਾਲ ਪੁਰਖ ਦਾ ਸਰੂਪ ਹੈ। ਅਕਾਲ ਪੁਰਖ ਤੇ ਗੁਰੂ ਨਾਨਕ ਸਾਹਿਬ ਦਸੇ ਪਾਤਸ਼ਾਹ ਦੀ ਗੁਰਬਾਣੀ ਬਣ ਕੇ ਸਾਡੇ ਤੇ ਮੇਰਾ ਤੇ ਕਿਰਪਾ ਕਰ ਰਹੇ ਹਨ।
ਜਨ ਨਾਨਕ ਗੁਰ ਪੂਰਾ ਪਾਇਆ,
ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਕਰ ਲਿਆ। ਜਿਹੜੀਆਂ ਸੰਸਾਰੀਆਂ ਜਗਿਆਸੂ ਦੀਆਂ ਮਿਟ ਗਈਆਂ, ਤ੍ਰਿਸ਼ਨਾ ਮਿਟ ਗਈ, ਦੱਸਾਂ ਕਸਾਂ ਦੀ ਹੋਰ ਵੀ ਜੋ ਇੱਛਾ ਸੀ ਪੂਰੀ ਹੋ ਗਈ ਦਰਸ਼ਨ ਹੋਣ ਤੋਂ। ਬੇਨਤੀ ਕਰ ਦਿੱਤੀ ਸੀ ਕਿ ਚਾਰ ਪੌੜੀਆਂ ਵਿੱਚ ਜਗਿਆਸਾ ਅਵਸਥਾ ਵੀ ਤੇ ਪ੍ਰਾਪਤੀ ਵੀ ਦੱਸੀ ਹੈ, ਹੁਣ ਦੁਬਾਰਾ ਅੱਗੇ ਆਰੰਭ ਕਰਦੇ ਹਨ। ਹੋਰ ਜਗਿਆਸੂ ਬੇਨਤੀ ਕਰਦਾ ਹੈ, ਯਾਰ ਵੇਹੇ ਮੇਰੇ ਯਾਰ ਪੰਜ ਪਿਆਰਿਓ, ਹੇ ਮੇਰੇ ਯਾਰ ਸਤਿਗੁਰੂ ਨਾਨਕ ਸਾਹਿਬ ਜੀ, ਪਿਆਰੇ ਅਕਾਲ ਪੁਰਖ ਦੀਆਂ ਹੱਬੇ ਸਾਰੀਆਂ ਹੀ ਸਖੀਆਂ ਨੇ। ਕੋਈ ਬ੍ਰਹਮ ਗਿਆਨੀ ਹੈ, ਕੋਈ ਜੀਵਨ ਮੁਕਤ ਹੈ, ਕੋਈ ਨਾਮ ਰਸੀਆ ਹੈ, ਕੋਈ ਕੀਰਤਨ ਰਸੀਆ ਹੈ, ਕੋਈ ਬਾਣੀ ਦਾ ਰਸੀਆ ਹੈ, ਕੋਈ ਵਧੇਰੇ ਮੁਕਤ ਹੈ, ਕੋਈ ਸੇਵਾ ਦਾ ਪੁੰਜ ਹੈ। ਕੋਈ ਸਰਵਣ ਗਿਆਨ ਮੰਨਣ ਨਿਧਿਆਸਨ ਗਿਆਨ ਵਾਲੇ ਹਨ, ਸਭ ਇਹ ਜਗਿਆਸੂ ਰੂਪ ਜਾਂ ਮਹਾਤਮਾ ਰੂਪ ਇਹ ਸਾਰੀਆਂ ਸਖੀਆਂ ਮੇਰੇ ਪਤੀ ਪਰਮੇਸ਼ਰ ਵਾਹਿਗੁਰੂ ਦੀਆਂ ਹਨ।
ਕਹੀ ਨਾ ਜੇਹੀਆ,
ਇਹਨਾਂ ਵਿੱਚੋਂ ਮੇਰੇ ਵਰਗੀ ਕੋਈ ਨਹੀਂ, ਮੈਂ ਸਾਰਿਆਂ ਤੋਂ ਨੀਵੀਂ ਹਾਂ, ਮੈਂ ਕਿਸੇ ਵਰਗੀ ਵੀ ਨਹੀਂ, ਸਭ ਤੋਂ ਘੱਟ ਮੈਂ ਹਾਂ।
ਯਾਰ ਵੇ ਇੱਕ ਦੋ ਇੱਕ ਚਾਰਾ,
ਹੇ ਪਿਆਰੇ ਯਾਰ ਮੇਰੇ ਸੱਜਣ ਦੋਸਤ, ਕਿੰਨੇ ਪਿਆਰ ਦੇ ਨਾਲ ਬਾਣੀ ਉਚਾਰਨ ਕੀਤੀ ਹੈ। ਯਾਰ ਵੇ ਉਚਾਰਨ ਵੇਖੋ ਸਤਿਗੁਰੂ ਜੀ ਦਾ ਕਿੰਨਾ ਪਿਆਰ ਭਰਿਆ। ਯਾਰ ਵੇ ਵੇ ਹੇ ਯਾਰ ਸਤਿਗੁਰੂ ਨਾਨਕ ਸਾਹਿਬ ਜੀ, ਸਤਿਗੁਰੂ ਰਾਮਦਾਸ ਜੀ ਇੱਕ ਡੂੰ ਇੱਕ ਚੜ੍ਹ, ਇੱਕ ਤੋਂ ਇੱਕ ਚੜ੍ਹਦੇ ਤੋਂ ਚੜ੍ਹਦੀ ਅਵਸਥਾ ਵਾਲੀ, ਇੱਕ ਸਰਵਣ ਵਾਲਾ, ਦੂਸਰਾ ਮੰਨਣ ਵਾਲਾ, ਤੀਸਰਾ ਨਿਧਿਆਸਣ ਵਾਲਾ, ਚੌਥਾ ਤਾਤੋਂ ਦੇ ਸੋਧਣ ਵਾਲਾ, ਇੱਕ ਵਿਰਾਗ ਵਾਲਾ, ਦੂਸਰਾ ਵਿਵੇਕ ਵਾਲਾ, ਤੀਸਰਾ ਖੱਟ ਸੰਪਤੀ, ਚੌਥਾ ਮੋਖ ਇੱਛਾ ਵਾਲਾ ਹੈ। ਇਸ ਪ੍ਰਕਾਰ ਸਹੀਆਂ ਤਉ ਅਸੰਖ ਮਈਓ ਹੱਪ ਵਧਾਣੀਆਂ, ਇੱਕ ਪੋਰੀ ਨਦਰ ਨਿਹਾਲ ਦੇਹੋ ਦਰਸ ਰੰਗ ਮਾਣੀਆਂ, ਜੈ ਡਿੱਠਾ ਮਨ ਤੀਰੀਏ ਕਿਲਖ ਵੰਜਣ ਦੂਰੇ, ਸੋ ਕਿਉਂ ਵਿਸਰੈ ਮਾਉ ਮੈਂ ਜੋ ਰਹਿਆ ਭਰਪੂਰੇ। ਇਸ ਪ੍ਰਕਾਰ ਇੱਕ ਤੋਂ ਇੱਕ ਚੜ੍ਹਦੇ ਤੋਂ ਚੜ੍ਹਦੀ ਅਵਸਥਾ ਵਾਲੇ ਹਨ। ਇੱਕ ਪੰਜ ਬਾਣੀਆਂ ਦਾ ਪ੍ਰੇਮੀਆਂ ਰਹਿ ਰਾਸ ਕੀਰਤਨ ਸੋਹਣਾ ਸ਼ਾਮ ਨੂੰ ਪੜ੍ਹਦਾ ਹੈ, ਤੇ ਇੱਕ ਗੁਰੂ ਕਾ ਪਿਆਰਾ ਗੁਰਮੰਤਰ ਦਾ ਅਭਿਆਸ ਵੀ ਦੋ ਢਾਈ ਘੰਟੇ ਕਰਦਾ ਹੈ, ਇੱਕ ਕੀਰਤਨ ਕਰਦਾ ਤੇ ਸੁਣਦਾ ਹੈ, ਇੱਕ ਸੁਖਮਨੀ ਸਾਹਿਬ ਦਾ ਵੀ ਨਾਲ ਦੇ ਪ੍ਰੇਮੀ ਹੈ, ਇੱਕ ਦੇ ਪੰਜ ਗ੍ਰੰਥੀ ਸਾਰੀ ਕੰਠ ਹੈ, ਇੱਕ ਸਵਾਸ ਸਵਾਸ ਸਿਮਰਨ ਕਰਨ ਵਾਲਾ ਹੈ, ਇੱਕ ਤੇ ਚੜ੍ਹਦੇ ਤੋਂ ਚੜ੍ਹਦੇ ਕਲਾ ਵਾਲੇ ਹਨ।
ਹਾਂ
ਕਿਸ ਤੇ ਚੇਤੇ ਆਵਾਂ ਵਿਚਾਰੀ, ਮਜਲਿਸ ਦੂਰ ਮਹਿਲ ਕੋ ਪਾਵੈ, ਸੋ ਮਜਲਿਸ ਸਭਾ ਬੜੀ ਦੂਰ ਤੱਕ ਲੱਗੀ ਹੋਈ ਹੈ ਪਰਮੇਸ਼ਰ ਦੀ, ਤੇ ਮੋ ਗਰੀਬ ਕੀ ਕੋ ਗੁਜਰਾਵੈ, ਮੇਰੇ ਗਰੀਬ ਦੀ ਕਹੋ ਉੱਥੇ ਗੱਲਬਾਤ ਅਗਾਂਹ ਪਹੁੰਚਾਵੇ, ਮੇਰੇ ਵਰਗੀਆਂ ਕਰੋੜਾਂ ਸਖੀਆਂ ਮੈਥੋਂ ਵਧੀਕ ਹਨ, ਕੀਤੀ ਲੱਖ ਕਰੋੜ ਪਿਰੀਏ ਰੋਮ ਨਾ ਪੁੱਜਣ ਤੇਰਿਆਂ, ਤੂੰ ਸਾਹੀ ਹੋ ਸਾਹੋ ਹੋ ਸੋ ਕਹਿ ਨਾ ਸਕਾ ਗੁਣ ਤੇਰਿਆਂ, ਸਈਆਂ ਤੂੰ ਅਸੰਖ ਮਈਓ ਹੱਬ ਵਧਾਣੀਆਂ, ਕਿਹੜੀਆਂ ਬੇਅੰਤ ਸਖੀਆਂ ਬ੍ਰਹਮ ਗਿਆਨੀ ਗੁਰਸਿੱਖ ਮੇਰੇ ਨਾਲ ਸਭ ਵਧੀਕ ਹਨ, ਮੈਂ ਵਿਚਾਰੀ ਕਿਸ ਤੇ ਚਿਤ ਚੇਤੇ ਹਾਂ।
ਇੱਕ ਦੂ ਇੱਕ ਚਾਰੇ ਅਣਕ ਪਿਆਰੇ,
ਇੱਕ ਚੜ੍ਹਦੀ ਤੋਂ ਚੜ੍ਹਦੀ ਅਵਸਥਾ ਵਾਲੇ ਅਨੇਕਾਂ ਹੀ ਪਿਆਰੇ ਹਨ ਵਾਹਿਗੁਰੂ ਦੇ,
ਨਿਤ ਕਰਦੇ ਭੋਗ ਬਿਲਾਸਾ,
ਪਰ ਦੀ ਬਿਲਾਸ ਆਨੰਦ ਦਾ ਭੋਗਣਾ ਕਰਦੇ ਹਨ, ਸਰੂਪ ਦੀ ਅਭੇਦਤਾ ਦਾ ਆਨੰਦ ਜਿਹੜਾ ਮਾਨਣਾ, ਜੀਵ ਈਸ ਦੀ ਏਕਤਾ, ਸੋ ਜਿਹੜੀ ਹੋਣੀ ਹੈ ਆਪਾਂ ਭਾਵ ਮੇਟ ਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਣਾ, ਆਪਾਂ ਭਾਵਨਾ ਰਹਿਣਾ, ਬੂੰਦ ਸਮੁੰਦਰ ਵਿੱਚ ਮਿਲ ਕੇ ਜਿਵੇਂ ਸਮੁੰਦਰ ਰੂਪ ਹੋ ਗਈ, ਨਦੀਆਂ ਆਪਾਂ ਵਾਹ ਪਵੈ ਸਮੁੰਦਰਾਂ ਜਾਣੀਆਂ, ਨਦੀਆਂ ਤੇ ਵਾਲੇ ਬੜੇ ਉੱਚੇ ਵਿਚਾਰੇ ਹੇਮਕੁੰਡ ਤੋਂ ਥੱਲੇ ਉੱਤਰ ਲੱਗੇ, ਪਹਾੜਾਂ ਨਾਲ ਟੱਕਰਾਂ ਖਾਧੀਆਂ, ਮੋੜ ਖਾਧੇ, ਜੰਗਲਾਂ ਵੀ ਦੀ ਮੈਦਾਨੀ ਇਲਾਕੇ ਵੀ ਦੀ ਭਟਕਦੇ ਭਰਮਦੇ ਤਦੋਂ ਤੱਕ ਤੁਰਿਆ ਜਦੋਂ ਤੱਕ ਸਮੁੰਦਰ ਤੱਕ ਨਹੀਂ ਪਹੁੰਚੇ, ਬੜੀ ਦਿੱਕਤ ਮੁਸੀਬਤ ਤੇ ਮੁਸ਼ਕਲ ਸੀ, ਜਦੋਂ ਸਮੁੰਦਰ ਵਿੱਚ ਆ ਗਏ ਤਾਂ ਹੁਣ ਅਭੇਦ ਹੋ ਗਿਆ, ਹੁਣ ਉਹ ਭਜਣਾ ਦੌੜਨਾ ਸਭ ਤੋਂ ਮਿਟ ਗਿਆ। ਇਸੇ ਤਰ੍ਹਾਂ ਜਦੋਂ ਤੱਕ ਜਿਗਿਆਸਾ ਅਵਸਥਾ ਸੀ ਤਦੋਂ ਤੱਕ ਯੋਗ ਜਗ ਤਪ ਆਦਿਕ ਸਭ ਕੁਝ ਸੀ, ਜਦ ਵਾਹਿਗੁਰੂ ਵਿੱਚ ਅਭੇਦ ਹੋ ਗਏ ਤਾਂ ਹੁਣ ਉਹ ਸਾਰਾ ਚੱਲਣਾ ਫਿਰਨਾ ਸਭ ਤੋਂ ਸਮਾਪਤ ਹੋ ਗਿਆ। ਉਹਦਾ ਨਾਮ ਹੈ ਬਿਲਾਸ ਆਨੰਦ ਦਾ ਮਾਨਣਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਇਸ ਪ੍ਰਕਾਰ ਸੋ ਸੱਚੇ ਪਾਤਸ਼ਾਹ ਜੀ ਦੀ ਜਦੋਂ ਕਿਰਪਾ ਹੋਈ, ਸੋ ਉਹ ਜਿਹੜੇ ਨਿਤਾ ਪ੍ਰਤੀ ਬ੍ਰਹਮ ਗਿਆਨ ਦੇ ਆਨੰਦ ਨੂੰ ਮਾਨਣਾ ਕਰਦੇ ਹਨ,
ਤਿਨਾਂ ਦੇਖ ਮਨ ਚਾਹੋ ਉਠਣ ਦਾ,
ਵਾਹਿਗੁਰੂ ਉਹਨਾਂ ਵੱਲ ਵੇਖ ਕੇ ਸਾਡੇ ਮਨ ਵਿਚ ਵਿਚਾਰ ਤਾਂ ਪੈਦਾ ਹੁੰਦਾ ਹੀ ਹੈ ਨਾ, ਫਿਰ ਵੀ ਸਾਡੇ ਮਨ ਵਿਚ ਵੀ ਇੱਛਾ ਫੁਰਦੀ ਹੈ। ਸ਼ੈਨ ਲੰਘਦੇ ਪਾਰ ਗੋਰੀ ਮਨ ਧੀਰਿਆ, ਵੱਡਾ ਦਰਿਆ ਸੀ ਚੜਿਆ ਹੋਇਆ, ਅੱਜ ਕੱਲ੍ਹ ਤੇ ਬੇੜੀ ਕੋਲ ਨੇ ਸੀ ਤੁਲਾ ਲੈ ਲਿਆ, ਉੱਥੇ ਨੌਜਵਾਨ ਵੀ ਇਕੱਠੇ ਹੋ ਗਏ ਤੇ ਨੌਜਵਾਨ ਬੀਬੀਆਂ ਵੀ ਇਕੱਠੀਆਂ ਹੋ ਗਈਆਂ, ਸੋ ਡਰਨ ਲੱਗੇ ਸਾਰੇ, ਪਰ ਨੌਜਵਾਨਾਂ ਨੇ ਤੁਲਾ ਬਣਾ ਲਿਆ, ਉਹ ਦਰਿਆ ਤੋਂ ਪਾਰ ਹੋ ਗਏ। ਜਦੋਂ ਮਰਦਾਂ ਨੂੰ ਪਾਰ ਹੁੰਦਿਆਂ ਵੇਖਿਆ ਤਾਂ ਬੀਬੀਆਂ ਦੇ ਮਨ ਵਿਚ ਖਿਆਲ ਆਇਆ ਅਸੀਂ ਵੀ ਨੌਜਵਾਨ, ਸੋ ਉਨ੍ਹਾਂ ਨੇ ਮਨ ਵਿਚ ਵੀ ਧੀਰ ਜਾਈ ਕਿ ਆਪਾਂ ਵੀ ਪਾਰ ਲੰਘ ਜਾਵਾਂਗੀਆਂ, ਉਹ ਵੀ ਛਿੱਲ ਪਈਆਂ ਤੇ ਪਾਰ ਲੰਘ ਗਈਆਂ। ਹਜ਼ੂਰ ਨੇ ਦ੍ਰਿਸ਼ਟਾਂਤ ਦਿੱਤਾ ਹੈ, ਸ਼ੈਲ ਨਾਮ ਹੈ ਨੌਜਵਾਨ ਸੁੰਦਰ ਮਰਦਾਂ ਦਾ ਜਵਾਨਾਂ ਦਾ, ਤੇ ਗੋਰੀ ਨਾਮ ਜਿਹੜੀਆਂ ਨੌਜਵਾਨ ਬੀਬੀਆਂ ਹਨ, ਸੋ ਇਸੇ ਤਰ੍ਹਾਂ ਨੌਜਵਾਨ ਮਰਦ ਬਹਾਦਰ ਕੌਣ ਹਨ, ਜਿਹੜੇ ਸੰਸਾਰ ਸਮੁੰਦਰ ਨੂੰ ਤਰ ਕੇ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ, ਜਿਹੜੇ ਸਾਧਨ ਸੰਪੰਨ ਹਨ, ਤੇ ਇਸਤਰੀਆਂ ਦੀ ਨਿਆਈ ਬੀਬੀਆਂ ਦੀ ਨਿਆਈ ਕੌਣ ਹਨ, ਜਿਨ੍ਹਾਂ ਨੇ ਹਾਲੇ ਸਾਧਨ ਪ੍ਰਪੱਟ ਨਹੀਂ ਕੀਤੇ। ਜਗਿਆਸੂ ਹਨ ਇੱਛਾ ਹੈ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ, ਸੋ ਜਦੋਂ ਬ੍ਰਹਮ ਗਿਆਨੀ ਤੱਤ ਦੇ ਵਿਅਕਤੀਆਂ ਨੇ ਵੇਖਿਆ ਕਿ ਸੰਸਾਰ ਵਿਕਾਰ ਸੰਸੇ ਮੈਂ ਕਰ ਬ੍ਰਹਮ ਗਿਆਨੀ, ਤਾਂ ਜਗਿਆਸੂਆਂ ਦੇ ਮਨ ਵਿਚ ਵੀ ਜਾ ਕੇ ਅਸੀਂ ਵੀ ਪਾਰ ਜਾਵਾਂਗੇ, ਅਸੀਂ ਵੀ ਨਾਮ ਦਾ ਜਹਾਜ਼ ਲਈਏ ਸੰਸਾਰ ਸਮੁੰਦਰ ਤੋਂ ਪਾਰ ਹੋਵਾਂਗੇ, ਅਸੀਂ ਆਸਾ ਰੂਪੀ ਨਦੀ ਤੋਂ ਭਗਤੀ ਰੂਪੀ ਬੇੜੀ ਲੈ ਕੇ ਪਾਰ ਹੋਵਾਂਗੇ, ਰਾਜ ਦੁਆਸ ਰੂਪੀ ਨਾਲਿਆਂ ਤੋਂ ਪ੍ਰੇਮ ਦਾ ਤੋਰਾ ਲੈ ਕੇ ਪਾਰ ਹੋਵਾਂਗੇ। ਇਸ ਵਾਸਤੇ ਹੈ ਵਾਹਿਗੁਰੂ ਉਹਨਾਂ ਬ੍ਰਹਮ ਗਿਆਨੀਆਂ ਵੱਲ ਵੇਖ ਵੇਖ ਕੇ ਸਾਡੇ ਮਨ ਵਿੱਚ ਵੀ ਚਾਅ ਉਤਸ਼ਾਹ ਪੈਦਾ ਹੁੰਦਾ ਹੈ।
ਹਾਂ ਕਰ ਪਾਈ ਗੁਣ ਤਸਾ
ਪਾਤਰ ਵਾਹਿਗੁਰੂ, ਅਸੀਂ ਕਦੋਂ ਤੈਨੂੰ ਪ੍ਰਾਪਤ ਕਰ ਸਕੀਏ, ਕਿਵੇਂ ਪਾ ਸਕੀਏ? ਸੱਚੇ ਪਾਤਸ਼ਾਹ ਸਾਡੇ ਮਨ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਹੈ।
ਜਿੰਨੀ ਮੈਂਡਾ ਲਾਲ ਵੀ
ਜਾਇਆ ਹੁੰਦਾ, ਜਿਨ੍ਹਾਂ ਨੇ ਮੈਂਡਾ ਮੇਰਾ ਲਾਲ ਪਿਆਰਾ ਵਾਹਿਗੁਰੂ ਪ੍ਰਸੰਨ ਕਰ ਲਿਆ ਹੈ,
ਮਨ ਦੇ
ਆਪਣਾ ਮਨ ਉਹਨਾਂ ਪੰਜਾਂ ਪਿਆਰੇ ਅੱਗੇ ਦੇ ਦੇਈਏ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚਿੱਤ ਪ੍ਰਸੰਨ ਕਰ ਲਿਆ ਸੀਸ ਦੇ ਕੇ। ਅਸੀਂ ਸਤਿਗੁਰੂ ਅੰਗਦ ਸਾਹਿਬ ਅੱਗੇ ਆਪਣੇ ਸੀਸ ਦੇਈਏ, ਜਿਨ੍ਹਾਂ ਨੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਹਰ ਆਗਿਆ ਮੰਨ ਕੇ ਉਹਨਾਂ ਦੀ ਪ੍ਰਸੰਨਤਾ ਲੈ ਲਈ ਸੀ।
ਨਾਨਕ ਕਹਿ ਸੁਣ ਬਿਨਾ ਸੁਹਾਗਣ,
ਬੇਨਤੀ ਪੂਰਵਕ ਕਹਿੰਦੇ ਹੋ ਸੁਹਾਗਣ ਬ੍ਰਹਮ ਗਿਆਨੀ ਤੱਤ ਵੇ ਤੁਰਾ ਸੁਹਾ। ਸਤਿਗੁਰੂ ਜੀ ਇੱਕ ਸਾਡੀ ਬੇਨਤੀ ਹੈ, ਸੁਣ ਲਓ।
ਦੱਸ ਦਿਖਾ ਫਿਰ ਕੇ
ਦੱਸ, ਮੈਨੂੰ ਦੱਸੋ ਜੀ, ਦੇਖਾਂ ਮੈਂ ਵੀ ਵੇਖ ਲਵਾਂ ਮੇਰਾ ਤਿਰਪਤੀ ਅਕਾਲ ਪੁਰਖ ਵਾਹਿਗੁਰੂ ਕਿਹੀ ਆ, ਕਿਹੋ ਜਿਹਾ ਹੈ, ਤੇ ਕਿਰਪਾ ਕਰਕੇ ਦੱਸੋ ਤਾਂ ਸਹੀ, ਵਿਖਾ ਦਿਓ ਵੇਖ ਲਈਏ ਮੇਰਾ ਵਾਹਿਗੁਰੂ ਪਰਮੇਸ਼ਰ ਕੈਸਾ ਹੈ।
ਯਾਰ ਵੇ ਤੇਰੇ ਆਪਣਾ ਭਾਣਾ,
ਸਤਿਗੁਰੂ ਜੀ ਅੱਗੋਂ ਕਹਿੰਦੇ ਵੇ ਯਾਰ ਉਤਮਤ ਧਾਰੀ ਦੇ ਜਗਿਆਸੂ, ਸਾਡੇ ਸੱਜਣਾ ਤੈਨੂੰ ਦੱਸੀਏ ਵਾਹਿਗੁਰੂ ਮਿਲਦਾ ਤੇਰੇ? ਹਾਂਜੀ ਦੱਸੋ। ਫਿਰ ਆਪਣ ਭਾਣਾ, ਵਾਹਿਗੁਰੂ ਨੂੰ ਆਪਣਾ ਭਾਣਾ ਮਨਾਉਣਾ ਪਾਉਂਦਾ, ਜਿਹੜਾ ਉਸ ਦਾ ਭਾਣਾ ਮੰਨੇ ਉਹਨੂੰ ਉਹ ਮਿਲਦਾ, ਜਿਹੜਾ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨ, ਸੁੱਖ ਸੁਨੇਹ ਵਾਰ ਭੈ ਨਹੀਂ ਜਾਣਤਾ, ਕੰਚਨ ਮਾਤੀ ਮੰਨ, ਨਹੀਂ ਨਿੰਦਿਆ ਨਾ ਉਸਤਤ ਜਾਣਤਾ, ਲੋਭ ਮੋਹ ਅਭਿਮਾਨਾ, ਹਰ ਇੱਕ ਸੋਗ ਤੇਰਾ ਹੈ ਨਿਆਰੋ, ਨਾ ਹੈ ਮਾਨ ਅਪਮਾਨਾ, ਜਾਂ ਸੁਖਤਾ ਸੌਰ ਆਵੇ ਦੁੱਖ ਵੀ ਸੰਭਾਲਿਓ, ਨਾਨਕ ਕਹਿ ਸਿਆਣੀਏ ਤੂੰ ਕੰਤ ਮਿਲਾਵਾ ਹੋਏ, ਗੁਰਮੁਖ ਤੇਰਾ ਭਾਣਾ ਭਾਵੈ, ਪਾਣੀ ਜੀਵਡ ਹੋ ਦਾਤ ਨਾਹੀਂ, ਸੱਚ ਪਾਠ ਸੁਣਾਇਆ। ਸੋ ਪਰਮੇਸ਼ੁਰ ਨੂੰ ਆਪਣਾ ਭਾਣਾ ਮਨਾਉਣਾ ਪਾਉਂਦਾ ਹੈ। ਸੋ ਸਿੱਖ ਸਖਾ ਬੰਦ ਪੈ ਪਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ, ਤਿਰਥੀਏ ਵਰਗਾ ਰਾਮ ਰਾਏ ਵਰਗਾ ਅੱਧਾ ਅੱਖ ਜਬਾਨੀ ਬਦਲ ਦਿੱਤਾ ਬਾਣੀ ਦਾ, ਵਿਛੜ ਕੇ ਚੋਟਾਂ ਖਾਣੀਆਂ ਪਈਆਂ ਧੀਰ ਮਲ ਨੂੰ, ਕੀ ਹਾਲਤ ਹੋਈ ਉਹਨਾਂ ਲੋਕਾਂ ਦੀ, ਹੋਰ ਜਿਹੜੇ ਮਿੱਤਰ ਦੋਸਤ ਕਹਾਉਂਦੇ ਸਨ। ਸੋ ਸਾਰੇ ਜਿਨ੍ਹਾਂ ਨੇ ਆਪਣੀ ਮਨਮਰਜ਼ੀ ਕੀਤੀ ਉਹਨਾਂ ਨੂੰ ਵਿਛੜਨਾ ਪਿਆ, ਇਸ ਵਾਰ ਤੋਂ ਭਾਣੇ ਅਨੁਸਾਰ ਚੱਲਣਾ, ਆਪਣਾ ਭਾਣਾ ਨਹੀਂ ਮਨਾਉਣਾ, ਪਰਮੇਸ਼ੁਰ ਨੂੰ ਆਪਣਾ ਭਾਣਾ ਮਨਾਉਣਾ ਪਾਉਂਦਾ ਹੈ। ਵਾਹਿਗੁਰੂ ਨੂੰ ਕਿਸੇ ਦੀ ਮੁਛੰਦਗੀ ਨਹੀਂ, ਮੁਥਾਲਜੀ ਨਹੀਂ, ਉਹ ਬੇਪਰਵਾਹ ਹੈ, ਕਿਸੇ ਦੇ ਅਧੀਨ ਨਹੀਂ ਕਿ ਜ਼ਰੂਰ ਮਿਲ ਪਵੇ, ਉਹ ਆਪਣਾ ਭਾਣਾ ਮਨਾ ਕੇ ਮਿਲਦਾ ਜਿਸ ਨੂੰ ਮਿਲਦਾ ਹੈ।
ਯਾਰ ਵੇ ਤਾਂ ਰਾਜਾ ਲਾਲਣ,
ਫਿਰ ਜਗਿਆਸੂ ਬੇਨਤੀ ਕਰਦਾ ਵੇ ਮੇਰੇ ਯਾਰ ਪਿਆਰੇ ਬ੍ਰਹਮ ਗਿਆਨੀ, ਮੇਰੇ ਯਾਰ ਪਿਆਰੇ ਸਤਿਗੁਰੂ ਜੀ, ਤਾਂ ਤੁਸੀਂ ਰਾਜਾ ਅਪੇਤਾ ਦਾ ਆਨੰਦ ਮਾਣਿਆ, ਲਾਲਣ ਪਿਆਰੇ ਵਾਹਿਗੁਰੂ ਦਾ,
ਦੱਸ ਦਸੰਦਾ,
ਮੈਨੂੰ ਦੱਸੋ ਮੈਂ ਕਿਵੇਂ ਉਸ ਨੂੰ ਮਿਲਾ, ਦਸੰਦਾ ਨਾਮ ਪੁੱਛਣ ਦਾ ਹੈ। ਪੰਥ ਦਸਾਵਾ ਨਿਤ ਖੜੀ, ਮੁਨ ਜੋਬਨ ਪਾਲੀ ਰਾਮ ਰਾਜੇ, ਹਰ ਹਰ ਨਾਮ ਚਕਾਏ ਗੁਰ ਹਰ ਮਾਰ ਵਿਚਾਲੀ। ਸੋ ਇਸ ਪ੍ਰਕਾਰ ਦਸੰਦਾ ਮੈਂ ਪੁੱਛਦਾ ਹਾਂ, ਮੈਨੂੰ ਵੀ ਕਿਰਪਾ ਕਰਕੇ ਦੱਸੋ ਮੇਰਾ ਲਾਲਣ ਪਿਆਰਾ, ਲਾਲਣ ਰਾਜਾ ਕਮਨ ਗਤੀ ਰੀ, ਸਖੀ ਬਤਾਵਾ ਮੁਝੇ ਮਤੀ ਰੀ, ਹੇ ਸਖੀਓ ਇਹ ਮਤੀ ਮਤ ਸਿੱਖਿਆ ਮੈਨੂੰ ਵੀ ਦੱਸੋ, ਤੁਸੀਂ ਲਾਲਣ ਪਿਆਰੇ ਦੇ ਕਿਵੇਂ ਅਭੇਤਾ ਦੇ ਆਨੰਦ ਨੂੰ ਮਾਣਿਆ।
ਲਾਲਣ ਤੈਂ ਆਪ ਦੁਆ,
ਚੁੱਪ ਹੋ ਗਿਆ, ਆਪਣੇ ਆਨੰਦ ਵਿੱਚ ਲੀਨ ਹੋ ਗਿਆ, ਉਹ ਬੇਪਰਵਾਹ ਨਾ ਬੋਲਣ, ਉਹਨਾਂ ਨੂੰ ਕੋਈ ਖਾਸ ਨਹੀਂ, ਸਾਡੀ ਬੇਪਰਵਾਹ ਚੁੱਪ ਹੋ ਗਏ ਨੇ। ਫਿਰ ਜਗਿਆਸੂ ਆਪਣੇ ਕੋਲੋਂ ਕਹਿੰਦਾ, ਪਤਾ ਲੱਗ ਗਿਆ ਪਿਆਰਿਆਂ ਲਾਲਣ ਤੈਂ ਪਾਇਆ, ਤੈਂ ਰੱਬ ਨੂੰ ਪ੍ਰਾਪਤ ਕਰ ਲਿਆ ਜ਼ਰੂਰ, ਇਹ ਤੂੰ ਪ੍ਰਾਪਤ ਕਰ ਲਿਆ, ਆਪ ਗੁਆਇਆ, ਤੂੰ ਆਪਾ ਪਾਪ ਆਪਣਾ ਗੁਆ ਲਿਆ, ਆਪਣਾ ਕਮੇਲ ਹੰਕਾਰ ਮਮਤਾ ਨਹੀਂ ਰੱਖੀ, ਹੰਕਾਰ ਮੇਟ ਲਿਆ, ਤਾਂ ਤੂੰ ਪਿਆਰਿਆਂ ਨੂੰ ਪਾਇਆ, ਮੈਨੂੰ ਇਉਂ ਪ੍ਰਤੀਤ ਹੁੰਦਾ।
ਜੈ ਧੰਨ ਭਾਗ ਮਥਾਣੇ,
ਉਹ ਵੀ ਪ੍ਰਾਪਤ ਕਰ ਸਕਦੇ ਨੇ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੋਣ,
ਬਾਂਹ ਪਕੜ ਠਾਕੁਰਾਂ,
ਬ੍ਰਹਮ ਗਿਆਨੀ ਸਮਾਧੀ ਵਿੱਚੋਂ ਉਥਾਨ ਹੋਇਆ, ਉਪਰਾਮ ਹੋਇਆ, ਫਿਰ ਦੱਸਣ ਲੱਗਾ ਆਪਣੀ ਰਸਨਾ ਤੋਂ, ਕਹਿਣ ਲੱਗੇ ਭਾਈ ਹੈ ਜਗਿਆਸੂ, ਮੈਨੂੰ ਨਹੀਂ ਪਤਾ ਕਿਵੇਂ ਮੈਨੂੰ ਦਰਸ਼ਨ ਹੋ ਗਏ ਤੇ ਪ੍ਰਾਪਤੀ ਹੋ ਗਈ, ਅਸਲ ਵਿੱਚ ਮੈਂ ਤੈਨੂੰ ਦੱਸਾਂ, ਗੁਣ
ਗੁਣ ਅਵਗਣ ਨਾ ਪਛਾਣੇ,
ਮੇਰੇ ਵਿੱਚ ਗੁਣ ਤਾਂ ਕੋਈ ਹੈ ਨਹੀਂ ਸੀ ਤੇ ਅਵਗੁਣਾਂ ਦੀ ਪਛਾਣ ਹੀ ਨਹੀਂ ਕੀਤੀ ਵਾਹਿਗੁਰੂ ਨੇ, ਸੀ ਤਾਂ ਹਾਲਤ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬਣ ਕੇ ਨੈਣਾ, ਨਾ ਕੋਈ ਢੰਗ ਨਾ ਮਿੱਛੇ ਬਹਿਣਾ, ਮੇਰੇ ਅਵਗੁਣਾਂ ਦੀ ਵਾਹਿਗੁਰੂ ਨੇ ਪਛਾਣ ਨਹੀਂ ਕੀਤੀ, ਗੁਣ ਮੇਰੇ ਵਿੱਚ ਕੋਈ ਹੈ ਨਹੀਂ ਸੀ, ਕਿਰਪਾ ਇਹ ਕੀਤੀ ਕਿ ਬਾਹਾਂ ਪਕੜ ਠਾਕੁਰ ਹਾਂ ਖਿੱਦੀ, ਮੇਰੀ ਬਿਰਤੀ ਰੂਪੀ ਬਾਹ ਨੂੰ ਪਕੜ ਲਿਆ ਸੀ, ਇਹ ਸੰਸਾਰਾਕਾਰ ਵਿਹਾਰਾਕਾਰ ਵਿਕਾਰਨ, ਪਰ ਕਿਰਪਾ ਕਰਕੇ ਮੇਰੀ ਮਨ ਦੀ ਬਿਰਤੀ ਨੂੰ ਪਕੜ ਕਰਕੇ ਠਾਕੁਰ ਨੇ ਜਿਹੜਾ ਬਿਰਤੀ ਨੂੰ ਬ੍ਰਹਮਾਕਾਰ ਬਣਾ ਲਿਆ ਨਾ, ਇਹ ਆਪਣੇ ਇੱਛਾ ਭੇਦ ਕਰ ਲਿਆ, ਮੈਨੂੰ ਨਹੀਂ ਪਤਾ ਲੱਗਾ, ਮੇਰੀ ਕੋਈ ਤਾਕਤ ਨਹੀਂ ਸੀ, ਮੇਰੀ ਆਪਣੀ ਹਿੰਮਤ ਨਹੀਂ ਸੀ, ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਮੇਰੇ ਔਗੁਣ ਪਿਆਰ ਔਗੁਣਾਂ ਦੀ ਪ੍ਰਵਾਹ ਨਹੀਂ ਕੀਤੀ, ਗੁਣ ਮੇਰੇ ਵਿੱਚ ਕੋਈ ਹੈ ਨਹੀਂ ਸੀ, ਉਹਨਾਂ ਦੀ ਪਛਾਣ ਹੀ ਨਹੀਂ ਕੀਤੀ, ਮੇਰੀ ਬਿਰਤੀ ਰੂਪੀ ਬਾਂਹ ਨੂੰ ਭੱਜ ਕੇ ਬ੍ਰਹਮਾਕਾਰ ਬਣਾ ਕੇ ਆਪਣੇ ਵਿੱਚ ਅਭੇਦ ਕਰ ਲਿਆ, ਮੈਨੂੰ ਤਾਂ ਐਵੇਂ ਪ੍ਰਾਪਤ ਹੋਇਆ ਹੀ, ਮੈਨੂੰ ਨਹੀਂ ਪਤਾ ਲੱਗਾ ਮੇਰੇ ਨੂੰ ਵਾਹਿਗੁਰੂ ਕਿਵੇਂ ਪ੍ਰਾਪਤ ਹੋਇਆ।
ਗੁਣ ਹਾਰ ਰੰਗ ਲਾਲ ਬਣਾ,
ਇਹ ਮੈਨੂੰ ਪਤਾ ਲੱਗ ਗਿਆ। ਉੱਤਮ ਅਧਿਕਾਰੀ ਬ੍ਰਹਮ ਗਿਆਨੀ ਨੂੰ ਬੇਨਤੀ ਕਰਦਾ, ਹੇ ਸਖੀਏ ਤੂੰ ਗੁਣਾਂ ਦਾ ਹਾਰ ਪਾਇਆ ਆਪਣੇ ਗਲ ਵਿੱਚ, ਪਤੀ ਦੀ ਪ੍ਰਸੰਨਤਾ ਵਾਸਤੇ ਗਹਿਣੇ ਪਾਏ ਜਾਂਦੇ ਨੇ, ਪਰ ਗੁਰੂ ਘਰ ਦੇ ਵਿੱਚ ਗਹਿਣਾ ਕਿਹੜਾ ਪਾਉਣਾ ਹੈ? ਮਨ ਮੋਤੀ ਜੇ ਗਹਿਣਾ ਹੋਵੇ, ਕੌਣ ਹੋਵੇ ਸੂਤ ਧਾਰੀ, ਖਿਮਾ ਸ਼ਿੰਗਾਰ ਕਾਮਣ ਤਨ ਪੈਰ ਰਾਵੇ ਲਾਲ ਪਿਆਰੀ। ਤੂੰ ਸਭ ਗੁਣਾਂ ਦਾ ਹਾਰ ਪਾਉਣਾ ਕੀਤਾ, ਗੁਣ ਗਿਆਨ ਦੀ ਪ੍ਰਾਪਤੀ ਜਿਹੜੀ ਕੀਤੀ ਹੈ, ਸਤ ਸੰਤੋਖ ਦਇਆ ਧਰਮ ਵਿਚਾਰ ਸ਼ਾਂਤੀ ਧੀਰਜ ਖਿਮਾ ਕਿਰਪਾ ਆਦਿ ਜਿਹੜੇ ਗੁਣ ਹਨ, ਇਹਨਾਂ ਨੂੰ ਤੂੰ ਆਪਣੇ ਅੰਦਰ ਧਾਰਨ ਕਰ, ਉਪਹਾਰ ਪਾਇਆ, ਹੋਰ ਵੀ ਹਾਰ ਤੇ ਪਾਇਆ, ਹਰ ਨਾਮ ਹਿਰਦਾ ਪਰੋਇਆ, ਸਭ ਕਾਜ ਹਮਾਰਾ ਹੋਇਆ, ਸਵਾਸਾਂ ਰੂਪੀ ਤਾਗੇ ਵਿੱਚ ਪਰੋ ਕੇ ਗੁਰਮੰਤਰ ਨੂੰ ਆਪਣੇ ਹਿਰਦੇ ਦਾ ਕੰਛਾ ਭੂਖਣ ਬਣਾ ਕੇ ਹਿਰਦੇ ਵਿੱਚ ਤੈਨੂੰ ਸੌਣਾ ਕੀਤਾ ਹੈ, ਤਾਂ ਇਹ ਲਾਲ ਪਿਆਰੇ ਨੇ ਤੇਰਾ ਰੰਗ ਆਨੰਦ ਬਣਾ ਦਿੱਤਾ ਹੈ।
ਇਸ ਹੱਬੋ ਕਿਸ ਸੁਹੰਦਾ,
ਐਸੀ ਦਾਤ ਪ੍ਰਾਪਤ ਹੋਈ ਉਸ ਤੇ ਸਭ ਕੁਛ ਹੀ ਸੋਹਣੀਕ ਹੈ। ਸੋ ਹੱਬੇ ਤੋਰ ਸੁਹਾਵਣੇ ਸਭ ਬੈਠਾ ਅੰਗਣ ਮੱਲ, ਜਿਸ ਸਖੀ ਦੇ ਘਰ ਦੇ ਵਿੱਚ ਪਤੀ ਵਿਹੜਾ ਮੱਲ ਕੇ ਬਹਿ ਜਾਵੇ, ਉਹ ਸਖੀ ਦੇ ਸਾਰੇ ਪਦਾਰਥ ਸੁਹਾਵਣੇ ਬਣ ਜਾਂਦੇ। ਇਸੇ ਤਰ੍ਹਾਂ ਜਿਸ ਜਗਿਆਸੂ ਰੂਪ ਸਖੀ ਦੇ ਹਿਰਦੇ ਨੂੰ ਪਰਮੇਸ਼ਰ ਆਪਣਾ ਵਿਹੜਾ ਬਣਾ ਕੇ ਸ਼ਬਦ ਰੂਪ ਹੋ ਕੇ ਸਾਖਿਆਤ ਹੋ ਜਾਵੇ, ਉਹਦੇ ਸਾਰੇ ਪਦਾਰਥ ਸਫਲੇ, ਉਹਦਾ ਅੰਮ੍ਰਿਤਵੇ ਦਾ ਇਸ਼ਨਾਨ, ਉਹਦਾ ਬਾਣੀ ਦਾ ਨਿਤਨੇਮ, ਉਹਦਾ ਗੁਰਦੁਆਰੇ ਸਾਹਿਬ ਆਉਣਾ, ਉਹਦਾ ਪਾਠ ਕਰਨਾ, ਕੀਰਤਨ ਕਰਨਾ, ਸੁਣਨਾ, ਉਹਦਾ ਸਭ ਕੁਛ ਹੀ ਸੁਭਾਵਾਨ ਹੋ ਗਿਆ, ਸਾਰੇ ਪਦਾਰਥ ਉਹਦੇ ਸੁਹਾਵਣੇ ਹੋ ਗਏ।
ਜਨ ਨਾਨਕ ਧਨ ਸੁਹਾਗਣ ਸਾਈ,
ਸਾਈ ਉਹ ਧਨਤਾ ਯੋਗ ਹੈ, ਉਹ ਸੁਹਾਗਣੀ ਬ੍ਰਹਮ ਗਿਆਨੀ ਤਤਵੇਤਾ ਭੇਤਾ ਦੇ ਨੰਦ ਮੰਨਣ ਵਾਲੀ ਹੈ।
ਜਿਸ ਸੰਗ ਪਧਾਰ ਵਸੰਦਾ,
ਪਧਾਰ ਪਤੀ ਸ਼ਬਦ ਰੂਪ ਹੋ ਕਰਕੇ ਸਦਾ ਬਾਤ ਤੇ ਹਿਰਦੇ ਚ ਵਸਦਾ ਹੈ।
ਯਾਰ ਵੀ ਨਿਤ ਸੁਖ ਸੁਖਿੰਦੀ,
ਹੁਣ ਪ੍ਰਾਪਤੀ ਹੋਣ ਕਰਕੇ, ਸੋ ਇਹ ਸ਼ੁਕਰੀਆ ਵਾਹਿਗੁਰੂ ਦਾ ਚੌਥੀ ਪੌੜੀ ਵਿੱਚ, ਯਾਰ ਵੇ ਹੇ ਪਿਆਰੇ ਸਤਿਗੁਰੂ ਜੀ, ਹੇ ਪਿਆਰੇ ਅਕਾਲ ਪੁਰਖ, ਨਿਤ ਸੁਖ ਸੁਖੇਂਦੀ, ਨਿਤਾ ਪ੍ਰਤੀ ਮੈਂ ਸੁਖਾਂ ਸੁਖਦੀ ਸੀ, ਵਾਹਿਗੁਰੂ ਤੇਰੀ ਪ੍ਰਾਪਤੀ ਮੈਨੂੰ ਹੋਵੇ,
ਸਮੈਂ ਪਾਈ
ਇਸ ਗੱਲ ਦੀਆਂ ਸੁੱਖਾਂ ਸੁਖਦੀ ਸੀ, ਉਹ ਦਾਤ ਮੈਂ ਪ੍ਰਾਪਤ ਕਰ ਲਈ ਕਿਹੜੀ
ਵਾਰ ਲੋੜੀਂਦਾ ਆਇਆ,
ਉਸ ਵਾਰ ਨੂੰ ਪਤੀ ਨੂੰ ਲੋੜੀਂਦਾ ਚਾਹੁੰਦੀ ਸੀ, ਉਹ ਮੇਰੇ ਘਰ ਵਿੱਚ ਆ ਗਿਆ ਹੈ। ਵਿਨਾਸੀ ਨਾ ਕਦੇ ਮਰਾ ਨਾ ਜਾ, ਉਹ ਵਰ ਅਕਾਲ ਪੁਰਖ ਮੈਨੂੰ ਪ੍ਰਾਪਤ ਹੋ ਗਿਆ ਜੋ ਮੈਂ ਚਾਹੁੰਦੀ ਸੀ, ਉਹ ਮੇਰੇ ਘਰ ਹਿਰਦੇ ਵਿੱਚ ਆ ਗਿਆ ਹੈ। ਉਹ ਖੁਸ਼ੀਆਂ ਵੱਧ ਗਈਆਂ ਹਨ, ਹਮ ਘਰ ਸਾਜਣ ਆਏ, ਸੱਚੇ ਮੇਲ ਮਿਲਾਏ, ਸਹਿਜ ਮਿਲਾਏ, ਹਰ ਮਨ ਪਾਏ, ਪੰਚ ਮੇਰੇ ਸੁਖ ਪਾਇਆ, ਸਾਰੀ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ, ਸੋ ਵਿਆਹ ਹੋਇਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਸੋ ਇਹ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਵਿਆਹ ਹੋ ਗਿਆ ਹੈ, ਜਿਸ ਅਕਾਲ ਪੁਰਖ ਵਰ ਪਤੀ ਨੂੰ ਅਸੀਂ ਚਾਹੁੰਦੇ ਸੀ, ਉਹ ਪਰਮੇਸ਼ਰ ਪ੍ਰਾਪਤ ਹੋ ਗਿਆ, ਖੁਸ਼ੀਆਂ ਵੱਧ ਗਈਆਂ ਹਨ। ਸੋ ਬਿਨਵੰਤ ਨਾਨਕ ਕੰਤ ਮਿਲਿਆ ਸਦਾ ਕੇਲ ਕਰਮ ਦਾ, ਸਦਾ ਆਨੰਦ ਦੇ ਬਖਸ਼ਣ ਵਾਲਾ ਕੰਤ ਪਤੀ ਵਾਹਿਗੁਰੂ ਮਿਲ ਗਿਆ ਹੈ।
ਮਹਾਮੰਗਲ ਰਾਸਥੀਆ,
ਪਹਿਲਾਂ ਖੁਸ਼ੀਆਂ ਹੁੰਦੀਆਂ ਨੇ ਤੇ ਖੁਸ਼ੀ ਤੋਂ ਬਾਅਦ ਐਸਾ ਆਨੰਦ ਹੁੰਦਾ ਜਿਹੜਾ ਸਦੀਵੀ ਬਣਿਆ ਰਹੇ। ਇੱਕ ਤਾਂ ਆਨੰਦ ਹੈ ਜਿਹੜਾ ਖਾਣ ਪੀਣ ਭੋਗਣ ਦਾ, ਪਰ ਉਹ ਤੱਕ ਜਦੋਂ ਦਾ ਚਮੜੀ ਨਾਲ ਚਮੜੀ ਦਾ ਸੰਬੰਧ ਹੋਵੇ, ਪਦਾਰਥ ਮਿੱਠਾ ਕੌੜਾ ਤਿਆਗ ਕਰੋ ਤੱਕ ਹੀ ਸਵਾਦ ਨਾ ਲੱਗਦਾ, ਜਦੋਂ ਤੱਕ ਜਵਾਨ ਨਾਲ ਸੰਬੰਧ ਹੈ, ਜਦੋਂ ਅਗਾਂਹ ਲੰਘ ਜਾਵੇ ਤਾਂ ਉਹਦਾ ਕੋਈ ਸਵਾਦ ਨਹੀਂ, ਵੇਖਣ ਦਾ ਤਦੋਂ ਤੱਕ ਸੰਬੰਧ ਹੈ ਜਦੋਂ ਤੱਕ ਦ੍ਰਿਸ਼ਟੀ ਉਸ ਚੀਜ਼ ਦੇ ਨਾਲ ਮਿਲਾਪ ਹੈ ਨਿਗਾਹ ਦਾ, ਇਸੇ ਤਰ੍ਹਾਂ ਠੰਡ ਤੱਤ ਦਾ ਤਦੋਂ ਤੱਕ ਜਦੋਂ ਤੱਕ ਚਮੜੀ ਦਾ ਚਮੜੀ ਨਾਲ ਸੰਬੰਧ ਹੈ ਫਿਰ ਨਹੀਂ। ਪਰ ਇੱਕ ਐਸੀ ਚੀਜ਼ ਹੁੰਦੀ ਹੈ ਜਿਵੇਂ ਆਮ ਕਹਾਵਤ ਹੈ, ਸਿਆਣੇ ਦੇ ਕਹੇ ਦਾ ਤੇ ਔਲੇ ਦੇ ਖਾਦੇ ਦਾ ਮਗਰੋਂ ਆਨੰਦ ਆਉਂਦਾ, ਇੱਕ ਉਹ ਆਨੰਦ ਹੈ ਜਿਹੜਾ ਸਦੀਵੀ ਆਨੰਦ ਬਣਿਆ ਰਹਿੰਦਾ, ਸਦੀਵੀ ਆਨੰਦ ਉਹ ਹੈ ਬ੍ਰਹਮ ਗਿਆਨੀਆਂ ਨੂੰ, ਉਸ ਦੇ ਬਾਰੇ ਬਚਨ ਹਨ, ਉਹਦੀਆਂ ਅਵਸਥਾ ਪਹਿਲਾਂ ਤਾਂ ਸ਼ਾਂਤੀ ਆਉਣੀ, ਸਾਰੀਆਂ ਵਾਸ਼ਨਾ ਮਿਟ ਜਾਣੀਆਂ, ਫਿਰ ਸਹਿਜ ਅਵਸਥਾ ਆਉਣੀ, ਭਜਨਾ ਦੌੜਨਾ ਮੁੱਕ ਜਾਣਾ, ਤੇ ਫਿਰ ਉਹ ਰਹੱਸ ਤੇ ਆਨੰਦ ਪ੍ਰਾਪਤ ਹੋਣਾ, ਫਿਰ ਉਸ ਆਨੰਦ ਦੀ ਪ੍ਰਾਪਤੀ ਕਰਕੇ ਜਿਹਨੇ ਕਰ ਲਈ ਹੈ ਉਹ ਆਰੇ ਨਾਲ ਚੀਰਿਆ ਜਾਵੇ ਤੇ ਦੁੱਖ ਨਹੀਂ, ਭਾਈ ਜਾਲਾ ਦੇਗੇ ਵਿੱਚ ਉਪਜਿਆ ਸੁਖਮਨੀ ਸਾਹਿਬ ਦਾ ਮੇ ਪ੍ਰੇਮੀ ਦੁੱਖ ਨਹੀਂ, ਭਾਈ ਸਤੀ ਰਾਮ ਸੜਿਆ ਅੱਗ ਦੇ ਵਿੱਚ ਪਰ ਦੁੱਖ ਨਹੀਂ, ਦੁੱਖ ਨਾ ਹੀ ਸਭ ਸੁਖੀ ਹਾਏ ਰੇ, ਇੱਕ ਹੈ ਇੱਕ ਹੀ ਨੇਤਾ। ਹਜ਼ੂਰ ਫਰਮਾਉਂਦੇ ਹਨ ਸਾਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ, ਪਹਿਲਾਂ ਸ਼ਾਂਤੀ ਵਾਸ਼ਨਾ ਮਿਟਣੀਆਂ, ਸਹਿਜ ਨਿਰਜਤਨ ਅਵਸਥਾ ਤੇ ਰਹੱਸ ਆਨੰਦ ਸਿਧਾਂਤ ਨੂੰ ਪ੍ਰਾਪਤ ਹੋਣਾ, ਸਾਰੇ ਦੁੱਖ ਉਹਨਾਂ ਦੇ ਨਿਵਰਤ ਹੋ ਗਏ। ਬੜੀਆਂ ਭਾਰੀ ਖੁਸ਼ੀਆਂ ਤੋਂ ਬਾਅਦ ਰਹੱਸ ਸਿਧਾਂਤ ਪ੍ਰਾਪਤ ਹੋ ਗਿਆ, ਸਦੀਵੀ ਆਨੰਦ ਸੀਆ ਪ੍ਰਾਪਤ ਹੋ ਗਿਆ ਹੈ। ਜਿਹੜਾ ਮੇਰਾ ਪਤੀ ਹੈ ਨਾ ਉਹ ਬੜਾ ਦਿਆਲੂ ਹੈ ਤੇ ਸਦਾ ਬਾਅਦ ਤੋਂ ਨਵਰੰਗੀਆ ਉਹ ਨੌਜਵਾਨ ਅਵਸਥਾ ਵਿਚ ਰਹਿਣ ਵਾਲਾ ਹੈ। ਨਾ ਤੇ ਉਹ ਬੂਟਾ, ਨਾ ਤੇ ਉਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਪਾਰ
ਵੱਡ ਭਾਗਤਾ
ਗੁਰਮਿਲਾ। ਇਹ ਤੈਨੂੰ ਕਿਵੇਂ ਮਿਲਿਆ? ਅੱਗੇ ਜਿਗਾਸੂ ਪੁੱਛੇ ਤਾਂ ਕਹਿੰਦੇ ਵੀ ਵੱਡਿਆਂ ਭਾਗਾਂ ਕਰਕੇ ਪਾ ਲਿਆ। ਕਿਵੇਂ ਮਿਲਿਆ? ਕਹਿੰਦੇ ਸਤਿਗੁਰੂ ਨਾਨਕ ਸਾਹਿਬ ਨੇ ਆਪਣਾ ਨਿਰਗੁਣ ਸਰੂਪ ਮਿਲਾ ਦਿੱਤਾ ਹੈ।
ਸਾਹਿਬਾ ਸਤਸੰਗੀਆ
ਆਰੰਭ ਕਿੱਥੋਂ ਕੀਤਾ? ਕਹਿੰਦੇ ਸਤਸੰਗਤ ਤੋਂ। ਸਾਹਿਬਾ ਸਤਸੰਗੀਆ ਪਹਿਲਾਂ ਸਤਸੰਗਤ ਵਿੱਚ ਆਉਣਾ ਆਰੰਭ ਕੀਤਾ, ਕਿਉਂਕਿ ਸਾਧ ਸੰਗਤ ਬਿਨ ਭਾਉ ਨਹੀਂ ਉਪਜਿਆ। ਸਤਸੰਗਤ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ। ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਭਾਵਨਾ ਸਭਦਾ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਭਗਤੀ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਭਗਤੀ ਤੋਂ ਦੀਨ ਕਿਰਪਾਲਾ ਗੁਣਾਂ ਨੇ ਕੀਤੀ ਹੀ ਹੈ ਭਿੱਗਾ। ਇਸ ਵਾਸਤੇ ਪਹਿਲਾਂ ਸਾਧ ਸੰਗਤ ਵਿਚ ਮਿਲੇ। ਸਾਧ ਸੰਗਤ ਵਿਚ ਮਿਲਣ ਤੋਂ ਸਤਗੁਰੂ ਜੀ ਦੀ ਸੋਝੀ ਹੋਈ। ਸਤਗੁਰੂ ਜੀ ਨੇ ਕਿਰਪਾ ਕਰਕੇ ਸ਼ਬਦ ਤੇ ਸੁਖ ਦਾ ਮਿਲਾਪ ਕਰਵਾ ਕੇ ਵਾਹਿਗੁਰੂ ਦੇ ਵਿਚ ਕਿਰਪਾ ਕਰਕੇ ਮਿਲਾ ਦਿੱਤਾ। ਵਧੀਆ ਭਾਗਾਂ ਨਾਲ ਦਾਤ ਪ੍ਰਾਪਤ ਹੋਈ ਹੈ।
ਆਸਾ ਮਨਸਾ ਸਗਲ ਪੂਰੀ,
ਆਸਾ ਲੰਮੇ ਸਮੇਂ ਤੋਂ ਲੈ ਕੇ ਸੀ ਵਾਹਿਗੁਰੂ ਦੇ ਮਿਲਣ ਦੀ। ਪੈਰ ਅਰਦਾਸ ਆਸ ਲੱਗਦੀ ਨੇ, ਚਿਰ ਪੈ ਦਰਸ਼ਨ ਦੇਖੇ। ਮਨਸਾ ਵਾਸ਼ਿਆ ਸੀ ਬੁੱਧੀ ਦੇ ਅੰਦਰ, ਖਿਣ ਖਿਣ ਕਾਲ ਵਿਚ ਆਉਣ ਵਾਲੀ ਸਾਰੀਆਂ ਪੂਰੀਆਂ ਹੋ ਗਈਆਂ। ਜਦੋਂ
ਅੰਕ ਮਿਲਾਈ,
ਅੰਕ ਨਾਮ ਪ੍ਰੇਮ ਦਾ ਤੇ ਅੰਕ ਕੱਕੇ ਨੂੰ ਅੰਕੁਦ ਬਾਜ ਉਹਦਾ ਸਰੂਪ ਦਾ ਨਾਮ ਹੈ। ਪ੍ਰੇਮ ਤੇ ਸਰੂਪ ਦਾ ਵਾਚਕ ਹੁੰਦਾ ਤੇ ਗਲੱਪੜੀ ਦਾ ਨਾਮ ਹੁੰਦਾ, ਅੰਕ ਗੋਦ ਦਾ ਨਾਮ ਹੀ ਹੁੰਦਾ। ਪ੍ਰਿਆ ਅੰਕ ਪਿਆਰੇ ਪਰਮੇਸ਼ਰ ਨੇ ਅੰਕ ਪ੍ਰੇਮ ਦੁਆਰਾ ਅੰਕ ਆਪਣੇ ਸਰੂਪ ਦੇ ਵਿਚ ਆਪਣੇ ਵਾਸਤਵ ਸਰੂਪ ਦੇ ਵਿਚ ਕਿਰਪਾ ਕਰਕੇ ਮਿਲਾਈ, ਅਭੇਦ ਕਰ ਲਈ ਪ੍ਰੇਮ ਦੁਆਰਾ।
ਬਿਨਵੰਤ ਨਾਨਕ ਸੁਖ ਸੁਖੇਂਦੀ,
ਬੇਨਤੀ ਪੂਰਵ ਕਹਿੰਦੇ ਹੈ ਸਖੀਓ ਬ੍ਰਹਮ ਗਿਆਨੀ, ਜਿਹੜੀਆਂ ਸੁੱਖਾਂ ਮੈਂ ਸੁਖਦੀ ਸੀ
ਗੁਰਮਿਲ ਪਾਈ।
ਉਹ ਸਤਿਗੁਰੂ ਨਾਨਕ ਸਾਹਿਬ ਨਾਲ ਮਿਲ ਕਰਕੇ ਉਸ ਤਾਤ ਨੂੰ ਪ੍ਰਾਪਤ ਕਰ ਲਿਆ। ਵਾਹਿਗੁਰੂ ਅਕਾਲ ਪੁਰਖ ਵਿਚ ਅਭੇਦ ਹੋ ਗਏ। ਉਹ ਕਾਲ ਦਾ ਡਰ ਨਹੀਂ, ਜਮਦੂਤਾਂ ਦਾ ਡਰ ਨਹੀਂ, 84 ਦਾ ਗੇੜਾ ਨਹੀਂ ਆਵੇਗਾ। ਹੁਣ ਤਾਂ ਕਿਰਪਾ ਹੋ ਗਈ, ਜਿਉਂ ਜਨਮਾਂ ਜਲ ਆਏ ਖਤਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟਕਾ ਦਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਭ ਪਰ ਵੀ। ਪਰ ਸਤਿਗੁਰੂ ਜੀ ਨੇ ਆਪਣਾ ਪਰਿਵਾਰ ਬਣਾਇਆ ਕਿਹੜਾ? ਸੇਵਕ ਸਿੱਖ ਸਭ ਹੈ, ਜਿੰਨੇ ਸਾਰੇ ਸੇਵਕ ਸਿੱਖ ਨੇ, ਇੱਕ ਦੋ ਤਿੰਨ ਚਾਰ ਨਹੀਂ, ਸੇਵਕ ਸਿੱਖ ਸਭ ਹੈ ਕਰਤਾਰਾ। ਹੇ ਕਰਤਾਰ ਵਾਹਿਗੁਰੂ, ਜਿੰਨੇ ਸਾਰੇ ਸੇਵਕ ਸਿੱਖ ਨੇ, ਜਿੰਨੇ ਸਾਰੇ ਨੇ, ਸਾਡਾ ਇਹ ਪਰਿਵਾਰ ਹੈ। ਕਿਉਂਕਿ ਅਸੀਂ ਆਪਣਾ ਜਿਹੜਾ ਬਿੰਦੀ ਔਲਾਦ ਤੇ ਇੱਕ ਨਾਦੀ ਔਲਾਦ, ਦੋ ਔਲਾਦਾਂ ਹੁੰਦੀਆਂ ਨੇ। ਸੋ ਬਿੰਦੀ ਔਲਾਦ ਤਾਂ ਮਾਤਾ ਪਿਤਾ ਦੇ ਸਬੰਧ ਕਰਕੇ ਜਿਹੜੀ ਪੈਦਾ ਹੋਈ, ਬਿੰਦੀ ਔਲਾਦ ਕਹੀਦਾ। ਨਾਦੀ ਔਲਾਦ ਜਿਹੜੀ ਉਪਦੇਸ਼ ਲੈ ਕੇ ਅੱਗੇ ਪੈਰੋਕਾਰ ਚੇਲੇ ਸੇਵਕ ਸਿੱਖ ਪੁੱਤਰ ਬਣ। ਸੋ ਸਤਿਗੁਰੂ ਜੀ ਨੇ ਆਪਣੀ ਬਿੰਦੀ ਔਲਾਦ ਵਾਰ ਕੇ ਆਪਣੀ ਨਾਦੀ ਔਲਾਦ ਨੂੰ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋ ਚਾਰ ਚਾਰ ਮੂਹੇ ਤੋਂ ਕਿਹਾ ਪਾਇਆ ਜੀਵਤ ਲਾਖ ਹਜ਼ਾਰ। ਕੋਈ ਪੈਗੰਬਰ ਅਵਤਾਰਾ ਅੱਜ ਤੱਕ ਐਸਾ ਨਹੀਂ ਹੋਇਆ ਜਿਹਨੇ ਆਪਣਾ ਇੱਕ ਪੁੱਤ ਵੀ ਵਾਰ ਕੇ ਆਪਣੇ ਪੈਰੋਕਾਰਾਂ ਤੇ ਸੇਵਾਦਾਰਾਂ ਨੂੰ ਆਪਣਾ ਪੁੱਤਰ ਬਣਾਇਆ ਹੋਵੇ। ਇਹ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾ ਸਾਰਾ ਹੀ ਪਰਿਵਾਰ ਵਾਰ ਕੇ, ਪੰਥ ਬਸੇ ਮੈਂ ਉਜੜਾਂ ਮਨ ਚਾਓ ਘਨੇਰਾ ਬਚਨ ਕਹਿ ਕੇ ਸਫਲੇ ਕੀਤੇ ਸੱਚੇ ਪਾਤਸ਼ਾਹ ਜੀ ਨੇ। ਇਸ ਵਾਸਤੇ ਸਤਿਗੁਰੂ ਜੀ ਦਾ ਪਰਿਵਾਰ ਕਿਹੜਾ? ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੇਵਕ ਸਿੱਖ ਸਭਾ ਕਰਤਾਰਾ, ਮੋਰ ਅੱਛਾ ਨਿਜ ਕਰਦਾ ਕਰੀਆ ਸਭ ਬੈਰਨ ਕੋ ਆਇਸ ਲਹੀਆ। ਕਹਿੰਦੇ ਕਿ ਮਹਾਰਾਜ ਦਾ ਵੈਰੀ ਕੌਣ ਹੋਇਆ? ਹਜ਼ੂਰ ਕਹਿੰਦੇ ਵੈਰੀ ਉਹ ਜਿਹੜਾ ਧਰਮ ਦੇ ਵਿਰੁੱਧ ਹੈ। ਸਤਿਗੁਰੂ ਜੀ ਦਾ ਵੈਰੀ ਮੁਸਲਮਾਨ ਬਿਲਕੁਲ ਨਹੀਂ। ਜੇ ਮੁਸਲਮਾਨ ਵੈਰੀ ਹੁੰਦਾ ਤਾਂ ਪੀਰ ਬੁੱਧੂ ਸ਼ਾਹ ਨੂੰ ਆਪਣਾ ਕੇਸਾਂ ਵਾਲਾ ਕੰਘਾ ਪਹਿਲਾਂ ਸਿੰਘਾਂ ਤੋਂ ਮੰਗਾ ਲਿਆ, ਭਾਈ ਸਾਨੂੰ ਦੂਸਰਾ ਕੰਘਾ ਦਿਓ। ਹਜ਼ੂਰ ਨੇ ਆਪਣੇ ਕੋਲ ਰੱਖ ਕੇ ਕੰਘਾ, ਫਿਰ ਆਪਣੇ ਕੇਸਾਂ ਵਾਲਾ ਕੰਘਾ, ਸਣੇ ਕੇਸ ਜਿਹੜੇ ਵਿੱਚੋਂ ਨਿਕਲੇ ਸਨ ਕੰਘਾ ਕਰਨ ਤੋਂ, ਲੈ ਬੁੱਧੂ ਸ਼ਾਹ ਤੈਨੂੰ ਇਹ ਦਾਤ, ਸਭ ਤੋਂ ਵੱਡੀ ਦਾਤ ਅਸੀਂ ਦੇ ਦਿੰਦੇ। ਜੇ ਤੈਨੂੰ ਅਸੀਂ ਧਨ ਪਦਾਰਥ ਦਿੰਦੇ ਤੇਰੇ ਇਸ ਪੀੜ੍ਹੀ ਨੇ ਨਹੀਂ ਤੇ ਅਗਲੀ ਪੀੜ੍ਹੀ ਨੇ ਮੁਕਾ ਲੈਣਾ ਸੀ, ਪਰ ਇਹ ਤੈਨੂੰ ਐਸੀ ਦਾਤ ਦਿੱਤੀ ਹੈ ਜਦੋਂ ਤੱਕ ਤੇਰੀ ਕੋਲ ਰਹੇਗੀ ਖਾਲਸਾ ਤੁਹਾਡੀ ਰੱਖਿਆ ਤੇ ਸਹਾਇਤਾ ਕਰਦਾ ਰਹੇਗਾ। ਸੋ ਖਾਲਸਾ ਤੁਹਾਡੇ ਤੇ ਹੱਥ ਨਹੀਂ ਉਠਾਵੇਗਾ। ਸੋ ਗੁਰੂ ਪਿਆਰਿਓ, ਸੋ ਬੁੱਧ ਵਿਸ਼ਾ ਵਰਗੇ ਆਪਣੇ ਸਾਰੇ ਪੁੱਤਰਾਂ ਨੂੰ ਕੁਰਬਾਨ ਕਰਵਾ ਕੇ ਕਹਿ ਦੇਵੇ ਕਿ ਮੈਂ ਅੱਜ ਸਫਲਾ ਹੋਇਆ। ਸਤਿਗੁਰੂ ਜੀ ਨੇ ਸੈਦ ਖਾਂ 1,25,000 ਦੇ ਜਰਨੈਲ ਨੂੰ ਮੈਦਾਨੇ ਜੰਗ ਕਿਉਂ ਸਤਿਗੁਰੂ ਜੀ ਨੂੰ ਕਹਿ ਰਿਹਾ ਸੀ ਮੇਰੇ ਨਾਲ ਜੰਗ ਕਰੋ, ਤਾਂ ਆਪਾਂ ਦੋ ਪਾਸਿਆਂ ਤੋਂ ਦੋਵੇਂ ਜਰਨੈਲ ਜੰਗ ਕਰਕੇ ਜਿੱਤ ਹਾਰ ਆਪਣੇ ਨਾਲ ਹੀ ਹੋਵੇ, ਉਹਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ ਜੀਵਨ ਮੁਕਤ ਬਣਾ ਦਿੱਤਾ। ਇਸ ਵਾਸਤੇ ਸਤਿਗੁਰੂ ਜੀ ਦੇ ਵੈਰੀ ਨੇ ਧਰਮ ਦੇ ਵਿਰੋਧੀ ਜਿੰਨੇ ਵੀ ਪੁਰਸ਼ ਹਨ ਕੋਈ ਵੀ ਹੈ। ਸੋ ਇਸ ਵਾਸਤੇ ਹਜ਼ੂਰ ਫਰਮਾਉਂਦੇ ਹਨ, ਮੈਂ ਆਪਣਾ ਸੁੱਖ ਤੋਂ ਇਹ ਨਿਵਾਜਿਆ, ਪੰਥ ਪਰਚੁਰ ਕਰਦੇ ਸਭ ਕਉ ਸਾਜਿਆ। ਇਹ ਅਕਾਲ ਪੁਰਖ ਵਾਚ ਇਸ ਕੀ ਪ੍ਰਾਪਤ, ਅਕਾਲ ਪੁਰਖ ਹੁਕਮ ਦੇ ਰਹੇ ਨੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੈਂ ਆਪਣਾ ਸੁੱਖ ਤੋਹੇ ਨਿਵਾਜਿਆ, ਪੰਥ ਪਰਚੁਰ ਕਰਦੇ ਕਉ ਸਾਜਿਆ। ਜਾਏ ਜਹਾਂ ਤੈਂ ਧਰਮ ਚਲਾਏ, ਕਬੁੱਧ ਕਰਮ ਤੇ ਲੋਕ ਹਟਾਏ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਫਿਰ ਉਹ ਦੁਸ਼ਟ ਜਿਹੜੇ ਨੇ ਉਹੀ ਵੈਰੀ ਨੇ ਗੁਰੂ ਘਰ ਦੇ। ਇੱਥੇ ਜਿਹੜੀਆਂ ਪੰਕਤੀਆਂ ਨੇ ਇਹਨਾਂ ਨੂੰ ਫਿਰ ਕੌਣ ਝੂਠਾ ਕਰੇਗਾ? ਹਲੋ ਤਾਂ ਕਹਿਤਾ ਲਿਖਿਆ ਜੀ ਕਵਿਓ ਬਾਚ, ਹਜ਼ੂਰ ਆਪ ਕਵੀ ਨੇ। ਜੇ ਸਤਿਗੁਰੂ ਤੀਸਰੇ ਪਾਤਸ਼ਾਹ ਕਹਿੰਦੇ ਨੇ ਨਾਨਕ ਸ਼ਾਇਰ ਏਵ ਕਹਿਤ ਹੈ, ਸੱਚੇ ਪਰਵਤਗਾਰਾ ਉਰਦੂ ਵਿਚ ਸ਼ਾਇਰ ਕਵੀ ਨੂੰ ਕਹਿੰਦਾ, ਕਹਿੰਦੇ ਅਸੀਂ ਇਹ ਬਚਨ ਕਹਿ ਰਹੇ ਹਾਂ ਸੱਚੇ ਪਰਵਤਗਾਰ ਦੇ ਬਾਰੇ, ਤੇ ਜੇ ਦਸਮ ਪਾਤਸ਼ਾਹ ਕਵਿਓ ਬਾਚ ਬੇਨਤੀ ਚੌਕੇ ਕਹਿ ਦਿੱਤਾ, ਇਹਦੇ ਵਿਚ ਕੀ ਭਲਾ ਹਰਜ ਹੋ ਗਿਆ? ਉਹ ਗਲਤ ਨੇ, ਲੋਕ ਸਾਡਾ ਨਿਸ਼ਚੈ ਡਰਾਉਣ ਦਾ ਯਤਨ ਕਰਦੇ ਨੇ, ਕਦੇ ਗੁਰੂ ਕੇ ਪਿਆਰੇ ਉਨ੍ਹਾਂ ਤੋਂ ਆਪਣੇ ਨਿਸ਼ਚੈ ਨੂੰ ਡੋਲਣ ਨਹੀਂ ਦੇਣਾ। ਸੋ ਹਜ਼ੂਰ ਕਹਿੰਦੇ ਨੇ ਦੁਸ਼ਟ ਸਭਨ ਕੋ ਮੂਲ ਉਪਾੜਨ, ਸਾਰੇ ਦੁਸ਼ਟਾਂ ਦੀਆਂ ਜੜਾਂ ਪੱਟਣ ਆਏ ਆ, ਜੜਾਂ ਪੱਟਣ। ਇਸ ਵਾਰ ਤੂੰ ਉਨ੍ਹਾਂ ਹੀ ਦੁਸ਼ਮਣਾਂ ਬਾਰੇ ਕਹਿ ਦਿੱਤਾ ਕਿ ਸਭ ਵੈਰਨ ਕੋ ਆਜ ਸੰਘਰੀ ਹੈ, ਉਨ੍ਹਾਂ ਵੈਰੀਆਂ ਨੂੰ ਕਿਹਾ ਹੋਰ ਗੁਰੂ ਘਰ ਦਾ ਕੋਈ ਵੈਰੀ ਨਹੀਂ। ਸੋ ਇਸ ਵਾਸਤੇ ਇਹ ਚੌਕੀ ਸਾਹਿਬ ਇਹੀ ਹੈ ਅਮਰੀਕਨ ਵਹਾਤ ਤੇ ਰੱਖਿਆ, ਇਹ ਬੇਨਤੀ ਤੇ ਰੱਖਿਆ ਕਰਨ ਵਾਸਤੇ ਹੈ। ਆਨੰਦ ਸਾਹਿਬ ਜੀਵਨ ਮੁਕਤੀ ਦਾ ਰਸ ਮਾਨਣ ਵਾਸਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਆ, ਔਰ ਗੁਰਮੰਤਰ ਸਾਨੂੰ ਵਾਹਿਗੁਰੂ ਮੰਤਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਦਿੱਤਾ ਹੈ। ਭਾਈ ਗੁਰਦਾਸ ਸਾਹਿਬ ਜੀ
ਸੱਜਣ ਸੱਚਾ ਪਾਤ ਸਾਹੂ ਸਿਰਸਾ ਹੁੰਦਾ ਸਾਹੂ, ਜਿਸ ਪਾਸ ਬਹਿਚਿਆ ਸੋਹੀਆ ਸਭਨਾ ਪਾਵੇ ਸਾਹੂ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਭਾਤ ਗੁਰੂ ਨਿਸਤਾ।
ਸਤਨਾਮ ਸ੍ਰੀ ਵਾਹਿਗੁਰੂ ਜੀ, ਜੈ ਸ੍ਰੀ ਮਹਲਾ ਪੰਜਵਾ, ਸ਼ੰਤ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਅਣਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਅਣਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸ਼ੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰਾਂ ਬੇਨੰਤੀਆ, ਇਸ ਮੋਹਨ ਲਾਲ ਪਿਆਰੇ ਹਾਂ ਫਿਰਾਂ ਖੋਜੰਤੀਆ, ਇਸ ਦੱਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀ ਜਾ, ਨੈਣ ਹਮਾਰੇ ਪਿਆ ਰੰਗ ਰੰਗਾਰੇ, ਇੱਕ ਤਿਲ ਭੀ ਨਾ ਇੱਕ ਤਿਲ ਭੀ ਨਾ ਧੀ ਜਾ, ਦਰਸ਼ਿਓ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵਾ ਤਸੰਤੀਆ, ਜਨ ਨਾਨਕ ਗੁਰਪੂਰਾ ਪਾ ਸਗਲੀ ਤਿਗਾ ਬੁਝੰਤੀਆ। ਯਾਰ ਵੇ ਪੈਰ ਦੇ ਸਖੀਆਂ, ਮੂੰਹ ਕਹੀ ਨਾ ਜੇਹੀਆ, ਯਾਰ ਵੇ ਹਿਕ ਡੂ ਹਿਕ ਚਾਰਾ, ਹਾਂ ਕਿਸ ਚੇਤੇ ਹੀਆ, ਹਿਕ ਡੂ ਹਿਕ ਚਾਰੇ ਅਣਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਤਿਨਾ ਦੇਖ ਮਨ ਚਾਉ ਉਠੰਦਾ, ਹਾਂ ਕਦ ਪਾਈ ਗੁਣਤਾਸਾ। ਜਿੰਨੀ ਮੈਂਡਾ ਲਾਲੀ ਜਾਇਆ, ਹਾਂ ਤਿਸਰਾ ਗਾ ਮਨ ਦੇਹੀਆ, ਨਾਨਕ ਕਹਾ ਸੁਣ ਬਿਨਾ ਸੁਹਾਗਣ, ਮੂੰਹ ਦੱਸ ਦਿਖਾ ਤਿਰ ਕੇਹੀਆ। ਯਾਰ ਵੇ ਤੇਰੇ ਆਪਣ ਭਾਣਾ, ਕੇਸ਼ ਨੀ ਸੀ ਸ਼ੰਦਾ, ਯਾਰ ਵੇ ਤੈਂ ਰਾਜਾ ਲਾਲਣ, ਮੂੰਹ ਦੱਸ ਦਸੰਦਾ, ललिता ताप द्वार जाय तन भाग मथाने बाण पकड़ ठाकर हऊ किद्दी गुण अवगण ना पिछाने गुण हार का रंग लाल बनाया किस हबो किस सुहंदा जन नानक धन सुहागण सारी जिस संग पतार वसंदा यार वे नित सुख सुखिंदी सारे पारी वार लुड़ींदा आया वजी वाराई महामंगल वस्थिया फिर दयाल सब नवरंगिया वड भागता गुरमेरा सागता सतसंगिया ऐसा मनसा सगल पूरी त्या अंके अंक मेराई बिनवंत नानक सुख सुखेंदी सामें गुर मिल पाई सतसंगत आसा मनसा सगल पूरी त्रै अंके अंक मिलाई बिनवंत नानक सुख सुखेंदी सामें गुर मिल पाई
वाहिगुरु जी का खालसा वाहिगुरु जी की फतेह। सतगुरु गरीब नवाज पतत पावन भगत वछल कृपा दे खजाने सतगुरां दी साजी नवाजी होए गुरु रूप गुरु खालसा साध संगत जी बहुत ही वड्डे भाग जागे हन आपां नूं परमेश्वर ने 84 लाख जून विच परकदे होयां नूं मनुखा जन्म बख्शिया है। फिर सतगुरु जी ने कृपा कीती सिक्खी दी दात सब तों वड्डी दात आप बख्शी है। होर भी वड्डे साडे चंगे भाग मेरे माधव जी सतसंगत मिले सो तरिया गुर प्रसाद परम पद पाया सूके काश्त हरिया विशेष तौर ते उचेचे तौर ते कुछ दिनों वास्ते सर्व संगत की दात कृपा बख्शिश सतगुरु जी ने कीती है। कीर्तन रसीए नाम रसीए बाणी दे रसीए पंजा प्यारियां तो अमृत की दात प्राप्त करके उच्चे सुचे जीवन वाले कुड़ैता तो बचे हुए बाणी के नितनेमी पंजा कतारों की राहत त्यार प्रत्यार एक गुरु ग्रंथ साहब से दृढ़ निश्चय रखण वाले अनेक प्रकार के पखंड के कुरीतियों तो बचे हुए गुरमुख प्यारे गुरसिखा ने आप दर्शन दिदारे और उन्होंने अमृत रसना तो अमृत भरिया कीर्तन सरवण करने का सुभाग आप प्राप्त होया है। धन गुरु अर्जन देव साहब महाराज साहब सचे पातशाह जी के पास बेनती की सिख संगत ने हजूर आप बाणी पढ़ने बारे उपदेश देंदे हो आप कीर्तन बारे आग्ञा करते हो आप कथा की महिमा करते हो सचे पातशाह इन्हां दी किन्नी महानता याद कृपा करके फरमाओ तां हजूर फरमाते हैं पार ब्रह्म हुआ सहाई कथा कीर्तन सुखदाई। पार ब्रह्म जदों सहायक हुंदा है कृपालू हुंदा है तां कीर्तन ते कथा ते सुख दे देण वाले गुरु की कृपा दे नाल प्राप्त हुंदे हन। कलयुग दे विच उधार दा अपनी कल्याण दा ब्रह्म ज्ञान की प्राप्ति का संसार दुख की निवृत्ति परमानंद की प्राप्ति का 84 लाख जून का गेड़ा कटन का वाहिगुरू विच अपीत होने का सब तो वड्डा ते मुख साधन गुरु की बाणी का अमृत कीर्तन है। हजूर सचे पातशाह फरमाते हैं कलयुग में कीर्तन प्रधाना गुरमुख जपिया लाए ध्याना सब तो प्रधान ते मुखी साधन गुरु की बाणी का कीर्तन है। संसार में पार वास्ते पहले स्वरूप ने जदों कृपालू होकर उद्यम किया तां उस मौके ते हुक्म होया भाई मरदानिया अरदास वजा बाणी आई है उन्हें आप सुन रहे सी बाणी मुख उचारिया हो सुनाई मिटा अंधेरा सारे प्रकार का जुल्म का भरम का वहम का ज्ञान का अंधेरा दूर करने वास्ते एक गुरबाणी इस जग में चानण कर्म वस्या मानिया आए गुरु की बाणी इस संसार में रोशन मीनारा है चानण है। सतगुरु सचे पातशाह ने कृपा करके जो साडे ते बख्शिश की रहमत की है सो गुरु प्यारियों गरीब नवाज सचे पातशाह जी ने साडे ते रहमत की इस बाणी का कीर्तन आप जी ने कृपा करके आप सारी अवस्था विच करके बाबे तारे चार चक नौ खंड पिछड़ो सचा ढोआ गुरमुख कल विच प्रगट होआ सतगुरु सचे पातशाह की बाणी का कीर्तन सुन के पशु प्रेत मुगधता उतारे पाहम पार उतारे गाव ते उधरे सुनते उधरे बिन से पाप कनेरे ਐਡੀ ਵੱਡੀ ਭਾਰੀ ਦਾਤ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੇ ਕੀਰਤਨ ਦੀ ਹੈ। ਧੰਨ ਗੁਰਮੁਖ ਜਿਹੜੇ ਕੀਰਤਨ ਕਰਦੇ ਹਨ, ਧੰਨ ਗੁਰਮੁਖ ਜਿਹੜੇ ਕੀਰਤਨ ਸੁਣਦੇ ਹਨ। ਵੈਰ ਵਿਰੋਧ ਮਿਟਾ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਸੋ ਪੁਰਾਣਾ ਵੈਰ ਨਵਾਂ ਵਿਰੋਧ ਉਹਨਾਂ ਦਾ ਮਿਟ ਜਾਂਦਾ ਹੈ ਜੋ ਗੁਰੂ ਕੇ ਪਿਆਰੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਦੇ ਹਨ। ਸਤਿਯੁਗ ਦੇ ਵਿੱਚ ਲੋਕੀ ਯੋਗਾ ਅਭਿਆਸ ਕਰਿਆ ਕਰਦੇ, ਚਿੱਤੀਆਂ ਬਿਰਤੀਆਂ ਕਰਨ ਤੋਂ ਕੋਈ ਕੋਈ ਯੋਗੀ ਕਾਮਯਾਬ ਹੁੰਦਾ, ਦਸਮ ਦੁਆਰ ਦੇ ਵਿਚ ਪਹੁੰਚ ਕੇ ਵੀ ਪਰ ਮਨ ਪੂਰਾ ਨਿਰਮਲ ਨਾ ਹੁੰਦਾ। ਹਜ਼ੂਰ ਦੇ ਸ੍ਰੀ ਮੁਖਲਾਇਕ ਹਨ, ਮਨ ਨਿਰਮਲ ਨਹੀਂ ਦਸਵਾਂ ਦੁਆਰ, ਪ੍ਰਮ ਪ੍ਰਮ ਆਵਾ ਮੂੰਹਾ ਵਾਰੋ ਵਾਰ। ਪਰ ਗੁਰੂ ਘਰ ਦਾ ਪਵਿੱਤਰ ਯੋਗ ਚਿੱਤ ਦੀਆਂ ਬਿਰਤੀਆਂ ਕਾਗਰ ਕਰਨ ਵਾਸਤੇ ਸਤਿਗੁਰੂ ਜੀ ਨੇ ਇਹ ਕੀਰਤਨ ਦੀ ਦਾਤ ਬਖਸ਼ੀ ਹੈ। ਜਦੋਂ ਨਾਮ ਰਸੀਆਂ ਦੀ ਰਸਨਾ ਤੋਂ ਹੋ ਰਿਹਾ ਅੰਮ੍ਰਿਤ ਕੀਰਤਨ ਦੀ ਆਵਾਜ਼ ਸਾਡੇ ਕੰਨਾਂ ਵਿਚ ਪਵੇ ਤਾਂ ਉਥੇ ਹੀ ਸਾਡਾ ਮਨ ਸੁਤੇ ਸਿੱਧ ਇਕਾਗਰ ਹੋ ਜਾਂਦਾ, ਬਿਰਤੀਆਂ ਨਿਰੋਧ ਹੋ ਜਾਂਦੀਆਂ ਹਨ, ਮਨ ਕਿਸੇ ਆਕਾਰ ਰਸ ਵਿਚ ਝੂਲਣ ਲੱਗ ਜਾਂਦਾ ਹੈ। ਭਟਕਣਾ, ਭਰਮਣਾ, ਸੰਸਾ ਕਰਨਾ, ਸੋਚ ਤੇ ਫਿਕਰ ਤੇ ਚਿਤਵਨੀ ਕਰਨੀ, ਇਹ ਮਨ ਦਾ ਸੁਭਾਅ ਸਭ ਮਿਟ ਜਾਂਦਾ ਹੈ। ਉਸ ਮੌਕੇ ਕਿਸੇ ਅਕਾਰ ਆਨੰਦ ਦੇ ਵਿਚ ਝੂਲ ਉੱਠਦਾ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣ ਕੇ ਮਨ ਇਕਾਗਰ ਹੋ ਕੇ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵਾ ਸੁਣ ਸ਼ਬਦ ਵਿਚਾਰਾ, ਐਸੀ ਦਾਤ ਨੂੰ ਪ੍ਰਾਪਤ ਹੁੰਦਾ ਹੈ। ਸੋ ਕੀਰਤਨ ਦੇ ਨਾਲ ਇਹ ਦਾਤ ਪ੍ਰਾਪਤ ਹੋਈ, ਕਥਾ ਦੇ ਨਾਲ ਮਨ ਦੀ ਮੈਲ ਸਾਰੀ ਉਤਰ ਜਾਂਦੀ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਪੈ ਸੁਖ ਸੈਲ। ਸਤਿਗੁਰੂ ਅਰਜਨ ਸਾਹਿਬ ਦੇ ਚਰਨਾਂ ਵਿਚ ਬੇਨਤੀ ਕੀਤੀ, ਸਿੱਖ ਸੰਗਤਾਂ ਦੇ ਪ੍ਰਸੰਗ ਆਉਂਦੇ ਹਨ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ। ਸਤਿਗੁਰੂ ਜੀ ਬਾਣੀ ਪੜ੍ਹਨ ਦਾ ਕਿੰਨਾ ਕੁ ਮਹੱਤਵ, ਹਜ਼ੂਰ ਕਹਿਣਗੇ ਗੁਰਮੁਖ ਪਿਆਰੇ ਜਿਵੇਂ ਆਪਣਾ ਖੂਹ ਹੋਵੇ, ਹਲਟ ਹੋਵੇ, ਅੱਜ ਕੱਲ੍ਹ ਟਿਊਬਵੈਲ ਕਹਿ ਲਈਏ, ਤੋ ਆਪਣੀ ਖੇਤੀ ਨੂੰ ਸਿੰਜਦਾ ਹੈ ਨੇੜੇ ਨੇੜੇ ਤੱਕ। ਜੇ ਕੋਈ ਗੁਆਂਢੀ ਦਾ ਵੀ ਅਤਿਅੰਤ ਨੇੜੇ ਖੇਤ ਹੋਵੇ ਤਾਂ ਇੱਕ ਦੋ ਚਾਰ ਖੇਤ ਉਹਦੇ ਵੀ ਸਿੰਜੇ ਜਾ ਸਕਦੇ ਹਨ, ਪਰ ਬਹੁਤਾ ਦੂਰ ਤੱਕ ਨਹੀਂ। ਇਸੇ ਤਰ੍ਹਾਂ ਜਿਹੜਾ ਗੁਰਬਾਣੀ ਦਾ ਪਾਠ ਆਪ ਗੁਰਮੁਖ ਪਿਆਰਾ ਕਰਦਾ, ਨਿਤਨੇਮ ਕਰਦਾ ਹੈ, ਉਸ ਦੀ ਸੁਭ ਗੁਣਾਂ ਦੀ ਖੇਤੀ ਹਰੀ ਭਰੀ ਹੁੰਦੀ ਹੈ, ਸਭ ਦਾ ਵੀ ਜੜ ਲੱਗਦੀ ਹੈ, ਪ੍ਰੇਮ ਦੇ ਅੰਕੁਰ ਪੈਦਾ ਹੁੰਦੇ ਨੇ। ਸੋ ਸਤ ਸੰਤੋਖ ਦੇ ਪੱਤਰੇ ਨਿਕਲਦੇ ਹਨ, ਕਰਣਾ ਮੋਤਾ ਮੈਤਰੀ ਅਪੇਖਿਆ ਦੀਆਂ ਟਹਿਣੀਆਂ ਨਿਕਲਦੀਆਂ ਹਨ, ਧਰਮ ਦਾ ਫੁੱਲ ਤੇ ਗਿਆਨ ਦਾ ਫਲ ਉਹਨਾਂ ਗੁਰੂ ਕੇ ਪਿਆਰਾਂ ਨੂੰ ਲੱਗਦਾ ਹੈ। ਸੋ ਉਹਨਾਂ ਦੀ ਤ੍ਰਿਸ਼ਨਾ ਤਪਸ਼ ਦੂਰ ਹੁੰਦੀ ਹੈ, ਹੰਤਾ ਦੀ ਗਰਦ ਨਹੀਂ ਉੱਡਦੀ, ਉਹਨਾਂ ਤੇ ਕਿਰਪਾ ਹੁੰਦੀ ਹੈ। ਜੇ ਕੋਈ ਹੋਰ ਗੁਰਮੁਖ ਉਹਨਾਂ ਦੇ ਪਾਸ ਬੈਠ ਕੇ ਉਹਨਾਂ ਦੀ ਰਸਨਾ ਤੋਂ ਬਾਣੀ ਸੁਣੇ ਤਾਂ ਉਹਦਾ ਚਿੱਤ ਵੀ ਹਰਿਆ ਭਰਿਆ ਹੋ ਜਾਂਦਾ, ਪਰ ਬਹੁਤਿਆਂ ਦਾ ਨਹੀਂ। ਸੋ ਜੋ ਗੁਰਬਾਣੀ ਦਾ ਕੀਰਤਨ ਹੈ ਹਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਬੱਦਲ ਦੀ ਵਰਖਾ ਦੀ ਨਿਆਈ ਹੈ। ਜਿਵੇਂ ਬੱਦਲ ਦੀ ਬਾਰਿਸ਼ ਦੂਰ ਦੂਰ ਤੱਕ ਪੈਂਦੀ ਹੈ, ਉੱਚੇ ਥਾਂ, ਨੀਵੇਂ ਥਾਂ, ਮਾੜੇ ਥਾਂ, ਚੰਗੇ ਥਾਂ, ਚਾਹੇ ਕੋਈ ਰਾਜਾ, ਚਾਹੇ ਕੋਈ ਪ੍ਰਜਾ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ। ਸੋ ਭਾਵੇਂ ਪਾਣੀ ਵਾਲਾ ਥਾਂ ਹੋਵੇ ਚਾਹੇ ਖੁਸ਼ਕ ਹੋਵੇ, ਭਾਵੇਂ ਭਿਆਨਕ ਜੰਗਲ ਹੋਵੇ ਚਾਹੇ ਮੈਦਾਨੀ ਇਲਾਕਾ ਹੋਵੇ, ਸਭ ਥਾਵਾਂ ਤੇ ਇੱਕ ਰਸਤੇ ਵਿੱਚ ਮੀਂਹ ਵਰਦਾ ਹੈ, ਦੂਰ ਦੂਰ ਤੱਕ ਉਹ ਬੜਾ ਭਾਰੀ ਮੀਂਹ ਪੈ ਕੇ ਸਭ ਥਾਵਾਂ ਤੇ ਹਰਿਆਵਲਤਾ ਪੈਦਾ ਕਰਦਾ ਹੈ। ਇਸੇ ਤਰ੍ਹਾਂ ਜੋ ਗੁਰੂ ਕੀ ਬਾਣੀ ਦਾ ਕੀਰਤਨ ਹੈ, ਸੋ ਇਹ ਦੂਰ ਦੂਰ ਤੱਕ ਜਿੱਥੋਂ ਜਿੱਥੋਂ ਤੱਕ ਕੰਨਾਂ ਵਿਚ ਆਵਾਜ਼ ਪੈਂਦੀ ਹੈ, ਜਿੱਥੋਂ ਤਿੱਥੋਂ ਤੱਕ ਮਨ ਖਿੜਿਆ ਹਰਿਆ ਬਾਗ, ਐਸੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਸੋ ਇਹ ਬੱਦਲ ਦੀ ਵਰਖਾ ਦੀ ਨਹੀਂ ਆਈ, ਪਰ ਜਿਹੜਾ ਜ਼ੋਰ ਦਾ ਮੀਂਹ ਪਵੇ, ਜਿਹੜਾ ਚੰਗੀ ਤਰ੍ਹਾਂ ਰੋੜੂ ਮੀਂਹ ਪਵੇ, ਹੜ ਆਵੇ ਜਿਸ ਦੇ ਵਿਚ, ਉਹ ਜਿਹੜਾ ਬਹੁਤਾ ਜ਼ੋਰ ਦਾ ਮੀਂਹ ਹੈ, ਉਹ ਗਲੀਆਂ ਦੇ ਵਿਚ ਜੋ ਕੱਖ ਕਾਂ ਤੇ ਗੰਦ ਪੇਲ ਹੋਵੇ ਸਭ ਹੂੰਜ ਕੇ ਲੈ ਜਾਂਦਾ, ਕੋਈ ਕਿਸੇ ਪ੍ਰਕਾਰ ਦੀ ਚੀਜ਼ ਨਹੀਂ ਰਹਿਣ ਦਿੰਦਾ, ਬੜੀ ਸਫਾਈ ਕਰ ਦਿੰਦਾ। ਇਸੇ ਤਰ੍ਹਾਂ ਜਿਹੜਾ ਇਹ ਹੱਲੇ ਦਾ ਕੀਰਤਨ ਜੋਤੀਆਂ ਦੇ ਨਾਲ ਗੁਰਮੁਖ ਪਿਆਰਿਆਂ ਨੇ ਕਰਨਾ, ਇਹ ਬੜਾ ਜ਼ੋਰਦਾਰ ਮੀਂਹ ਹੈ, ਜਿਸ ਦੇ ਅੱਗੇ ਕੋਈ ਸੰਕਲਪ ਦੁਨਿਆਵੀ, ਕੋਈ ਵਿਕਲਪ, ਕੋਈ ਫੁਰਨਾ, ਕੋਈ ਚਿੰਤਾ, ਕੋਈ ਸੋਗ, ਵਿਸ਼ੇ ਵਿਕਾਰਾਂ ਨੂੰ ਕੋਈ ਅੰਦਰ ਜੋ ਕਿਸੇ ਪ੍ਰਕਾਰ ਦੀ ਕੋਈ ਥੋੜੀ ਬਹੁਤੀ ਵੀ ਇੱਛਾ ਹੈ, ਇਹ ਸਭ ਇਹਨਾਂ ਨੂੰ ਹੂੰਝ ਪੂਝ ਕੇ ਲੈ ਜਾਂਦਾ। ਗੁਰਸਿੱਖਾਂ ਮਾਈਆਂ ਭਾਈਆਂ ਦੇ ਹਿਰਦਿਆਂ ਨੂੰ ਐਨ ਉੱਜਮ ਤੇ ਪਵਿੱਤਰ ਬਣਾ ਲੈਂਦਾ ਹੈ। ਸੱਚੇ ਪਾਤਸ਼ਾਹ ਸਮਝ ਆਈ ਕਿ ਇਕੱਲੇ ਬਾਣੀ ਪੜ੍ਹਨ ਦੇ ਨਾਲੋਂ ਗੁਰੂ ਕੀ ਬਾਣੀ ਦੇ ਕੀਰਤਨ ਦਾ ਮਹਾਨ ਮਹੱਤਵ ਹੈ, ਬਹੁਤਾ ਮਹੱਤਵ ਹੈ। ਸੱਚੇ ਪਾਤਸ਼ਾਹ ਨੂੰ ਕਥਾ ਦੇ ਬਾਰੇ ਵੀ ਦੱਸਦੇ ਹੋ, ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਕਥਾ ਇੱਕ ਝੜੀ ਦੇ ਮੀਂਹ ਦੀ ਨਿਆਈ ਹੈ। ਝੜੀ ਦਾ ਮੀਂਹ ਪੈਂਦਾ, ਥਿਮ ਥਿਮ ਕੇ ਬੂੰਦਾਂ ਪੈਂਦੀਆਂ ਨੇ ਛੋਟੀਆਂ ਛੋਟੀਆਂ, ਉਹ ਪਾਣੀ ਬਾਹਰ ਉੱਛਲ ਕੇ ਵੱਟਾਂ ਤੋੜ ਕੇ ਬਹੁਤਾ ਦੂਰ ਨਹੀਂ ਜਾਂਦਾ, ਉਹ ਖੇਤੀ ਆਪਣੇ ਵਿੱਚ ਹਜ਼ਮ ਕਰੀ ਜਾਂਦੀ ਹੈ, ਜਜ਼ਬ ਕਰੀ ਜਾਂਦੀ ਹੈ, ਉਹ ਪਾਣੀ ਵਿਅਰਥ ਨਹੀਂ ਜਾਂਦਾ, ਬਹੁਤ ਦੂਰ ਤੱਕ ਥੱਲੇ ਤੱਕ ਸਲਾਬ ਚਲੀ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਕੀ ਬਾਣੀ ਦੀ ਕਥਾ ਦੇ ਜੋ ਨਿਰਣਾ ਹੋਣਾ ਹੈ, ਪਹਿਲਾਂ ਪਾਠ ਦਾ ਸ਼ੁੱਧ ਉਚਾਰਨ, ਫਿਰ ਉਸ ਦਾ ਅਰਥ, ਫਿਰ ਉਹ ਬਣਿਆ ਕਿੰਨਾ, ਉਸ ਦੀ ਜੋ ਆਪਣਾ ਵਿਤਪਤੀ ਹੈ ਚੰਗੀ ਤਰ੍ਹਾਂ ਕਰਨੀ, ਸੋ ਉਹ ਕਿੱਥੋਂ ਸ਼ਬਦ ਬਣਿਆ, ਉਸ ਦਾ ਅਰਥ ਕੀ ਹੈ, ਫਿਰ ਉਸ ਦੇ ਨਾਲ ਢੁਕਵੇਂ ਦ੍ਰਿਸ਼ਟਾਂਤ, ਪ੍ਰਮਾਣ, ਸਾਖੀਆਂ, ਉਦਾਹਰਣ ਸਾਰੇ ਚੰਗੀ ਤਰ੍ਹਾਂ ਜੋੜ ਕੇ ਫਿਰ ਉਹ ਕਥਾ ਬਣਦੀ ਹੈ। 6-7-8 ਚੀਜ਼ਾਂ ਜੇ ਮਿਲਣਾ ਇਕੱਠੀਆਂ ਤਾਂ ਫਿਰ ਗੁਰੂ ਕੀ ਬਾਣੀ ਦੀ ਇਹ ਕਥਾ ਜਿਹੜੀ ਹੈ ਝੜੀ ਦੇ ਮੀਂਹ ਦੀ ਨਿਹਾਈ ਜੋ ਜੋ ਬਚਨ ਸੁਣਨਾ ਉਹ ਨੇੜਾਂ ਕਰਕੇ ਉਹਨੂੰ ਅੰਦਰ ਟਿਕਾਇਆ ਜਾਂਦਾ ਉੱਤਮ ਅਧਿਕਾਰੀ ਜਿਹੜਾ ਜਿਗਿਆਸੂ ਹੈ ਚੰਗਾ ਸਰਵਣ ਕਰਨ ਵਾਲਾ ਸ਼ਰਧਾਲੂ ਹੈ ਉਹ ਜੋ ਜੋ ਬਚਨ ਸੁਣੇਗਾ ਉਹ ਆਪਣੇ ਹਿਰਦੇ ਅੰਦਰ ਚੰਗੀ ਤਰ੍ਹਾਂ ਵਸਾਈ ਜਾਂਦਾ ਟਿਕਾਈ ਜਾਂਦਾ ਨੇੜਾਂ ਕਰ ਕਰਕੇ ਅੰਦਰ ਨੇ ਸੰਸੇ ਫੁਰਨੇ ਸੰਸਕਾਰ ਵਾਸ਼ਨਾ ਇਹ ਸਭ ਆਪਣੀਆਂ ਮੇਟ ਕੇ ਬੜਾ ਭਾਰੀ ਆਨੰਦ ਉਹਨੂੰ ਪ੍ਰਾਪਤ ਹੁੰਦਾ ਹੈ ਪਾਈਆਂ ਹਜ਼ੂਰ ਦੇ ਬਚਨ ਹਨ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਏ ਚਾਹੇ ਕਲਯੁਗ ਖੇਵਟ ਗੁਰ ਸ਼ਬਦ ਪੜ੍ਹੋ ਇਸ ਵਾਸਤੇ ਇਹ ਕਥਾ ਝੜੀ ਦੇ ਮੀਂਹ ਦੀ ਨਿਹਾਈ ਕੀਰਤਨ ਜ਼ੋਰਦਾਰ ਮੀਂਹ ਦੀ ਨਿਹਾਈ ਆਪ ਨਿਤਨੇਮ ਕਰਨਾ ਇਹ ਹਲਕ ਜਾਂ ਖੂਹ ਦੇ ਜਾਂ ਟਿਊਬਵੈਲ ਦੇ ਪਾਣੀ ਦੀ ਨਿਹਾਈ ਹੈ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਜੀ ਹਜ਼ੂਰ ਆਪ ਦੱਸੋ ਹੋਰ ਵੀ ਦ੍ਰਿਸ਼ਟਾਂਤ ਦਿਓ ਤਾਂ ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਥਾ ਮਾਤਾ ਦੀ ਨਿਹਾਈ ਹੈ ਜਿਹੜੀ ਮਾਤਾ ਹੈ ਇਹ ਪੁੱਤਰ ਤੋਂ ਬਿਨਾਂ ਨੂੰ ਸੌਂਪਦੀ ਚਾਹੇ ਉਹ ਕਿੱਡੀ ਵੀ ਅਮੀਰ ਘਰਾਣੇ ਦੀ ਸਪੁੱਤਰੀ ਹੋਵੇ ਕਿੱਡੇ ਵੀ ਅਮੀਰ ਪਤੀ ਦੇ ਨਾਲ ਵਿਆਹੀ ਜਾਵੇ ਅਨੇਕ ਪ੍ਰਕਾਰ ਦੇ ਖਾਣ ਪੀਣ ਭੋਗਣ ਦੇ ਕਾਰਨ ਸੁੱਖ ਨੂੰ ਪ੍ਰਾਪਤ ਹੋਣ ਹਕੂਮਤ ਵੀ ਭਾਵੇਂ ਪਾਸ ਕਿਉਂ ਨਾ ਹੋਵੇ ਪਰ ਜੇ ਗੋਦੀ ਵਿਚ ਲਾਲ ਨਹੀਂ ਤਾਂ ਉਹ ਮਾਤਾ ਕਦੇ ਫੜਦੀ ਤੇ ਸੋਭਦੀ ਨਹੀਂ ਉਹਦੇ ਸਾਰੇ ਪਦਾਰਥ ਫਿੱਕੇ ਬੇਰਸੀ ਵਾਲੇ ਵਿਅਰਥੀ ਪ੍ਰਤੀਤ ਹੁੰਦੇ ਹਨ ਜਿਵੇਂ ਘਰ ਦੇ ਵਿਚ ਕੋਈ ਦੀਵਾ ਨਾ ਬਲਦਾ ਹੋਵੇ ਪ੍ਰਕਾਸ਼ ਨਾ ਹੋਵੇ ਭਾਵੇਂ ਕਿੱਡਾ ਵੱਡਾ ਸੋਹਣਾ ਘਰ ਹੈ ਉਹ ਫਿਰ ਵੀ ਰਾਤ ਨੂੰ ਡਰਾਉਣਾ ਜਿਹਾ ਲੱਗਦਾ ਇਸੇ ਤਰ੍ਹਾਂ ਪੁੱਤਰ ਤੋਂ ਬਿਨਾਂ ਨਹੀਂ ਗੱਲ ਬਣ ਸਕਦੀ ਸੋ ਜਿਵੇਂ ਮਾਤਾ ਦੀ ਗੋਦ ਪਿਤਾ ਦੇ ਨਾਲ ਹੀ ਪੁੱਤਰ ਦੇ ਨਾਲ ਹੀ ਸੋਭਦੀ ਹੈ ਇਸੇ ਤਰ੍ਹਾਂ ਜਿਹੜੀ ਕਥਾ ਹੈ ਇਹ ਕੀਰਤਨ ਦੇ ਨਾਲ ਸੁਭਾਜਮਾਨ ਹੁੰਦੀ ਹੈ ਐਵੇਂ ਨਹੀਂ ਸੋ ਜਦੋਂ ਕੀਰਤਨ ਹੁੰਦਾ ਹੈ ਉਸ ਮੌਕੇ ਤੇ ਖਾਲਸਾ ਜੀ ਮਨ ਅਕਾਗਰ ਹੋ ਜਾਂਦੇ ਨੇ ਮਨ ਢਲ ਜਾਂਦੇ ਹਨ ਜਿਵੇਂ ਲੋਹੇ ਨੂੰ ਗਰਮ ਕਰੀਏ ਫਿਰ ਸੱਟ ਲਾ ਕੇ ਜਿਸ ਪਾਸੇ ਵੱਲ ਮਰਜ਼ੀ ਉਸ ਨੂੰ ਮੋੜ ਲਈਏ ਮੁੜ ਸਕਦਾ ਹੈ ਪਰ ਜੇ ਠੰਡੇ ਲੋਹੇ ਨੂੰ ਕੋਈ ਚਾਰਕ ਮੈਂ ਮੋੜ ਲਵਾਂਗਾ ਤਾਂ ਟੁੱਟ ਭਾਵੇਂ ਜਾਵੇ ਉਹ ਮੁੜਦਾ ਨਹੀਂ ਇਸੇ ਤਰ੍ਹਾਂ ਕੀਰਤਨ ਤੋਂ ਬਿਨਾਂ ਮਨ ਅਕਾਗਰ ਨਹੀਂ ਹੁੰਦਾ ਮਨ ਦੀ ਅਕਾਗਰਤਾ ਤੋਂ ਬਿਨਾਂ ਕਥਾ ਵਿਚ ਜੋ ਕੋਈ ਪ੍ਰਚਾਰ ਜੋ ਕੋਈ ਵਿਆਖਿਆ ਕਰਨੀ ਹੈ ਉਸ ਦਾ ਪੂਰਾ ਅਸਰ ਕਦੇ ਮਨ ਤੇ ਨਹੀਂ ਪੈਂਦਾ ਇਸ ਵਾਸਤੇ ਜੋ ਕਥਾ ਹੈ ਇਹ ਕੀਰਤਨ ਦੇ ਨਾਲ ਸੁਭਾਜਮਾਨ ਹੁੰਦੀ ਹੈ ਤੇ ਜਿਹੜਾ ਪੁੱਤਰ ਹੈ ਉਹ ਮਾਤਾ ਦੀ ਗੋਦ ਵਿਚ ਬਹੁਤ ਅਸੋਭਾ ਪਾਉਂਦਾ ਹੈ ਮਾਤਾ ਕਰਕੇ ਫਲਦਾ ਹੈ ਪਿਤਾ ਕਰਕੇ ਫਲਦਾ ਹੈ ਇਸ ਵਾਸਤੇ ਜਿਹੜਾ ਕੀਰਤਨ ਹੈ ਇਹ ਵੀ ਕਥਾ ਕਰਕੇ ਸੋਭਨੀਕ ਹੈ ਜੋ ਵਿਆਖਿਆ ਵਿਸਥਾਰ ਸਹਿਤ ਕਰਨੀ ਹੋਵੇ ਉਹ ਕਥਾ ਵਿਚ ਕੀਤੀ ਜਾ ਸਕਦੀ ਹੈ ਸੋ ਫਿਰ ਗੁਰੂ ਕੇ ਪਿਆਰੇ ਸਿੱਖ ਸੰਗਤਾਂ ਨੇ ਹਜ਼ੂਰ ਪਾਸ ਬੇਨਤੀ ਕੀਤੀ ਜੀ ਹਜ਼ੂਰ ਆਪ ਜੀ ਨੇ ਜੋ ਇਹ ਦ੍ਰਿਸ਼ਟਾਂਤ ਦਿੱਤਾ ਹੈ ਕਿ ਕਥਾ ਮਾਤਾ ਹੈ ਔਰ ਕੀਰਤਨ ਪੁੱਤਰ ਹੈ ਆਪ ਜੀ ਇਹ ਵੀ ਕਿਰਪਾ ਕਰਕੇ ਦੱਸੋ ਕਿ ਕਥਾ ਦਾ ਪਤੀ ਤੇ ਕੀਰਤਨ ਦਾ ਪਿਤਾ ਕੌਣ ਉਹ ਵੀ ਨੋੜਾਂ ਚੰਗੀ ਤਰ੍ਹਾਂ ਹੋਣਾ ਚਾਹੀਦਾ ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਫਰਮਾਇਆ ਗੁਰਮੁਖ ਪਿਆਰੇ ਉਹ ਹੈ ਪ੍ਰੇਮ ਪ੍ਰੇਮ ਕਰਕੇ ਹੀ ਕਥਾ ਫੜਦੀ ਹੈ ਔਰ ਪ੍ਰੇਮ ਦੇ ਨਾਲ ਹੀ ਕੀਰਤਨ ਫੜਦਾ ਜੇ ਪ੍ਰੇਮ ਨਹੀਂ ਤਾਂ ਫਿਰ ਮਨ ਕਰ ਕਦੂ ਨਾ ਹਰ ਗੁਣ ਗਾਇਓ ਜੇ ਮਨ ਕਰਕੇ ਗੁਰੂ ਕੇ ਗੁਣ ਨਹੀਂ ਗਾਉਣੇ ਤਾਂ ਫਿਰ ਵੱਧਾ ਚੱਕੀ ਜੋ ਪਰੇ ਨਾ ਗੁਣਾ ਉਪਕਾਰ ਜੇ ਤਾਂ ਵਾਜੇ ਤੇ ਚਾਰ ਪੈਸੇ ਕਿਸੇ ਨੂੰ ਰੱਖ ਦਿੱਤੇ ਫਿਰ ਤਾਂ ਉੱਚੀ ਉੱਚੀ ਆਵਾਜ਼ ਦੇ ਨਾਲ ਗਾਉਣਾ ਤੇ ਜੇ ਜਰਾ ਨਰਮ ਜਿਹਾ ਰਿਹਾ ਕੰਮ ਤੇ ਫਿਰ ਗਲੇ ਵਿੱਚੋਂ ਆਵਾਜ਼ ਹੀ ਨਾ ਨਿਕਲਣੀ ਸੋ ਉਹ ਕੀਰਤਨ ਫੜਦਾ ਹੀ ਨਹੀਂ ਸੁਭਾ ਹੀ ਨਹੀਂ ਪਾਉਂਦਾ ਜਿਸ ਦੇ ਵਿੱਚ ਦਿਲੋਂ ਪਿਆਰ ਤੇ ਸਤਿਕਾਰ ਤੇ ਪ੍ਰੇਮ ਨਹੀਂ ਇਹ ਕਥਾ ਕਰਨ ਵਾਲਾ ਵੀ ਜੇ ਕੇਵਲ ਘੜੀ ਵੱਲ ਹੀ ਤੱਕਦਾ ਰਹੇ ਜੇ ਸਮੇਂ ਗੁਜ਼ਾਰਦਾ ਰਹੇ ਉਰਲੀਆਂ ਪਰਲੀਆਂ ਮਾਰਦਾ ਰਹੇ ਨਾ ਉਸ ਤੇ ਮਨ ਤੇ ਚਿੱਤ ਵਿਚ ਵੀ ਦਿਲੀ ਪਿਆਰ ਔਰ ਕਥਾ ਵਾਲੇ ਦੇ ਚਿੱਤ ਵਿਚ ਸਭ ਨੂੰ ਦਾ ਬਖਸ਼ਿਆ ਹੋਇਆ ਪ੍ਰੇਮ ਹੋਣਾ ਚਾਹੀਦਾ ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਤ ਪਾਇਓ ਸੋ ਗੁਰੂ ਪਿਆਰਿਓ ਜਦੋਂ ਤੱਕ ਕਰਨੀ ਨਹੀਂ ਕੇਵਲ ਕਥਨੀ ਗੁਰੂ ਘਰ ਵਿਚ ਪ੍ਰਧਾਨ ਨਹੀਂ ਗੁਰੂ ਘਰ ਵਿਚ ਗੁਰਕਰਣੀ ਪ੍ਰਧਾਨ ਗੁਰੂ ਘਰ ਦੇ ਵਿਚ ਕਮਾਈ ਤੇ ਅਮਲੀ ਜੀਵਨ ਇਸ ਦੀ ਪ੍ਰਧਾਨਤਾ ਜ਼ਬਾਨੀ ਜ਼ਬਾਨੀ ਗੱਲਾਂ ਕਰਨ ਵਾਲੇ ਸਾਨੂੰ ਬਹੁਤ ਮਿਲਣਗੇ ਇਸ ਵਾਸਤੇ ਜੇ ਕਥਾ ਕਰਨ ਵਾਲੇ ਦਾ ਆਪਣਾ ਜੀਵਨ ਨਹੀਂ ਆਪ ਅੰਮ੍ਰਿਤਧਾਰੀ ਨਹੀਂ ਰਹਿਤ ਮਰਜਾਰਤ ਪ੍ਰਪੱਕ ਨਹੀਂ ਬਾਣੀ ਦਾ ਨਿਤਨੇਮੀ ਨਹੀਂ ਅਭਿਆਸੀ ਨਹੀਂ ਕਿਸੇ ਅਵਸਥਾ ਦੀ ਪ੍ਰਾਪਤੀ ਵਾਲਾ ਨਹੀਂ ਫਿਰ ਸਾਨੂੰ ਜੋ ਮਰਜ਼ੀ ਉਹ ਕਥਾ ਕਰ ਕਰਕੇ ਸੁਣਾਈ ਜਾਵੇ ਸਾਡੇ ਮਨ ਤੇ ਉਸ ਦਾ ਪ੍ਰਭਾਵ ਨਹੀਂ ਪੈ ਸਕਦਾ ਜੇ ਕੀਰਤਨ ਵਾਲਾ ਆਪ ਉਸ ਦਾ ਮਨ ਕੀਰਤਨ ਵਿਚ ਨਹੀਂ ਢਲਦਾ ਮਨ ਅਕਾਗਰ ਹੋ ਕੇ ਕਿਸੇ ਆਕਾਰ ਆਸ ਵਿਚ ਨਹੀਂ ਝੂਮਦਾ ਤਾਂ ਉਹਦੇ ਕੀਰਤਨ ਦਾ ਪ੍ਰਭਾਵ ਸਾਡੇ ਮਨਾਂ ਤੇ ਬਹੁਤ ਘੱਟ ਪਵੇਗਾ ਇਸ ਵਾਸਤੇ ਗੁਰੂ ਘਰ ਦੇ ਵਿਚ ਇਹ ਮਰਿਆਦਾ ਹੈ ਪਰਥ ਮੈਂ ਮਨ ਪ੍ਰਬੋਧ ਹੈ ਆਪਣਾ ਪਾਸ਼ਾ ਅਵਰੀ ਜਹਾਵੈ ਸਭ ਤੋਂ ਪਹਿਲਾਂ ਗੁਰੂ ਕਾ ਸਿੱਖ ਆਪਣੇ ਮਨ ਨੂੰ ਸਮਝਾਵੇ ਫਿਰ ਦੂਸਰੇ ਨੂੰ ਸਮਝਾਉਣ ਦਾ ਦੂਸਰੇ ਨੂੰ ਪ੍ਰਚਾਰ ਤੇ ਉਪਦੇਸ਼ ਸੁਣਾਉਣ ਦਾ ਯਤਨ ਕਰੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕਥਾ ਵਾਲਿਆਂ ਨੂੰ ਇਹ ਦਾਤ ਬਖਸ਼ਣ ਕਿ ਪਹਿਲਾਂ ਜੀਵਨ ਸਾਡਾ ਉਹੋ ਜਿਹਾ ਬਣੇ ਜੋ ਅਸੀਂ ਜ਼ਬਾਨੀ ਮੂੰਹ ਬੋਲ ਕੇ ਕਹਿਣਾ ਹੈ ਕੀਰਤਨ ਵਾਲੇ ਗੁਰਮੁਖ ਪਿਆਰੇ ਉਹ ਆਪਾਂ ਨੂੰ ਮਿਲੇ ਨੇ ਜਿਨ੍ਹਾਂ ਦਾ ਆਪਣਾ ਜੀਵਨ ਉਹੋ ਜਿਹਾ ਹੈ ਜਿਹੋ ਜਿਹਾ ਆਪਾਂ ਨੂੰ ਬੋਲ ਬੋਲ ਕੇ ਸੁਣਾਉਂਦੇ ਹਨ ਅੰਦਰੋਂ ਤੇ ਬਾਹਰੋਂ ਨਿਗਰ ਤੇ ਠੋਸ ਜੀਵਨ ਮਖਾਲੇ ਵਾਲਾ ਨਹੀਂ ਬਣੌਤੀ ਨਹੀਂ ਨਕਲੀ ਨਹੀਂ ਸੋ ਸਤਿਗੁਰੂ ਗ੍ਰੰਥ ਸਾਹਿਬ ਤੇ ਦ੍ਰਿੜ ਨਿਸ਼ਚਾ ਹੈ ਦ੍ਰਿੜ ਭਰੋਸਾ ਹੈ ਕਿਤੇ ਵੀ ਕੀਰਤਨ ਕਰਦੇ ਹਾਂ ਕੋਈ ਪੰਕਤੀ ਜਿਸ ਤੇ ਅਰਥ ਬਾਰੇ ਜਰਾ ਵੀ ਸ਼ੰਕਾ ਪਵੇ ਖਿਆਲ ਦੇ ਨਾਲ ਸੁਣਿਆ ਕਰੋ ਚਾਟੀ ਭਾਈ ਸਾਹਿਬ ਉਸੇ ਮੌਕੇ ਤੇ ਉਹਦੀ ਸਪਸ਼ਟਤਾ ਵਾਸਤੇ ਨਾਲ ਹੀ ਦ੍ਰਿਸ਼ਟਾਂਤ ਦੇ ਦੇਣਗੇ ਨਾਲ ਹੀ ਪ੍ਰਮਾਣ ਦੇ ਦਿੰਦੇ ਨੇ ਉਸ ਨਾਲ ਢੁਕਵੀਂ ਹੋਰ ਪੰਕਤੀ ਚਾਟੀ ਸੁਣਾ ਦਿੰਦੇ ਨੇ ਸੋ ਆਇਆ ਸੀ ਕਿ ਸਾਧੂਆਂ ਦੇ ਚਰਨ ਜਿਹੜੇ ਹਨ ਸੋ ਇਨ੍ਹਾਂ ਨੂੰ ਅਸੀਂ ਚੰਗੀ ਤਰ੍ਹਾਂ ਸੇਵੀਏ ਚਾਟੀ ਉਸ ਮੌਕੇ ਤੇ ਕਹਿ ਦਿੱਤਾ ਸੀ ਧੰਨ ਗੁਰੂ ਧੰਨ ਪੰਜ ਪਿਆਰੇ ਧੰਨ ਗੁਰੂ ਧੰਨ ਪੰਜ ਪਿਆਰੇ ਇਸ ਵਾਸਤੇ ਸਰੋਤੇ ਦੇ ਵਿੱਚ 14 ਗੁਣ ਹੋਣੇ ਚਾਹੀਦੇ ਨੇ 14 ਗੁਣ ਤਾਂ ਕੋਈ ਕੀਰਤਨ ਜਾਂ ਕਥਾ ਸੁਣਦਾ ਅਧਿਕਾਰੀ ਨਹੀਂ ਤਾਂ ਅਧਿਕਾਰੀ ਨਹੀਂ ਤੇ 14 ਗੁਣ ਕੀਰਤਨ ਵਾਲੇ ਵਿੱਚ ਜਾਂ ਕਥਾ ਵਾਲੇ ਵਿੱਚ ਹੋਣੇ ਚਾਹੀਦੇ ਨੇ ਤਾਂ ਉਹ ਕੀਰਤਨ ਤੇ ਕਥਾ ਕਰ ਸਕਦਾ ਐਵੇਂ ਨਹੀਂ ਇਸ ਵਾਸਤੇ ਕੀਰਤਨ ਸੁਣ ਲੱਗਿਆ ਜੇ ਪੂਰਾ ਚੇਤਾ ਕਾਗਰ ਹੋਵੇ ਤਾਂ ਜੋ ਵੀ ਇਹ ਭਾਈ ਸਾਹਿਬ ਜੀ ਦੀ ਰਚਨਾ ਤੋਂ ਕਈ ਵਾਰ ਕੀਰਤਨ ਸੁਣਿਆ ਹੈ ਇਹ ਪ੍ਰਕਰਣ ਵਾਰ ਕੀਰਤਨ ਸੁਣਾਉਂਦੇ ਨੇ ਪ੍ਰਕਰਣ ਵਾਰ ਜਿਹੜਾ ਇੱਕ ਪ੍ਰਕਰਣ ਆਰੰਭ ਕਰ ਲੈਂਦੇ ਨੇ ਉਹਨੂੰ ਸਿਰੇ ਤੋੜ ਤੱਕ ਨਿਭਾਉਂਦੇ ਹਨ ਵੱਧ ਤੋਂ ਵੱਧ 2 ਘੰਟੇ ਨੂੰ 2 ਪ੍ਰਕਰਣ ਆਪਾਂ ਨੂੰ ਸੁਣਾਉਂਦੇ ਹਨ ਜਾਂ ਇੱਕ ਪ੍ਰਕਰਣ ਤੇ ਨਹੀਂ ਕਿ ਇੱਕ ਸ਼ਬਦ ਕਿਸੇ ਪਾਸੋਂ ਇੱਕ ਹੋਰ ਕਿਸੇ ਪਾਸੋਂ ਪੜ੍ਹ ਲਿਆ ਨਹੀਂ ਐਨ ਜਿਸ ਪ੍ਰਕਰਣ ਨੂੰ ਆਰੰਭ ਕਰਨਾ ਹੈ ਉਹਨੂੰ ਹੀ ਸਾਰੇ ਆਪਣੇ ਉਸ ਸਮੇਂ ਦੇ ਵਿੱਚ ਨਿਭਾਉਣਾ ਇਹ ਬਾਤ ਹਰੇਕ ਦੇ ਪਾਸ ਨਹੀਂ ਇਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਵਿਰਲੇ ਵਿਰਲੇ ਗੁਰਮੁਖ ਪਿਆਰਿਆਂ ਨੂੰ ਇਹ ਕਿਰਪਾ ਕਰਕੇ ਬਖਸ਼ੀ ਹੈ ਕਥਾ ਦਾ ਵੀ ਇਹੀ ਸੁਭਾਅ ਹੋਣਾ ਚਾਹੀਦਾ ਹੈ ਜੋ ਪ੍ਰਕਰਣ ਸ੍ਰੀ ਮੁਖਲਾਕ ਦੇ ਵਿੱਚ ਆਇਆ ਉਸ ਪ੍ਰਕਰਣ ਦੇ ਵਿੱਚ ਰਹਿ ਰਹਿ ਕੇ ਉਹਦੀ ਵਿਆਖਿਆ ਕਰਨੀ ਹੈ ਬਾਹਰੋਂ ਨਹੀਂ ਕਥਾ ਦੇ ਵਿੱਚ ਹੁਕਮ ਹੋਰ ਹੈ ਕਿ ਕਥਾ ਆਰੰਭ ਕਰਨ ਲੱਗਿਆ ਲੈਕਚਰ ਆਪਣੇ ਕੋਲੋਂ ਸ਼ੁਰੂ ਕਰ ਲੈਣਾ ਪ੍ਰਚਾਰ ਆਪਣੇ ਕੋਲੋਂ ਸ਼ੁਰੂ ਕਰ ਲੈਣਾ ਉਹਨੂੰ 30-40-45-50 ਮਿੰਟਾਂ ਤੱਕ ਉਸ ਨੂੰ ਸੁਣਾਈ ਜਾਣਾ ਹੋਵੇ ਭਾਵੇਂ ਗੁਰਮਤ ਅਨੁਸਾਰ ਪਰ ਜੋ ਗੁਰੂ ਕੇ ਸ੍ਰੀ ਮੁਖਲਾਕ ਦੇ ਵਿੱਚ ਪ੍ਰਕਰਣ ਹੈ ਉਹਨੂੰ ਮਗਰੋਂ ਕੇਵਲ ਅਰਥ ਆਪਣਾ ਪੜ੍ਹਨ ਮਾਤਰ ਸ਼ਬਦ ਨੂੰ ਪੜ੍ਹ ਦੇਣਾ ਤੇ ਮਗਰੋਂ ਕਹਿ ਦੇਣਾ ਸ਼ਬਦ ਦੀ ਵਿਆਖਿਆ ਉਹ ਸ਼ਬਦ ਦੀ ਕਥਾ ਨਹੀਂ ਹੁੰਦੀ ਉਹ ਆਪਣਾ ਲੈਕਚਰ ਹੁੰਦਾ ਉਹ ਆਪਣਾ ਪ੍ਰਚਾਰ ਹੁੰਦਾ ਆਪਣੇ ਵੱਲੋਂ ਉਪਦੇਸ਼ ਹੁੰਦਾ ਉਸ ਗੁਰਮੁਖ ਦਾ ਇਸ ਵਾਸਤੇ ਇਹ ਕਥਾ ਦੇ ਵਿੱਚ ਕਮੀ ਆ ਰਹੀ ਹੈ ਆਮ ਤੌਰ ਤੇ ਅੱਜ ਗੁਰਮੁਖ ਵੀਰ ਵਿਆਖਿਆ ਬੜੀ ਸੋਹਣੀ ਕਰਦੇ ਹਨ ਪਰ ਜੋ ਸਿਧਾਂਤ ਗੁਰੂ ਕੇ ਸ਼ਬਦ ਵਿੱਚ ਹੋਵੇ ਉਸ ਦੇ ਦਾਇਰੇ ਤੋਂ ਬਾਹਰ ਨਿਕਲਣ ਦਾ ਵੀ ਯਤਨ ਕਰਦੇ ਹਨ ਪਰ ਇਹ ਟਕਸਾਲੀ ਮਰਿਆਦਾ ਨਹੀਂ ਟਕਸਾਲ ਦੀ ਮਰਿਆਦਾ ਹੈ ਕਿ ਜੋ ਪ੍ਰਕਰਣ ਜੇ ਵੈਰਾਗ ਦਾ ਪ੍ਰਕਰਣ ਗੁਰੂ ਕੇ ਸ਼ਬਦ ਵਿੱਚ ਆਇਆ ਤਾਂ ਵੈਰਾਗ ਦਾ ਹੀ ਕਥਨ ਕਰੋ ਜੇ ਪ੍ਰੇਮ ਦਾ ਆਇਆ ਤਾਂ ਪ੍ਰੇਮ ਹੀ ਪੈਦਾ ਸੁਣਾਓ ਜੇ ਜਗਿਆਸਾ ਦਾ ਸਦ ਕਥਨ ਕੀਤਾ ਤਾਂ ਜਗਿਆਸੇ ਪੁਣਾ ਨੂੰ ਉੱਥੇ ਵਿਆਖਿਆ ਕਰੋ ਜੇ ਪ੍ਰਾਪਤੀ ਵਾਲੇ ਸ਼ਬਦ ਹਨ ਤਾਂ ਪ੍ਰਾਪਤੀ ਵਾਲੇ ਜੇ ਵਿਯੋਗ ਵਾਲੇ ਹਨ ਤਾਂ ਵਿਯੋਗ ਵਾਲੇ ਗਾਉਣੇ ਚਾਹੀਦੇ ਹਨ ਸੋ ਉਸੇ ਪ੍ਰਕਰਣ ਨੂੰ ਨਿਭਾਉਣਾ ਚਾਹੀਦਾ ਸੋ ਇਸ ਵਾਸਤੇ ਸਤਿਗੁਰੂ ਜੀ ਕਿਰਪਾ ਕਰਨ ਆਪਣੇ ਤੇ ਬੜੀ ਭਾਰੀ ਬਖਸ਼ਿਸ਼ ਤੇ ਰਹਿਮਤ ਹੋਈ ਹੈ ਗੁਰੂ ਕੇ ਪਿਆਰਿਓ ਜਿਹੜੇ ਇਹ ਦਿਨ ਆਪਾਂ ਨੂੰ ਮਿਲੇ ਨੇ ਬਹੁਤ ਬੇਕੀਮਤੇ ਹਨ ਇੱਕ ਇੱਕ ਘੜੀ ਘੜੀ ਇੱਕ ਇੱਕ ਪਲ ਪਲ ਬੜਾ ਬੇਕੀਮਤਾ ਹੈ ਮੈਂ ਆਪਣੇ ਬਾਰੇ ਕਹਿਣ ਲੱਗਾ ਬਹੁਤ ਸ਼ਰਮ ਕਰਦਾ ਹਾਂ ਪਰ ਇਹ ਕਹਿਣ ਨੂੰ ਰਿਹਾ ਵੀ ਨਹੀਂ ਜਾਂਦਾ ਅੱਜ ਖਿਆਲ ਸੀ ਕਿ ਜਦੋਂ ਤੋਂ ਲੈ ਕੇ ਸਿਮਰਨ ਸ਼ੁਰੂ ਹੋਇਆ ਪਰ ਉਹ ਤੋਂ ਲੈ ਕੇ ਜਦੋਂ ਕੀਰਤਨ ਸ਼ੁਰੂ ਹੋਣਾ ਤਾਂ ਅੱਧਾ ਘੰਟਾ ਕੀਰਤਨ ਸੁਣ ਕੇ ਤੇ ਫਿਰ ਬਾਹਰ ਜਾ ਕੇ ਹੋਰ ਬਾਣੀ ਪੜ੍ਹਨੀ ਹੈ ਪਰ ਜਦੋਂ ਕੀਰਤਨ ਸ਼ੁਰੂ ਕੀਤਾ ਭਾਈ ਸਾਹਿਬ ਜੀ ਨੇ ਸੋ ਮਨ ਗੁਰੂ ਕੀ ਕਿਰਪਾ ਐਸੀ ਹੋਈ ਜਦੋਂ ਤੱਕ ਰਾਜ ਸਾਹਿਬ ਦੇ ਪਾਠ ਦਾ ਭੋਗ ਨਹੀਂ ਪੈ ਗਿਆ ਤਦੋਂ ਤੱਕ ਉੱਠਣ ਨੂੰ ਚਿੱਤ ਨਹੀਂ ਕੀਤਾ ਕੀਰਤਨ ਵਿੱਚ ਤੇ ਰਸਨਾ ਵਿੱਚ ਰਸ ਹੀ ਐਸਾ ਸੀ ਫਿਰ ਖਿਆਲ ਆਇਆ ਕਿ ਸਰੀਰਕ ਕਿਰਿਆ ਵੀ ਸੋਧਣੀ ਹੈ ਜਾਣਾ ਚਾਹੀਦਾ ਟਾਈਮ 13:30 ਪਹੁੰਚਣ ਦਾ ਸੋ ਇਸ ਵਾਸਤੇ ਮਜਬੂਰ ਨਹੀਂ ਉੱਠ ਕੇ ਜਾਣਾ ਪਿਆ ਨਹੀਂ ਤਾਂ ਗੁਰੂ ਕੀ ਕਿਰਪਾ ਸੀ ਸੋ ਗੁਰੂ ਪਿਆਰੇ ਦਾਸਤਾ ਕਹਿਣ ਤੋਂ ਭਾਲ ਕੇ ਘੜੀ ਘੜੀ ਤੇ ਪਲ ਪਲ ਜੋ ਆਪਾਂ ਨੂੰ ਮਿਲੇ ਨੇ ਸੋ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਇਹਨਾਂ ਦੀ ਕਦਰ ਤੇ ਕੀਮਤ ਪਾਉਣੀ ਹੈ ਫਿਰ ਬਹੁਤ ਵੱਡੀਆਂ ਭਾਰੀ ਝੋਲੀਆਂ ਭਰ ਜਾਣਗੀਆਂ ਖਜ਼ਾਨਾ ਮਿਲ ਜਾਵੇਗਾ ਬਹੁਤ ਸਮੇਂ ਤੱਕ ਖਾਂਦੇ ਖਰਚ ਦੇ ਰਹੀਏ ਮੁੱਕਣ ਵਾਲਾ ਨਹੀਂ ਹੈ ਸੋ ਇਹ ਜੋ ਇਹ ਸਮਾਗਮ ਰਚਿਆ ਹੈ ਉਸ ਦੇ ਆਰੰਭ ਵਿੱਚ ਦਾਸ ਨੇ ਤੁਹਾਨੂੰ ਇਹ ਵਧਾਈ ਵਜੋਂ ਇੰਨੀ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ ਆਪਾਂ ਨੂੰ ਇਸ ਭਾਗ ਬਖਸ਼ਿਆ ਕੀਰਤਨ ਵਾਲੇ ਗੁਰਮੁਖ ਪਿਆਰੇ ਜੁੜੇ ਹਨ ਆਪਾਂ ਨੂੰ ਗੁਰੂ ਕੇ ਸ਼ਬਦ ਦੀ ਵਿਚਾਰ ਜਿਹੋ ਜਿਹੇ ਸਤਿਗੁਰੂ ਜੀ ਬੁੱਧ ਬਖਸ਼ਣਗੇ ਗੁਰੂ ਕੀ ਬਾਣੀ ਦਾ ਅੰਤ ਨਹੀਂ ਕੋਈ ਪਾ ਸਕਦਾ ਜਿੰਨਾ ਵੱਡਾ ਮਰਜ਼ੀ ਕੋਈ ਗਿਆਨੀ ਬਣ ਜਾਵੇ ਜਿੰਨਾ ਮਰਜ਼ੀ ਕੋਈ ਕਥਾਕੜ ਬਣ ਜਾਵੇ ਜਿੰਨਾ ਮਰਜ਼ੀ ਯਤਨ ਕਰੇ ਕੋਈ ਨਹੀਂ ਇਹ ਕਹਿ ਸਕਦਾ ਕਿ ਮੈਂ ਗੁਰੂ ਕੀ ਬਾਣੀ ਦੇ ਬੋਝ ਅਰਥਾਂ ਨੂੰ ਸਹੀ ਜਾਣਦਾ ਹਾਂ ਔਰ ਸਮੱਗਰ ਰੂਪ ਵਿੱਚ ਜਾਣਦਾ ਹਾਂ ਸਾਰੇ ਜਾਣਦਾ ਹਾਂ ਬਿਲਕੁਲ ਨਹੀਂ ਇੰਨਾ ਜ਼ਰੂਰ ਹੈ ਕਿ ਆਕਾਸ਼ ਵਿੱਚ ਪੰਛੀ ਉੱਡਦਾ ਹੈ ਉਹ ਆਕਾਸ਼ ਦਾ ਅੰਤ ਨਹੀਂ ਪਾ ਸਕਦਾ ਪਰ ਆਕਾਸ਼ ਵਿੱਚ ਉਡਾਰੀਆਂ ਲਾ ਕੇ ਆਨੰਦ ਜ਼ਰੂਰ ਮਾਣ ਸਕਦਾ ਮੱਛੀ ਪਾਣੀ ਦੇ ਵਿੱਚ ਸਮੁੰਦਰ ਦੇ ਵਿੱਚ ਉਹ ਤੈਰਦੀ ਹੈ ਭਾਵੇਂ ਉਹ ਸਮੁੰਦਰ ਦੇ ਪਾਣੀ ਦਾ ਅੰਤ ਨਹੀਂ ਪਾ ਸਕਦੀ ਪਰ ਜਿੱਦੀ ਬਹੁਤੀ ਵੱਡੀ ਤਾਰੀ ਮਾਰੇਗੀ ਆਨੰਦ ਉਸ ਨੂੰ ਜ਼ਰੂਰ ਪ੍ਰਾਪਤ ਹੋ ਸਕਦਾ ਸੋ ਕੇਵਲ ਆਨੰਦ ਨਾਲ ਲੈਣ ਵਾਲੀ ਗੱਲ ਹੈ ਜਿੰਨਾ ਕੋਈ ਸਤਿਗੁਰੂ ਜੀ ਬਖਸ਼ਣ
स्पर्श कर रहमत कर रसना ते वसन हिरदे विच वसन उन्हां आनंद आपां जरूर लै सकदे आं। गुरबाणी दा अंत पाउण वाला कदे भी ना कोई होया ते ना कोई होवेगा। गुरु की बाणी सतगुरु जी आप ही जानते हैं या अकाल पुरख आप जानता है। सो अपनी कल्याण वास्ते सतगुरु जी ने यह कृपा की है। सो पवित्र श्रीमुखराज आपां सो गुरमुख प्यारे की रसना तो सरवण किया है। सतगुरु अर्जन देव साहब महाराज साहब जी ने यह पवित्र शब्द उच्चारण किया है। गुरमुख प्यारियो इस शब्द जिज्ञासु वालों बेनती है सतगुरु जी के चरणों में अथवा ब्रह्म ज्ञानी गुरमुख प्यारे के चरणों में हे गुरु प्यारियो जिमें सतगुरु सच्चे पातशाह जी ने खालसा की यह तुरकी बाणी तीन चार पांच प्रकरणों नाल उच्चारण की है। किते तां परमेश्वर नूं पति रूप करके बेनती की है, परमेश्वर नूं पति रूप करके, किते परमेश्वर नूं अपना सज्जन करके कहा सज्जन सच्चा पात साहो सिर साहां दा साहो, ते किते सतगुरु सच्चे पातशाह जी अपना मित्र कहा है, ते किते परमेश्वर नूं पति रूप करके ते आप पुत्र बन के अरदास की है। नानक जन नानक नानक सच्चे पातशाह सी तेरे बालक हो सो तुसी साडे माता पिता हो। नानक बालक मात पिता मुख नाम तुमारो खीरा, असी तुहाडे बालक हां तुसी माता पिता दी नहीं आए हो, तुहाडा नाम ए दुध है सच्चे पातशाह जो तुसी कृपा करके सानू बख्शते हो जिस करके असी पल रहे हां। सो ए प्रकरण हन एक सखी ते सखी दे संभाव रूप दे विच वी यह बाणी उच्चारण की है। जिवें एक सहेली दूजी सहेली दे पासों पुछदी है, सहेलीए तू दस मैं अपने पति की प्रसन्नता किवें प्राप्त कर सका, अथवा जिवें एक अल्लड़ बीबी सो जिवें एक मुंद अज्ञात योगन जिसनों कहा है, सो ओ एक उस बिरध माता दे पासों पुछे जिसने सारी उम्र तकबरता धर्म च कायम रह के जस सत विच कायम रह के जस खटिया होवे, उसके पासों बीबी पुछती है हे माता मेरे शरीर ते जवानी है मेरी शादी होने वाली है, माता मैं तेरे पास अरदास करके पुछती है मैनू दस मैं पति की सेवा किवें करा, उसकी प्रसन्नता मैनू किवें प्राप्त होवे, मैं नाम के बाद के सहरे घर किवें जस खटा। तो जिवें सखी सखी दे पास बेनती करती है इस तरह इस प्रकरण द्वारा भी सतगुरु जी ने बाणी उच्चारण की है। आवो भैने गल मिला अंत सहेलड़िया मिलता तरह कहानियां समर्थ कंत कियां। इस प्रकार भैन भैन जी ने मिलके पति दे गुण गाउण, इस तरह गुरमुख सखी सहेली मेरी, हे गुरमुखो मेरी ओ सखियो मेरी ओ सहेलियो, सखियां ओ होंदियां जिहड़ियां श्रद्धा वालियां होण, सहेलियां जिहड़ियां भगती वालियां रूहां होण, उन्होंने सखियां ते सहेलियां कह के सतगुरु जी ने याद किया है। इस वास्ते सखियां सहेलियां द्वारा भरा भी कितने सतगुरु जी ने सानू बनाया जो गुर के सिख मेरे भाई, असी सारा इको एक परिवार इको गुरु के इक्के पिता दे असी पुत्र पुत्रियां हां, तो इक्के माता दी गोद दे असी शिंगार हां, एक पिता एक सके हम बारिक तू मेरा गुरहाई, साडा इको गुरु इको ही सानू उपदेश इको ही सिख्या इको ही दिख्या। सो एकता बाणी एक गुर इको शब्द विचार। सो गुरु प्यारियो इथे ये जिहड़ा शब्द आया इस दे विच सखी ते सखी दे संवाद रूप विच वी अथवा जो सज्जन मित्र दोस्त अपने वड्डे मित्र दे पासों पुछदा है भाई तैनूं प्राप्ति हो चुकी है ब्रह्म ज्ञानी तत्वेत्या रब दे प्यारिया मैनू भी दस मैं किवें परमेश्वर दे नाल जुड़ सकां, अथवा सतगुरां नूं अपना सज्जन मित्र ते यार कह के इथे बुलाया है। सो यार वे यार वे बहुते लार दे नाल किसे नूं बुलाईए तां वे कह के बुलाईदा, यार कह के बुलाईदा, मित्र कह के बुलाईदा, ठेठ पंजाबी सतगुरु जी ने इथे उच्चारण कीती है। सो तू शब्द जेड़ा कहना ये भी एक बहुत प्यार दा वाचक है सूचक है, तू कहना तू इको एक दा वाचक है, जिवें कहा तू मेरे मेर पर्वत स्वामी ओत गही मैं तेरी ना तुम डोलो ना हम गिरते रख लीनी हर मेरी किस ही कोई कोए मन निमानी एक तू तू इको एक जेड़ा वाहद तेरे तो बिना होर कोई भी नहीं साडा, जिसनू कह देना वे तेरा ही केवल तेरी ही दासी केवल। सो इको एक दा ए जनायक जिहड़े तू कहना ए भी एक बहुत निश्चा ते भरोसे ते दृढ़ता दा वाचक है। इस वास्ते सो एक कुआरी बीबी हुंदी है ਸੋ ਇੱਕ ਕਿਸ਼ੋਰ ਅਵਸਥਾ ਬਾਲਕੀ ਹੁੰਦੀ ਹੈ, ਇੱਕ ਕਿਸ਼ੋਰ ਅਵਸਥਾ ਵਾਲੀ ਹੁੰਦੀ ਹੈ, ਇੱਕ ਨੌਜਵਾਨ ਬੀਬੀ ਹੁੰਦੀ ਹੈ ਪਰ ਕੁਆਰੀ। ਸੋ ਇੱਕ ਦੇ ਸਰੀਰ ਤੇ ਜਵਾਨੀ ਹੁੰਦੀ ਹੈ, ਉਸ ਦਾ ਮੰਗਣਾ ਪਾਣੀ ਹੋਇਆ ਹੋਵੇ ਪਰ ਸ਼ਾਦੀ ਨਹੀਂ ਹਾਲੇ ਹੋਈ। ਸੋ ਉਹ ਪਤੀ ਦੀ ਸੇਵਾ ਦਾ ਚਾਅ ਉਸਦੇ ਮਨ ਵਿਚ ਹੈ ਪਰ ਪਤੀ ਦੀ ਸੇਵਾ ਕਰਨ ਦੀ ਜਾਚ ਪੂਰੀ ਨਹੀਂ। ਉਹਨੂੰ ਕਹੀਦਾ ਮੁੰਦ, ਉਹਨੂੰ ਕਿਹਾ ਸਤਿਗੁਰੂ ਜੀ ਨੇ ਅਗਿਆਤ ਜੋਗਨ ਮੁੰਦ। ਸੋ ਇਸੇ ਤਰ੍ਹਾਂ ਇੱਕ ਉਹ ਬੀਬੀ ਹੈ ਜਿਹੜੀ ਵਿਆਹੀ ਹੋਈ ਹੈ, ਇੱਕ ਉਹ ਹੈ ਜਿਹੜੀ ਪਤੀਵਰਤਾ ਧਰਮ ਚ ਕਾਇਮ ਰਹਿ ਕੇ ਪਤੀ ਦੀ ਪ੍ਰਸੰਨਤਾ ਪ੍ਰਾਪਤ ਕਰ ਰਹੀ ਹੈ, ਉਹ ਹੈ ਸੁਹਾਗਵੰਤੀ। ਇੱਕ ਹੈ ਦੁਹਾਗਣ, ਜਿਹੜੀ ਵਿਆਹੀ ਹੋਵੇ ਪਤੀ ਜਿਉਂਦਾ ਹੋਵੇ ਪਰ ਔਗਣਾਂ ਵਾਲੀ ਜਾਣ ਕੇ ਉਹ ਛੁੱਟੜ ਕਰ ਦੇਵੇ। ਸੋ ਉਹ ਪਤੀ ਦੇ ਹੁੰਦਿਆਂ ਸੁਣਦਿਆਂ ਜਿਹੜੀ ਛੁੱਟੜ ਹੋਈ ਹੋਵੇ ਉਹਨੂੰ ਦੁਹਾਗਣ ਕਹੀਦਾ। ਇੱਕ ਹੁੰਦੀ ਹੈ ਰੰਡੀ, ਜਿਸ ਦਾ ਪਤੀ ਮਰ ਚੁੱਕਾ ਹੋਵੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੇ ਪ੍ਰਕਰਣ ਗੁਰੂ ਕੀ ਬਾਣੀ ਚ ਦੱਸੇ ਹਨ। ਬਾਲਕੀ ਉਹ ਹੈ ਜਿਸ ਨੂੰ ਹਰੇ ਸ਼ਾਸਤਰ ਗਿਆਨ ਦਾ ਪਤਾ ਨਹੀਂ। ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਹਨ, ਸਾਰੀਆਂ ਜਿੰਨੇ ਜੀਵ ਹਾਂ। ਬੇਨਤੀ ਹੈ ਥੋੜੀ ਜਿਹੀ, ਮੈਨੂੰ ਗਰਮੀ ਜ਼ਿਆਦਾ ਜਿਹੜਾ ਲੱਗਦੀ ਹੈ, ਪੱਖੇ ਵਾਲਾ ਸਿੰਘ ਜਿਹੜਾ ਸਾਵਧਾਨ ਰਵੇ। ਸੋ ਗੁਰੂ ਪਿਆਰਿਓ, ਸੋ ਉਹ ਪਹਿਲਾਂ ਜਿਸ ਨੂੰ ਸ਼ਾਸਤਰ ਗਿਆਨ ਦਾ ਪਤਾ ਨਹੀਂ ਉਹ ਕੁਮਾਰ ਅਵਸਥਾ ਵਾਲੀ ਬਾਲੀ ਹੈ। ਸੋ ਇਸ ਪ੍ਰਕਾਰ ਬਾਲੀ ਬਾਲਾ ਹੇਤੇ ਹਜ਼ੂਰ ਨੇ ਬਚਨ ਕੀਤੇ ਨੇ, ਤੇ ਕਿਸ਼ੋਰ ਅਵਸਥਾ ਵਾਲੇ ਉਹ ਨੇ ਜਿਨ੍ਹਾਂ ਦੇ ਅੰਦਰ ਜਗਿਆਸਾ ਹੈ, ਗਿਆਨ ਦੀ ਪ੍ਰਾਪਤੀ ਦੀ ਇੱਛਾ ਮਨ ਵਿਚ ਫੁਰੀ ਹੋਵੇ ਉਹਨਾਂ ਨੂੰ ਜਗਿਆਸੂ ਕੁਮਾਰ ਅਵਸਥਾ ਵਾਲੇ ਕਿਹਾ ਹੈ। ਤੇ ਜਵਾਨ ਅਵਸਥਾ ਵਾਲੀ ਅਗਿਆਤ ਜੋਗਨ ਮੁੰਡ ਉਹ ਹੈ ਜਿਸ ਦੇ ਮਨ ਦੇ ਵਿਚ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਸ਼ੌਕ ਬੜਾ ਭਾਰੀ ਹੋਵੇ, ਪ੍ਰੇਮ ਬੜਾ ਹੋਵੇ ਪਰ ਪ੍ਰੇਮ ਨਿਭਾਉਣ ਦੀ ਹਾਲੇ ਜਾਚ ਨਾ ਹੋਵੇ। ਸੋ ਸਤਿਗੁਰੂ ਜੀ ਦੇ ਪਾਸੋਂ ਜਾਚ ਪੁੱਛਣੀ, ਪੰਜਾਂ ਪਿਆਰਿਆਂ ਦੇ ਪਾਸੋਂ ਅਰਦਾਸ ਜਾਚ ਪੁੱਛਣੀ। ਕੋਈ ਜਨ ਹਰਸਿਓ ਦੇਵ ਹੈ ਜੋ ਚਰਨ ਗਹੋ ਬਕੋ ਸੁਦਰਸਨਾ ਦੀਜਾ ਪ੍ਰਾਣ ਅਕੋਰ। ਇਸ ਪ੍ਰਕਾਰ ਉਹ ਹੈ ਮੁੰਦ ਅਗਿਆਤ ਜੋਗਨ, ਤੇ ਛਾਦੀ ਵਾਲੀ ਉਹ ਇਸਤਰੀ ਹੈ, ਬੀਬੀ ਹੈ। ਸੋ ਇਹ ਤਾਂ ਜਿਹੜਾ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਗੁਰਮੰਤਰ ਦੀ ਪ੍ਰਾਪਤੀ ਜਿਸ ਨੇ ਕਰ ਲਈ ਹੈ ਨਾ, ਉਹ ਛਾਦੀ ਹੋਈ ਹੋਈ ਉਸ ਬੀਬੀ ਦੀ ਸਮਝ ਲਓ, ਉਹ ਰੂਹ ਪਰਮੇਸ਼ਰ ਨਾਲ ਵਿਆਹੀ ਹੋਈ ਹੈ। ਫਿਰ ਅੱਗੇ ਜੇ ਅਭਿਆਸ ਕਰੇਗੀ ਤਾਂ ਪਰਮੇਸ਼ਰ ਦੀ ਅਭੇਦਤਾ ਦਾ ਆਨੰਦ ਉਨਾ ਹੀ ਮਾਣੇਗੀ ਜਿੰਨਾ ਅਭਿਆਸ ਕਰਨਾ, ਜਿਨ੍ਹਾਂ ਨੂੰ ਪ੍ਰੇਮ ਕਰਨਾ, ਜਿੰਨਾ ਸਿਮਰਨ ਵੱਧ ਤੋਂ ਵੱਧ ਕਰਨਾ, ਕੀਰਤਨ ਦਾ ਆਨੰਦ ਮਾਣਨਾ, ਬਾਣੀ ਦਾ ਆਨੰਦ ਜਿਨ੍ਹਾਂ ਜਿਨ੍ਹਾਂ ਕੋਲ ਵੱਧ ਮਾਣੇਗਾ। ਸੋ ਰਸ ਰਸ ਭੋਗ ਕਰੇ ਪ੍ਰਭ ਮੇਰਾ। ਸੋ ਜਿਵੇਂ ਜਿਵੇਂ ਆਪਣੇ ਮਨ ਨੂੰ ਵਸਾਵੇਗਾ, ਜਿਵੇਂ ਜਿਵੇਂ ਪ੍ਰਭ ਗਿਆਨ ਦੀ ਪ੍ਰਾਪਤੀ ਹੋਵੇਗੀ, ਤਿਵੇਂ ਤਿਵੇਂ ਉਹ ਸੁਹਾਗਵੰਤੀਆਂ ਬੀਬੀਆਂ ਹਨ। ਸੋ ਉਨ੍ਹਾਂ ਦਾ ਨਾਨਕਾ ਦਾਤਾ ਤੇ ਸਹੁਰਾ ਘਰ ਜਿਹੜਾ ਉਹ ਉੱਜਲ ਹੁੰਦਾ ਹੈ। ਨਾਨਕਾ ਕਰਕੇ ਜਿਹੜਾ ਜਿਹੜੀ ਮਾਤਾ ਦੀ ਕੁੱਖ ਹੈ, ਮਾਤਾ ਦਾ ਉਦਰ, ਇਹ ਹੈ ਖਾਲਸਾ ਜੀ ਨਾਨਕਾ ਘਰ। ਤੇ ਸਾਡਾ ਦਾਦਕਾ ਘਰ ਹੈ ਜਿਹੜਾ ਆ ਸੰਸਾਰ ਹੈ, ਇਹ ਪੇਕਾ ਘਰ ਹੈ ਸਾਡਾ, ਤੇ ਸਾਡਾ ਸਹੁਰਾ ਘਰ ਪ੍ਰਲੋਕ ਹੈ। ਉਹਨਾਂ ਗੁਰੂ ਕੇ ਪਿਆਰੇ ਦੇ ਤਿੰਨੇ ਉਜਲੇ ਨੇ, ਉਹਨਾਂ ਦੇ ਮਾਤਾ ਪਿਤਾ ਨੂੰ ਕਿਹਾ ਗਿਆ ਹੈ ਤੈਨ ਧਨ ਜਨਨ ਦੀ ਮਾਂ ਆਏ ਸਫਲ ਸੇ, ਧਨ ਜਨਨੀ ਜਨ ਜਾਇਆ ਧਨ ਪਿਤਾ ਪ੍ਰਧਾਨ। ਸੋ ਦੂਜਿਆਂ ਨੂੰ ਕਲੰਕ ਲੱਗਦਾ, ਕਹਿੰਦੇ ਨੇ ਜਿਨ ਹਰ ਹਿਰਦਾ ਨਾਮ ਨਾ ਬਸਿਓ, ਤਿਨ ਮਾਤ ਕੀਜਾ ਹਰ ਬਣ ਜਾ, ਤਿਨ ਸੁਈ ਦੇਹ ਫਿਰਾ ਦਿਨ ਨਾ ਵਾਏ, ਇਹ ਖਪ ਖਪ ਮੋਏ ਕਰਾਂ ਜਾ। ਉਹਨਾਂ ਦੀ ਮਾਤਾ ਨੂੰ ਵੀ ਕਲੰਕ ਲੱਗਦਾ ਹੈ। ਸੋ ਇਸੇ ਤਰ੍ਹਾਂ ਇਸ ਸ਼ਲੋਕ ਵਿਚ ਵੀ ਉਹਨਾਂ ਬਾਰੇ ਬਚਨ ਹਨ। ਸੋ ਜੋ ਸੱਜਣ ਕੋਏ ਪਾਰ ਥੀਏ ਸੇ ਕਿਉਂ ਆਵੇ ਅੱਜ, ਇੱਥੇ ਕਿਉਂ ਆਏ ਨੇ ਜਿਹੜੇ ਕੇਵਲ ਧਰਤੀ ਤੇ ਪਹਾੜ ਬਣ ਕੇ ਹੀ ਫਿਰ ਰਹੇ ਸਨ, ਤੇ ਖਾ ਪੀ ਕੇ ਜਿਵੇਂ ਐਵੇਂ ਵਿਅਰਥ ਗਵਾ ਲਿਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਗ੍ਰਹਿ ਕੁਟੰਬ ਸਿਓ, ਜਿੱਤ ਹੁਣ ਖਸਮ ਨਾ ਪਾਇਆ। ਇੱਥੇ ਲਾਹਨਤਾਂ ਮਿਲਦੀਆਂ ਨੇ ਤੇ ਅੱਗੇ ਪ੍ਰਲੋਕ ਵਿਚ ਗਿਆਨ ਧਰਮ ਰਾਜਾ। ਸੋ ਉਹ ਨਰਕਾਂ ਵਿਚ ਪਾ ਕੇ ਬੁਰੀ ਹਾਲਤ ਕਰਦਾ, ਗੁਰਮੁਖ ਦਰਗੇ ਸੁਰਖਰੂ ਵੇਮੁਖ ਮੁਖ ਕਾਲਾ, ਉਹਨਾਂ ਦਾ ਪ੍ਰਲੋਕ ਵੀ ਕਾਲਾ, ਇਸ ਲੋਕ ਵਿਚ ਵੀ ਲਾਹਨਤਾਂ, ਮਾਤਾ ਦੇ ਗਰਭ ਨੂੰ ਵੀ ਉਹਨਾਂ ਦੇ ਮਾਤਾ ਤੇ ਪਿਤਾ ਨੂੰ ਵੀ ਲੋਕੀ ਉਲਾਮੇ ਦਿੰਦੇ ਹਨ। ਪਰ ਤੁਹਾਨੂੰ ਗੁਰਮੁਖ ਜਿਹੜੇ ਐਸੇ ਹਨ, ਸੁਹਾਗਵੰਤੀ ਬੀਬੀਆਂ ਦੀ ਨਿਆਈ ਉਹਨਾਂ ਦੇ ਤਿੰਨੇ ਲੋਕ ਉਜਲੇ ਹਨ। ਇਸੇ ਤਰ੍ਹਾਂ ਗੁਰੂ ਪਿਆਰਿਓ, ਦੁਹਾਗਣ ਉਹ ਹੈ ਜਿਸ ਨੇ ਅੰਮ੍ਰਿਤ ਤਾਂ ਛਕ ਲਿਆ ਹੋਵੇ ਪਰ ਬਦਕਿਸਮਤੀ ਦੇ ਨਾਲ ਚਾਰ ਕੁਰਹਿਤਾਂ ਕਰਨੀਆਂ ਹੋਣ, ਜਾਂ ਕਿਸੇ ਕਬਰ ਨੂੰ, ਕਿਸੇ ਮੜੀ ਨੂੰ, ਹਾਂ ਉਹ ਹੈ ਦੁਹਾਗਣ ਤੇ ਛੁੱਟੜ। ਗੁਰੂ ਭਗਤ ਬੇਮੁਖ ਪਤਿਤ ਜਿਹੜੇ ਹਨ, ਸੋ ਉਹ ਦੁਹਾਗਣਾਂ ਦੀ ਨਿਆਈ ਹਨ। ਤੇ ਇੱਕ ਵਿਭਚਾਰਨ ਹੁੰਦੀ ਹੈ, ਵਿਭਚਾਰਨਾਂ ਦੀ ਨਿਆਈ ਉਹ ਨੇ ਕਿਸੇ ਕਬਰ ਨੂੰ ਮੰਨ ਲਿਆ, ਕਿਸੇ ਮੜੀ ਨੂੰ ਮੰਨ ਲਿਆ, ਕਿਸੇ ਮਠ ਨੂੰ ਮੰਨ ਲਿਆ, ਕਿਸੇ ਜੰਤਰੀ ਮੰਤਰੀ ਨੂੰ ਮੰਨ ਲਿਆ, ਕੋਈ ਦੇਹਧਾਰੀ ਉਹ ਬੰਦਾ ਮਿਲਿਆ ਉਹਨੂੰ ਵੀ ਮੱਥਾ ਟੇਕ ਲਿਆ, ਤੀਜੇ ਕੋਲੋਂ ਵੀ ਕੰਨਾਂ ਚ ਫੂਕ ਆ ਰਹੀ, ਚੌਥੇ ਕੋਲ ਵੀ ਗੁਰਮੰਤਰ ਲੈ ਲਿਆ ਮੈਂ, ਬੰਨੇ ਕੋਲੋਂ ਵੀ ਹੱਥ ਹੌਲਾ ਕਰਾ ਲਿਆ, ਕੋਈ ਹੱਲੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਉਲਟ ਮੱਕਾ ਸਰਵਰ ਦਾ ਵਰਪਾਲ ਸੁਰ ਪਹਾੜਾਂ ਚ ਜਾ ਮੱਥੇ ਮਾਰੇ, ਉਹ ਵਿਭ ਚਾਰਨਾ ਲਈ ਨਹੀਂ ਆਈਆਂ, ਉਹ ਇੱਕ ਆਪਣੀ ਪਤੀ ਪਰਮੇਸ਼ਰ ਤੇ ਜਿਸ ਦਾ ਨਿਸ਼ਚਾ ਨਹੀਂ। ਸੋ ਇੱਕ ਤੋਂ ਇਹ ਜਿਹੜੇ ਰੰਡੀਆਂ ਹੁੰਦੀਆਂ ਨੇ ਉਹ ਜਿਹੜੇ ਨਾਸਤਿਕ ਲੋਕ ਨੇ, ਜਿਹੜੇ ਕਹਿੰਦੇ ਨੇ ਰੱਬ ਹੈ ਹੀ ਨਹੀਂ, ਵੇਖੇ ਨਹੀਂ ਕਦੇ ਕਿਸੇ ਨੇ, ਉਹ ਨਾਸਤਿਕ ਲੋਕ ਹਨ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਇਹ ਕਿਰਪਾ ਕਰਕੇ ਇਹ ਪ੍ਰਕਰਨ ਫਰਮਾ ਰਹੇ ਹਨ, ਜੋ ਮੰਦ ਹੈ ਅਗਿਆਤ ਜੋਗਨ ਜਵਾਨੀ ਹੈ ਸ਼ੌਂਕ ਅਵਸਥਾ ਰੂਪ, ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਚਾਹ ਹੈ, ਬੜੀ ਭਾਰੀ ਇੱਛਾ ਹੈ ਦਿਨ ਰਾਤ, ਪਰ ਹਾਲੇ ਪ੍ਰਾਪਤੀ ਨਹੀਂ। ਉਹ ਸੁਹਾਗਵੰਤੀ ਬੀਬੀ ਬ੍ਰਹਮ ਗਿਆਨੀਆਂ ਦੀ ਨਿਆਈ ਜਿਹੜੇ ਹਨ, ਜੀਵਨ ਮੁਕਤ ਹਨ, ਪੰਜ ਪਿਆਰੇ ਹਨ, ਉਹਨਾਂ ਦੇ ਪਾਸ ਅਰਦਾਸ ਬੇਨਤੀ ਕਰਕੇ ਪੁੱਛਣਾ ਹੈ ਕਿ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ। ਇਹ ਪ੍ਰਕਰਨ ਸਤਿਗੁਰੂ ਜੀ ਕਿਰਪਾ ਕਰਕੇ ਇਸ ਸ਼ਬਦ ਦੇ ਵਿੱਚ ਆਪ ਫਰਮਾ ਰਹੇ ਹਨ। ਇਹ ਸ਼ੰਤ ਦੀਆਂ ਚਾਰ ਪੌੜੀਆਂ ਹੁੰਦੀਆਂ ਨੇ, ਚਾਰੇ ਪੌੜੀਆਂ ਹੋਣਗੀਆਂ, ਪਰ ਚਾਰ ਪੌੜੀਆਂ ਵਿੱਚ ਚਾਰ ਪ੍ਰਕਰਨ ਹਨ। ਸੋ ਇੱਕ ਇੱਕ ਪ੍ਰਕਰਨ ਇੱਕ ਇੱਕ ਪੌੜੀ ਵਿੱਚ ਪੂਰਾ ਨਿਭਾਇਆ ਸਤਿਗੁਰੂ ਜੀ ਨੇ। ਸੋ ਪਹਿਲੀਆਂ ਜਿਹੜੀਆਂ ਪੰਕਤੀਆਂ ਨੇ ਉਹਨਾਂ ਦੇ ਵਿੱਚ ਅਰਦਾਸ ਤੇ ਬੇਨਤੀ, ਤੇ ਮਗਰਲੀ ਪੰਕਤੀ ਦੇ ਵਿੱਚ ਪ੍ਰਾਪਤੀ ਦੱਸੀ ਹੈ। ਹਰੇਕ ਪੌੜੀ ਦੇ ਵਿੱਚ ਚਾਰੇ ਪੌੜੀਆਂ ਦੇ ਵਿੱਚ ਪ੍ਰਾਪਤੀ ਵੀ ਤੇ ਚੌਂ ਪੌੜੀਆਂ ਦੇ ਵਿੱਚ ਇੱਛਾ ਵੀ ਮਨ ਵਿੱਚ, ਤੇ ਚੌਂ ਪੌੜੀਆਂ ਵਿੱਚ ਪ੍ਰਾਪਤੀ ਹੋਣੀ ਕਿਵੇਂ। ਸੋ ਇੱਕ ਇੱਕ ਸ਼ਬਦ ਦੀ ਇੱਕ ਇੱਕ ਪੌੜੀ ਸਤਿਗੁਰੂ ਜੀ ਨੇ ਸੰਪੂਰਨ ਉਚਾਰਨ ਕੀਤੀ ਹੈ, ਤਾਂ ਹੀ ਗੁਰੂ ਦਾ ਸ਼ਬਦ ਗੁਰੂ ਹੈ। ਇੱਕ ਇੱਕ ਸ਼ਬਦ ਦੇ ਵਿੱਚ ਪੂਰਾ ਪ੍ਰਕਰਨ ਸਤਿਗੁਰੂ ਜੀ ਨੇ ਨਿਭਾਇਆ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੋਈ ਵੀ ਸ਼ਬਦ ਪੜ੍ਹ ਕੇ ਵੇਖ ਲਓ, ਕੋਈ ਵੀ ਉਸ ਵਿੱਚ ਪੂਰਨ ਸਿੱਖਿਆ ਹੋਵੇਗੀ। ਇੱਕ ਸ਼ਬਦ ਉਚਾਰਨ ਕੀਤਾ ਭਾਈ ਭਗਤ ਕਬੀਰ ਜੀ ਨੇ, ਉਸ ਦੀ ਉਥਾਨਕਾ ਇਹੋ ਹੈ ਕਿ ਬਹੁਤੇ ਲੋਕ ਉਨ੍ਹਾਂ ਦੇ ਪਾਸ ਆ ਕੇ ਬੈਠੇ ਰਿਹਾ ਕਰਨ ਜਗਿਆਸੂ, ਹੋਰ ਵੀ ਲੋਕ ਤੇ ਬਚਨ ਬਰਾਤ ਬਹੁਤ ਕਰਿਆ ਕਰਨ, ਭਜਨ ਦਾ ਆਨੰਦ ਨਾ ਮਾਨਣ ਦੇਣ, ਉਨ੍ਹਾਂ ਨੇ ਬੜਾ ਯਤਨ ਕੀਤਾ ਆਪ ਵੀ ਬੈਠੇ ਕਰਨ ਤੇ ਲੋਕੀ ਛੱਡਿਆ ਨਾ ਕਰਨ। ਸੋ ਕਹਿੰਦੇ ਹਨ ਉਥਾਨਕਾ ਵਿੱਚ ਲਿਖਿਆ ਉਹਨਾਂ ਯਤਨ ਕੀਤਾ, ਵੇਸਵਾਨ ਬੁਲਾਇਆ, ਕਹਿਣ ਲੱਗੇ ਬੀਬੀ ਅੱਜ ਆਈ ਸਾਡੇ ਪਾਸ, ਤੇ ਇੱਕ ਸ਼ੀਸ਼ੇ ਦੇ ਵਿੱਚ ਉਹਨਾਂ ਨੇ ਰੰਗਦਾਰ ਪਾਣੀ ਪਾ ਲਿਆ। ਉਹ ਪਾਣੀ ਹੱਥ ਵਿੱਚ ਲੈ ਕੇ ਐਵੇਂ ਲੋਕਾਂ ਨੂੰ ਹਿਲਾ ਕੇ ਵਿਖਾਈ ਜਾਣ, ਤੇ ਵੇਸਵਾਨ ਮੋਢੇ ਤੇ ਹੱਥ ਰੱਖ ਕੇ ਬਾਜ਼ਾਰ ਵਿੱਚ ਜਿਵੇਂ ਆਮ ਸ਼ਰਾਬੀ ਡਿੱਗਦੇ ਫਿਰਦੇ ਆ ਐਵੇਂ ਤੁਰੇ ਜਾਣ। ਲੋਕੀ ਵੇਖ ਕੇ ਕਹਿੰਦੇ ਲੈ ਉੱਗੜ ਗਿਆ ਪਾਜ, ਲੱਗਿਆ ਹੀ ਪਤਾ ਵੱਡਾ ਭਗਤ ਬਣਿਆ ਫਿਰਦਾ ਸੀ, ਆਹ ਵੇਖੋ ਕੀ ਕਰਦਾ ਹੈ। ਜਦੋਂ ਬਹੁਤੀ ਨਿੰਦਾ ਹੋਣ ਲੱਗੀ ਤਾਂ ਪ੍ਰੇਮ ਚਲੀਨ ਹੋ ਕੇ ਝੂਮ ਕੇ ਸ਼ਬਦ ਪੜ੍ਹਨ ਲੱਗੇ। ਨਿੰਦਾ ਨਿੰਦਾ ਮੋਕੋ ਲੋਗ ਨਿੰਦੋ, ਨਿੰਦਾ ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੈ ਬਸਾਈਐ। ਇਹ ਨਾਲ ਸਿਧਾਂਤ ਦੱਸ ਦਿੱਤਾ ਹੈ, ਨਾਮ ਪਦਾਰਥ ਮਨੈ ਬਸਾਈਐ, ਰਿਦਾ ਸੁਧ ਜੋ ਨਿੰਦਾ ਹੋਏ, ਹਮਰੇ ਤਪਰੇ ਨਿੰਦਕ ਹੋਏ, ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ, ਨਿੰਦਕ ਸੋ ਜੋ ਨਿੰਦਾ ਹੋਰੈ, ਹਮਰਾ ਜੀਵਨ ਨਿੰਦਕ ਲੋਰੈ, ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੇ ਉਧਾਰ। ਸੋ ਇੰਨੇ ਜਦੋਂ ਸ਼ਬਦ ਉਚਾਰਨ ਕੀਤਾ ਤਾਂ ਆਕਾਸ਼ ਬਾਣੀ ਹੋਈ, ਕਹਿਣ ਲੱਗੇ ਕਬੀਰ ਅੱਗੇ ਭਗਤਾਂ ਦੀ ਨਿੰਦਾ ਬੜੀ ਭਾਰੀ ਹੋ ਰਹੀ ਹੈ, ਤੇ ਜੇ ਤੂੰ ਨਿੰਦਾ ਦੀ ਇੰਨੀ ਉਸਤਤ ਕਰ ਦਿੱਤੀ ਫਿਰ ਰੱਬ ਦੇ ਪਿਆਰੇ ਨੂੰ ਮਹਿਮਾ ਕੌਣ ਕਰੇਗਾ, ਫਿਰ ਸਾਰੇ ਨਿੰਦਾ ਹੀ ਕਰਨ ਲੱਗ ਜਾਣਗੇ। ਸੋ ਉਸ ਮੌਕੇ ਤੇ ਆਕਾਸ਼ ਬਾਣੀ ਹੋਈ ਤੋਂ ਇਹ ਮਗਰੀਆਂ ਪੰਕਤੀਆਂ ਉਚਾਰੀਆਂ, ਜਨ ਕਬੀਰ ਤੋਂ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਇਹ ਮਗਰੋਂ ਸਿਧਾਂਤ ਦੱਸ ਦਿੱਤਾ। ਸੋ ਗੁਰੂ ਕੀ ਬਾਣੀ ਦਾ ਇੱਕ ਇੱਕ ਸ਼ਬਦ ਕੋਈ ਵੀ ਲੈ ਲਓ, ਇੱਕ ਇੱਕ ਪ੍ਰਕਰਨ ਜਿਸ ਦੇ ਵਿੱਚ ਨਿਭਾਇਆ ਉਸ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਹਰੇਕ ਦੇ ਵਿੱਚ ਉਚਾਰਨ ਕੀਤੀ ਹੈ। ਇਸ ਵਾਸਤੇ ਇੱਕ ਇੱਕ ਗੁਰੂ ਦਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਸਰੂਪ ਹੈ, ਗੁਰੂ ਅੰਗਦ ਸਾਹਿਬ ਦਾ ਸਰੂਪ ਹੈ, ਨਹੀਂ ਦਸਾਂ ਪਾਤਸ਼ਾਹੀਆਂ ਦਾ ਸਰੂਪ ਹੈ। ਸੋ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਉਹ ਵੀ ਬਾਣੀ ਦਾ ਆਪਣਾ ਸ਼ਬਦ ਨੇ ਜਿਹੜਾ ਵਿਅਰਥ ਤੇ ਨਿਸਫਲ ਹੋਵੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਕ ਇੱਕ ਪੌੜੀ ਇਸ ਸ਼ੰਤ ਦੀ ਸੰਪੂਰਨ ਹੈ, ਮਗਰਲੇ ਮਗਰੀ ਪੰਕਤੀ ਦੇ ਵਿੱਚ ਪ੍ਰਾਪਤੀ ਹੈ, ਫਿਰ ਅੱਗੇ ਜਿਗਿਆਸਾ ਵਾਸਾ ਦਾ ਕਥਨ ਕਰਨਗੇ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਪ੍ਰਮਾਉਂਦੇ ਹਨ ਆਪ,
ਵਾਹਿਗੁਰੂ ਸਾਹਿਬ ਜੀਓ, ਜੈ ਸ੍ਰੀ ਮਹਲਾ ਪੰਜਵਾ, ਸ਼ੰਤ ਘਰ ਪਹਿਲਾ।
ਜੈ ਸ੍ਰੀ ਰਾਗ ਦੇ ਵਿੱਚ ਆਮ ਅਸੀਂ ਪੜ੍ਹ ਲਗੇ ਜੈ ਸ੍ਰੀ ਪੜ੍ਹਦੇ ਨੇ, ਸ੍ਰੀ ਨਹੀਂ, ਇਹ ਕਿਤੇ ਵੀ ਜੈ ਸ੍ਰੀ, ਜੈ ਸ੍ਰੀ ਮਹਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ। ਸ਼ੰਤ ਨਾਮ ਹੈ ਸ਼ੰਤ ਦਾ, ਜਿਵੇਂ ਸਲੋਕ ਹੈ ਸਤਿਗੁਰੂ ਜੀ ਨੇ ਉਚਾਰਨ ਕੀਤਾ, ਜਿਵੇਂ ਦੋਹਰਾ ਉਚਾਰਨ ਕੀਤਾ, ਜਿਵੇਂ ਪੌੜੀ ਹੈ, ਜਿਵੇਂ ਮਹੱਲਾ। ਸ਼ੰਤ ਇਹ ਕਾਵਿ ਤੇ ਸੰਗੀਤ ਰਲਾ ਕੇ ਜਿੱਥੇ ਦੋਵੇਂ ਲਿਖੇ ਜਾਣ ਉਹਨੂੰ ਸ਼ੰਤ ਕਹੀਦਾ, ਪੱਤੇ ਨਾਲ ਜਿੱਥੇ ਕੇਵਲ ਕਾਵਿ ਹੋਵੇ ਉਹਨੂੰ ਛੰਦ ਕਹੀਦਾ, ਛੰਦ। ਇਹ ਸ਼ੰਤ ਹੈ, ਕਾਵਿ ਤੇ ਸੰਗੀਤ ਦੋਵੇਂ ਰਲਾ ਕੇ ਉਚਾਰਦੇ ਹਨ। ਸ਼ੰਤ ਨਾਮ ਜਸ ਦਾ ਹੁੰਦਾ, ਪਰਮੇਸ਼ਰ ਦਾ ਜਸ ਹੈ ਜਿਸ ਵਿੱਚ, ਸ਼ੰਤ ਜਸ ਰੂਪ ਬਾਣੀ ਹੈ, ਸਤਿਗੁਰੂ ਜੀ ਉਚਾਰਦੇ ਹਨ। ਸ਼ੰਤ ਉਹ ਹੁੰਦਾ ਜਿਸ ਦੀ ਇੱਕ ਇੱਕ ਜਿਸ ਦੀਆਂ ਚਾਰ ਪੌੜੀਆਂ ਹੋਣ, ਉਹਨੂੰ ਸ਼ੰਤ ਕਹੀਦਾ। ਜਿੰਨੇ ਵੀ ਸ਼ੰਤ ਹੋਣਗੇ ਚਾਰ ਪੌੜੀਆਂ ਵਾਲੇ ਹੋਣਗੇ। ਸ਼ੰਤ ਉਸ ਨੂੰ ਕਹੀਦਾ ਜਿਸ ਦੀਆਂ ਚਾਰ ਪੌੜੀਆਂ ਇੱਕ ਇੱਕ ਪੌੜੀ ਵਿਚ ਛੇ ਛੇ ਤੁਕਾਂ ਹੋਣ, ਵੱਧ ਘੱਟ ਨਾ ਹੋਣ। ਸਤਿਗੁਰੂ ਜੀ ਨੇ ਸਾਰੀ ਬਾਣੀ ਐਨ ਮਰਿਆਦਾ ਵਿਚ ਉਚਾਰਨ ਕੀਤੀ ਹੈ, ਬੇਨਿਜਮੀ ਕਿਤੇ ਵੀ ਨਹੀਂ ਕੀਤੀ। ਸੋ ਸ਼ੰਤ ਉਹ ਜਿਸ ਦੀਆਂ ਚਾਰ ਪੌੜੀਆਂ ਇੱਕ ਇੱਕ ਪੌੜੀ ਦੇ ਵਿਚ ਛੇ ਛੇ ਪੰਕਤੀਆਂ, ਰਹਾਉ ਦੀ ਪੰਕਤੀ ਕਈ ਥਾਵਾਂ ਤੇ ਸਿਧਾਂਤ ਵਾਲੀ ਹੋਣ ਕਰਕੇ ਉਹ ਸੁੱਤੇ ਸਿੱਧ ਨਾਲ ਉਹ ਵੀ ਉਚਾਰ ਦਿੰਦੇ ਹਨ। ਜੇ ਅੱਠ ਪੌੜੀਆਂ ਤਾਂ ਅੱਠ ਪੌੜੀਆਂ, ਸੋ ਜੇ ਅੱਠਾਂ ਪੌੜੀਆਂ ਤੋਂ ਅਗਾਂਹ ਵੱਧ ਜਾਵੇ ਹਜੂਰ ਦਾ ਪ੍ਰਕੰਡ ਤਾਂ ਉੱਥੇ ਅੱਗੇ ਰਹਾਉ ਦੂਜਾ ਉਚਾਰ ਦਿੱਤਾ ਹੈ। ਜਿਵੇਂ ਪਾਠ ਪੜ੍ਹੇ ਅਰਬੇਦ ਵਿਚਾਰੋ ਵਿਚ ਤੇਰੋ ਸੇਵਕ ਇਹੋ ਰੰਗ ਮਾਤਾ ਭਵ ਕਿਰਪਾਲ ਦੇਣ ਦੇ ਪੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ, ਇਹ ਅੱਠਾਂ ਪੌੜੀਆਂ ਤੋਂ ਬਾਅਦ ਸਿਧਾਂਤ ਜਿਹੜਾ ਸੀ ਉਹ ਦੱਸਣਾ ਸੀ। ਇਸ ਵਾਸਤੇ ਪੰਕਤੀਆਂ ਦੋ ਅੱਗੇ ਉਚਾਰੀਆਂ ਤੇ ਨਾਲ ਹੀ ਕਹਿ ਦਿੱਤਾ ਰਹਾਉ ਦੂਜਾ, ਦੂਜਾ ਰਹਾਉ ਉਚਾਰ ਕੇ ਸਤਿਗੁਰੂ ਜੀ ਨੇ ਫਰਮਾਇਆ। ਸੋ ਸਤਿਗੁਰੂ ਜੀ ਸ਼ੰਤ ਉਚਾਰ ਦੇ ਘਰ ਪਹਿਲਾ, ਪਹਿਲੇ ਘਰ ਸੁਰਪਾਲ ਦਾ ਨਾਮ ਘਰ ਹੁੰਦਾ, ਚੌਥ ਘਰ ਨੇ ਮੰਨੇ ਸੰਸਕ੍ਰਿਤੀ ਵਿਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 17 ਘਰ ਸ਼ੁੱਧ ਜਾਣ ਕੇ ਵੱਧ ਤੋਂ ਵੱਧ 17 ਘਰਾਂ ਨੇ ਸਤਕਾਰ ਗੁਰੂ ਘਰ ਚ ਦਿੱਤਾ। ਆ ਸਾਵਰੀ ਆਸਾ ਰਾਗ ਦੀ ਜਿਹੜੀ ਰਾਗਣੀ ਹੈ ਉਹ 17ਵੇਂ ਘਰ ਤੱਕ ਹਜੂਰ ਨੇ ਉਚਾਰਨ ਕੀਤੀ ਹੈ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਜੋ 409 ਅੰਗ ਤੋਂ ਆਰੰਭ ਹੁੰਦੀ ਹੈ ਆ ਸਾਵਰੀ 17ਵੇਂ ਘਰ ਤੱਕ ਹੈ, 16ਵੇਂ ਘਰ ਤੱਕ ਸੁਭੰਗ ਨਾਲ ਉਚਾਰਨਾ ਕੀਤਾ। ਪਹਿਲੇ ਘਰ ਸੁਰਪਾਲ ਵਿਚ ਫਰਮਾਉਂਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਗੁਰੂ ਬ੍ਰਹਮ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਸਲੋਕ ਉਚਾਰਦੇ ਹਨ ਸੱਚੇ ਪਾਤਸ਼ਾਹ, ਜਿਵੇਂ ਆਪ ਜੀ ਨੂੰ ਸਲੋਕ ਉਚਾਰੇ ਹਨ ਸੁਖਮਨੀ ਸਾਹਿਬ ਦੇ ਵਿਚ, ਪਰ ਉਹ ਸੂਤਰ ਰੂਪ ਹਨ। ਅੱਗੇ ਉਨ੍ਹਾਂ ਦੀ ਵਿਆਖਿਆ ਉਸੇ ਉਸੇ ਸਲੋਕ ਦੀ ਉਹ ਸਾਰੀ ਅਸਪਰੀ ਚ ਹਜੂਰ ਨੇ 80-80 ਪੰਕਤੀਆਂ ਵਿਚ ਕੀਤੀ ਹੈ। ਜਿਵੇਂ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬ੍ਰਹਮੰਤਾ ਸਾਧ ਜਨਾ ਕੀ ਅਚਰਜ ਕਥਾ, ਅਸਪਰੀ ਸਾਧ ਕਾ ਸੰਗ ਮਫੂਜਲ ਹੋ। ਸਾਰਾ ਸਾਧੂ ਦੀ ਮਹਾਨਤਾ ਦਾ ਮਹਿਮਾ ਦਾ ਉਹ ਸਾਰਾ ਹੀ ਜਿੰਨਾ ਪ੍ਰਕਾਰ ਨੇ ਉਸ ਵਿਚ ਸੁਣਾਇਆ। ਸੋ ਇਸ ਵਿਚ ਸੱਚੇ ਪਾਤਸ਼ਾਹ ਸਰੂਪ ਸੂਤਰ ਰੂਪ ਵਾਕਾ ਫਰਮਾਉਂਦੇ ਹਨ।
ਦਰਸ਼ਨ ਪਿਆਸੀ ਦਿਨ ਸਰਾਤ,
ਹਰ ਸਾਰੀ ਉੱਤਮ ਅਧਿਕਾਰੀ ਦੀ ਅਵਸਥਾ ਚ ਦੱਸਦੇ ਹਨ ਸੱਚੇ ਪਾਤਸ਼ਾਹ ਜੀ ਉੱਤਮ ਅਧਿਕਾਰੀ ਦੀ। ਮੇਰੇ ਮਨ ਤੇ ਥੋੜਾ ਜਿਹਾ ਪ੍ਰਭਾਵ ਹੈ ਉਹ ਪਾਸੇ ਕਰ ਹੀ ਲਵਾਂ। ਸੋ ਇਸ਼ਨਾਨ ਕਰਨ ਲੱਗਾ ਸੀ, ਟਾਈਮ 8:30 ਵਜੇ ਦਾ ਪਹੁੰਚਣ ਦਾ ਸੀ। ਸੋ ਅਚਨਚੇਤ ਇਸ਼ਨਾਨ ਕਰਦੇ ਤੋਂ ਪਾਣੀ ਬੰਦ ਹੋ ਗਿਆ। ਫਿਰ ਸਿੰਘ ਟੱਪ ਮਾਰ ਕੇ ਇੱਥੋਂ ਥੱਲੇ ਉਤਰਨ ਜਾਂਦਿਆਂ ਮੈਂ 20-25 ਮਿੰਟ ਲੇਟ ਹੋਇਆ, ਜੋ ਇਸ ਗੱਲ ਦੀ ਖਿਮਾ ਮੰਗਦਾ ਹਾਂ, ਜਾਣ ਬੁੱਝ ਕੇ ਨਹੀਂ। ਸੋ ਸੁੱਤੇ ਸਿੱਧੀ ਇਹ ਲੇਟ ਹੋ ਗਿਆ। ਇਸ ਵਾਸਤੇ ਜਿਹੜਾ ਟਾਈਮ ਦਿੱਤਾ ਸੀ ਉਸ ਤੋਂ ਆਪਾਂ ਅੱਜ ਲੇਟ ਹੋ ਜਾਣਾ। ਸੋ ਭਾਗਾਂ ਦੇ ਨਾਲ ਆਪਾਂ ਨੂੰ ਸਮਾਂ ਮਿਲਿਆ। ਮੇਰਾ ਖਿਆਲ ਹੈ ਸੰਗਤ ਮਹਿਸੂਸ ਨਹੀਂ ਕਰੇਗੀ, ਮੁਆਫ ਕਰੇਗੀ। ਕੁਛ ਥੋੜਾ ਸਮਾਂ ਜੇ ਵੱਧ ਵੀ ਲੱਗ ਜਾਵੇ ਤਾਂ ਸੰਗਤ ਬਹੁਤ ਪ੍ਰੇਮ ਦੇ ਨਾਲ ਅਮਾਇਆ ਦਾ ਸਰਵਣ ਕਰੇਗੀ। ਸੋ ਇਹ ਲੇਟ ਜੋ ਹੋਇਆ ਉਹ ਮੁਆਫੀ ਦਿਓਗੇ? ਹਾਂਜੀ।
ਦਰਸ਼ਨ ਪਿਆਸੀ ਦਿਨ ਸਰਾਤ,
ਇੱਕ ਉੱਤਮ ਅਧਿਕਾਰੀ ਹੁੰਦਾ, ਇੱਕ ਮੱਧਮ ਅਧਿਕਾਰੀ ਹੁੰਦਾ ਤੇ ਇੱਕ ਕਨਿਸ਼ਠ ਅਧਿਕਾਰੀ ਹੁੰਦਾ। ਸੋ ਕਨਿਸ਼ਠ ਅਧਿਕਾਰੀ ਤਾਂ ਉਹ ਹੈ ਜਿਹੜਾ ਆਪਦਾ ਹੀ ਸੁਖੀ ਮੰਗੇ। ਮੇਰਾ ਜੀ ਸਰੀਰ ਅਰੋਗ ਹੋਵੇ, ਮੇਰਾ ਮੁਕੱਦਮਾ ਜਿੱਤਿਆ ਜਾਵੇ, ਮੇਰਾ ਕਲਾ ਹੋਵੇ, ਮੇਰਾ ਐਂ ਹੋਵੇ, ਹੋਰ ਉਹਦੀ ਕੋਈ ਇੱਛਾ ਹੀ ਨਹੀਂ। ਸੋ ਜੇ ਕੋਈ ਸੁੱਖਣਾ ਵੀ ਸੁੱਖਣੀ ਹੈ, ਜੇ ਕੋਈ ਕਿਸੇ ਪ੍ਰਕਾਰ ਪੁੰਨਦਾਨ ਵੀ ਕਰਨਾ ਤਾਂ ਸੁੱਖਣਾ ਸੁੱਖ ਕੇ ਪਹਿਲਾਂ। ਜੇ ਤਾਂ ਮੇਰਾ ਮੁੰਡਾ ਕਰ ਦਿਓ ਪਾਸ ਤੇ ਫਿਰ ਤਾਂ ਕਰਾ ਪ੍ਰਸ਼ਾਦ ਦੀ ਕਰਾਉਣ ਦੇਵ, ਤੇ ਜੇ ਉਹ ਫੇਲ ਹੋ ਗਿਆ ਤਾਂ ਫਿਰ ਨਹੀਂ, ਫਿਰ ਤੁਹਾਡੇ ਨਾਲ ਕੋਈ ਸੰਬੰਧ ਨਹੀਂ। ਸੋ ਇਹ ਕਨਿਸ਼ਠ ਅਧਿਕਾਰੀ ਹੁੰਦਾ, ਕਨਿਸ਼ਠ ਅਧਿਕਾਰੀ ਰੱਬ ਨਾਲ ਵੀ ਸੌਦੇਬਾਜ਼ੀ ਠੇਕਾ। ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗਾ ਨਾਮ ਵਿਸਾਰੀ। ਐਸਾ ਜੂਏ ਬਾਜ਼ ਤੇ ਚਾਲ ਬਾਜ਼ ਸੰਸਾਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਵੇਖਿਆ ਹੈ, ਨਾਮ ਜਪੀਏ ਹੀ ਨਾ ਤੇ ਸੁੱਖ ਸਾਨੂੰ ਸਾਰੇ ਪ੍ਰਾਪਤ ਹੋ ਜਾਣ। ਉਹ ਹੈ ਕਨਿਸ਼ਠ ਅਧਿਕਾਰੀ। ਮੱਧਮ ਅਧਿਕਾਰੀ ਉਹ ਹੈ ਜਿਹੜਾ ਕਾਮਨਾ ਦੇ ਨਾਲ ਪੁੰਨਦਾਨ ਕਰੇ। ਸੋ ਜਿੰਨਾ ਕੁ ਕਾਰਜ ਸੁਧਰਨਾ ਉਨਾ ਕੁ ਕਰੀ ਜਾਣਾ ਨਾਲ ਨਾਲ, ਵੱਧ ਨਹੀਂ। ਤੇ ਉਹਨੇ ਇਹ ਸਰੀਰਕ ਸੁੱਖ ਤੇ ਇਹ ਸੰਸਾਰਕ ਆਪਣੀ ਇੱਛਾ ਪੂਰੀਆਂ ਕਰਨੀਆਂ, ਮੇਰੀ ਪ੍ਰਭਤਾ ਹੋਵੇ, ਮੈਨੂੰ ਮਾਇਆ ਮਿਲੇ, ਮੇਰੇ ਕਾਰਜ ਵਿਚ ਵਿਘਨ ਨਾ ਪਵੇ। ਸੋ ਇੱਥੇ ਮੇਰੇ ਧੀਆਂ ਪੁੱਤਰ ਚੰਗੇ ਲਾਇਕ ਹੋਣ ਤੇ ਵੱਧ ਤੋਂ ਵੱਧ ਮੈਨੂੰ ਸਵਰਗ ਦੀ ਪ੍ਰਾਪਤੀ ਹੋ ਜਾਵੇ, ਮੈਨੂੰ ਦਿਵ ਭੋਗ ਪ੍ਰਾਪਤ ਹੋਣ, ਮੈਨੂੰ ਅਹੁਦਾ ਤੇ ਮਰਾਤਬਾ ਮਿਲੇ। ਉਹ ਮੱਧਮ ਅਧਿਕਾਰੀ ਹੈ ਜਿਹੜਾ ਇਹ ਸੰਸਾਰਕ ਤੇ ਸਰੀਰਕ ਸੁੱਖ ਮੰਗੇ। ਉੱਤਮ ਅਧਿਕਾਰੀ ਉਹ ਹੈ ਜਿਸ ਦੇ ਮਨ ਚ ਇੱਕੋ ਇੱਕ ਖਾਹਿਸ਼ ਹੈ ਕਿ ਵਾਹਿਗੁਰੂ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦਾ ਦੁੱਖ ਦੇਹ ਨਾਮ ਸੰਤੋਖੀਆ, ਉਤਰਾ ਮਨ ਕੀ ਭੁੱਖ, ਕੇਵਲ ਪਰਮੇਸ਼ਰ ਦੇ ਦਰਸ਼ਨ ਤੇ ਪਰਮੇਸ਼ਰ ਦੇ ਚਰਨਾਂ ਦੀ ਇੱਛਾ ਹੋਣੀ। ਸੋ केवल गुरु के प्यारे जिहड़े हन ओह मुक्त भी नहीं मंगदे, केवल परमेश्वर के चरणों का प्यार मंगदे हन। राज ना चाहो मुक्त ना चाहो मन प्रीत चरण तबलारे, वह जिहड़े उत्तम अधिकारी ते उत्तम जिज्ञासु हन, सो उन्हां दी रचना द्वारा हजूर यह शब्द फरमाउंदे हन। उन्हां उत्तम अधिकारियों की इच्छा हुंदी है
दर्शन प्यासी दिन से रात।
हे सच्चे पातशाह मेरी बिरती तुहाड़े दर्शनां दी प्यासी है, त्याई है, चाहवान है, सो हर मौके की इच्छा है कि तुहाडे दर्शन होण मैनू।
चितवा अन दिन नीत।
हे सच्चे पातशाह चितवो नाम वेखण दा, चितवो नाम चितमनी करन दा ते चेते करन दा भी नाम हुंदा है। सो चितवो सच्चे पातशाह हर मौके ते चेते करदे रहिंदे हां, ऐन दिन रात दिने रात नीत हमेशा वास्ते चेते भी तेनू करदे रहिंदे हां। सो सच्चे पातशाह मेरा मन लोचा गुरदर्शन ताई, बिलप करे चातरक की न्याई, रखाना उतरा सांत ना आवै, बिन दर्शन संत प्यारे जियो, हां कोली जियो भोल घुमाई, गुरदर्शन संत प्यारे जियो। ते चितवो तकदे भी तेरे वल रहिंदे हां, जिवें चकोर चंद्रमा नूं तकदी रहिंदी है। चंद चकोर प्रीत है लाए तार निहाले, चकवी सूरज हे तै मिल होम सुखाले, मेहो सगन जल जानिए खिड़मोन दिखाले, नार पतार प्यार है मां पुत संभाले, मोर बबी है बोलदे वेख बदल काले, पीर मुरीदा पिर हड़ी ओ निभाए नाले। सो सच्चे पातशाह तेरे दर्शन इच्छा है, चितवे रहिंदे हां हर मौके ते तेरे वल वेखदे रहिंदे हां, याद करते रहते हैं दिन रात हमेशा वास्ते।
फूल कपट गुर मेलिया।
सतगुरु जी ने तप्त छलदे तप्ते खोल करके आसा ते अंदेसा मोह पत जड़े। सो आसा ते अंदेसा संसार जिहड़ा एक दो दरवाजे सन, दे अभ्यास का सी कुंडा ते अज्ञान का लगा होया सी जंदरा, ते खुंडा नहीं सी। सतगुरु जी ने ब्रह्म विद्या रूपी चाबी ला के पहला अज्ञान का जंदरा खोलिया, फिर सतगुरु जी ने दे अभ्यास का कुंडा खोलिया, गरीब नवाज जी ने आसा ते अंदेसा के तख्ते भी कृपा करके खोल दिते। खोल कपाट खोल के चंगी तरह ए पंजा कोसा के तख्ते, आसा अंदेसा के तख्ते, दे अभ्यास के तख्ते खोल करके सतगुरु जी ने अपने में अभेद कर लिया उत्तम जिज्ञासू जान के।
नानक हर संग मीत।
हुण हरि परमेश नूं अपना संगी साथी जानने लग पिया, साडा मित्र है। पर कई मित्र ऐसे हुंदे ने जिहड़े कहिंदे ने जदों तैनूं लोड़ पई ना तूं उदों सुनेहा भेजी, मैं उस वेले आवांगा, वेखेगा ना तू, जिथे तू मेरे साथ पसीना डोह लिया मैं खून डोह लांगा, पर जो याद करेगा तो उदों आवांगा। शायद मौके सिर आ सके कि ना ही आ सके, परमेश्वर ऐसा साडा संगी नहीं। ओ परमेश्वर तां गुर मेरा संग सदा है नाल, संगी है पर नाल रहिंदा, नाल हर मौके ते शब्द रूप होकर के नाल रहिंदा। असीं विचार के वेखिए भला कोई देह कदे किसी दे नाल रह सकदी है? विचार के वेखो कोई दो इतों 400 मील से बैठी है, कोई 100 मील से, कोई 50 मील से, इतने हमने लोड़ पै गई, किवें उतों भज के आऊ, किसी जतन के नाल भी नहीं जिहड़ा सब